फिजा सरगश्तगी करते हुए सवेर की ताजगी संग ताजा खबर महत्वपूर्ण जानकारियां मनमोहक संगीत सेहत संबंधी सिलसिले मुलाकातों का दौर अते सरगोशियां मालवन तो माणो मेरे नाल यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक हरमन रेडियो सुन रहे सारे दोस्तों अमरदीप वालों बहुत प्यार भरी सत श्री अकाल गुड मॉर्निंग आदाब नमस्कार वाहिगुरू जी का खालसा वाहिगुरू जी की फतेह जी तुहाडी खिदमत च इस वेले लैके हाजिर हां प्रोग्राम लहरां सो लहरां सुन रहे सारे दोस्तों बहुत बहुत जी आयां नूं प्रोग्राम दे विच बहुत बहुत स्वागत। शायर कहिंदा है ओह नहीं हुंदा जो कुछ सानूं पसंद है की पता की वक्त दी मुठ्ठी च बंद है। ਉਹ ਨਹੀਂ ਹੁੰਦਾ ਜੋ ਕੁਝ ਸਾਨੂੰ ਪਸੰਦ ਹੈ ਕੀ ਪਤਾ ਕੀ ਵਕਤ ਦੀ ਮੁੱਠੀ ਚ ਬੰਦ ਹੈ। ਉਸ ਦੀ ਕਿਸਮਤ ਦੇ ਵਿਚ ਸੂਰਜ ਨਾ ਚੰਦ ਹੈ ਹੌਸਲਾ ਜੁਗਨੂ ਦਾ ਪਰ ਫਿਰ ਵੀ ਬੁਲੰਦ ਹੈ। ਉਸ ਦੀ ਕੀਮਤ ਚ ਸੂਰਜ ਨਾ ਚੰਦ ਹੈ ਉਸ ਦੀ ਕਿਸਮਤ ਚ ਸੂਰਜ ਨਾ ਚੰਦ ਹੈ ਹੌਸਲਾ ਜੁਗਨੂ ਦਾ ਪਰ ਫਿਰ ਵੀ ਬੁਲੰਦ ਹੈ। ਸੋ ਬੁਲੰਦ ਹੌਸਲੇ ਦੇ ਨਾਲ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿਚ ਤੁਹਾਨੂੰ ਵੀ ਜੀਆਂ ਨੂੰ ਕਹਿੰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਤੁਹਾਡੇ ਵੀ ਅੱਜ ਦੇ ਦਿਨ ਦੇ ਚੜ੍ਹਨ ਦੇ ਨਾਲ ਹੀ ਹੌਸਲੇ ਜਿਹੜੇ ਆ ਉਹ ਬੁਲੰਦ ਹੋਣੇ ਆ। ਸੋ ਸੁਹਾਵਣਾ ਦਿਨ ਤੁਹਾਡਾ ਚੜ੍ਹਿਆ ਹੋਣਾ ਹੈ। ਪਰਮਾਤਮਾ ਦੇ ਅੱਗੇ ਅਰਦਾਸ ਇਹ ਕਰਦੇ ਹਾਂ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਉਹ ਸੁਹਾਵਣਾ ਹੋਵੇ। ਸੋ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਦਿਨ ਮੰਗਲਵਾਰ ਸਾਲ 2020 ਦੇ ਜੁਲਾਈ ਮਹੀਨੇ ਦੀ 14 ਤਰੀਕ ਹੋ ਚੁੱਕੀ ਹੈ ਜਦਕਿ ਨਾਨਕ ਸ਼ਾਹੀ ਸੰਵਤ 552 ਦੇ ਹਾੜ ਮਹੀਨੇ ਦੀ 31 ਤਰੀਕ ਹੈ। ਘੜੀਆਂ ਵੱਲ ਨਜ਼ਰ ਮਾਰੀਏ ਤਾਂ ਘੜੀਆਂ ਕਹਿੰਦੀਆਂ ਜੀ ਮੈਲਬਰਨ ਸਿਡਨੀ ਕੈਨਬਰਾ ਤੇ ਬ੍ਰਿਸਬੇਨ ਦੇ ਵਿਚ ਇਸ ਵੇਲੇ ਸਮਾਂ ਜਿਹੜਾ ਉਹ ਹੋ ਚੁੱਕਿਆ 8:04 ਦਾ ਜਦਕਿ ਪਰਥ ਦੇ ਵਿਚ ਅਜੇ 6:04 ਹੋਏ ਨੇ ਤੇ ਐਡੀਲੇਡ ਦੇ ਵਿਚ ਸਮਾਂ 7:34 ਦਾ ਹੋਇਆ। ਸਾਡੇ ਗੁਆਂਢੀ ਮੁਲਕ ਚੱਲੀਏ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ ਸਮਾਂ ਹੋ ਚੁੱਕਿਆ ਜੀ 10:04 ਦਾ। ਇਸ ਤੋਂ ਬਾਅਦ ਉਨ੍ਹਾਂ ਮੁਲਕਾਂ ਦੀ ਗੱਲ ਕਰਦੇ ਹਾਂ ਜਿੱਥੇ ਜਿੱਥੇ ਚੱਲ ਰਿਹਾ ਮੰਗਲਵਾਰ। ਮੰਗਲਵਾਰ ਚੜ੍ਹ ਚੁੱਕਿਆ ਜੀ ਹਾਂਗਕਾਂਗ ਦੇ ਵਿਚ। ਹਾਂਗਕਾਂਗ ਦੇ ਵਿਚ ਵੀ ਸਵੇਰ ਦੇ 6:04 ਹੋਏ ਨੇ ਜਦਕਿ ਬੈਂਕਾਕ ਦੇ ਵਿਚ ਅਜੇ 5:04 ਦਾ ਸਮਾਂ ਹੋਇਆ ਤੇ ਇਹਦੇ ਨਾਲ ਹੀ ਦੁਬਈ ਦੇ ਵਿਚ ਵੀ ਮੰਗਲਵਾਰ ਦਾ ਦਿਨ ਚੜ੍ਹ ਚੁੱਕਿਆ 2:04 ਦਾ ਸਮਾਂ ਇਸ ਵੇਲੇ ਹੋ ਚੁੱਕਿਆ। ਭਾਰਤ ਚਲੀਏ ਤਾਂ ਆਪਣੇ ਪੰਜਾਬ ਦੀ ਧਰਤੀ ਤੇ ਇਸ ਵੇਲੇ ਸਮਾਂ 3:35 ਦਾ ਹੋ ਚੁੱਕਿਆ। ਕਾਫੀ ਵੱਡਾ ਤੜਕਾ ਤੇ ਇਸ ਤੋਂ ਬਾਅਦ ਉਨ੍ਹਾਂ ਮੁਲਕਾਂ ਦੀ ਗੱਲ ਜਿੱਥੇ ਚੱਲ ਰਿਹਾ ਸੋਮਵਾਰ ਤੇ ਬਹੁਤ ਸਾਰੇ ਦੋਸਤ ਉਨ੍ਹਾਂ ਮੁਲਕਾਂ ਤੋਂ ਸਾਡੇ ਨਾਲ ਜੁੜਦੇ ਨੇ। ਕੈਨੇਡਾ ਦੇ ਵਿਚ ਸੋਮਵਾਰ ਚੱਲ ਰਿਹਾ। ਸੋਮਵਾਰ ਦੀ ਜਿਹੜੀ ਕਿਤੇ ਦੁਪਹਿਰ ਚੱਲ ਰਹੀ ਤੇ ਕਿਤੇ ਸ਼ਾਮ ਪਈ ਹੋਈ ਹੈ। ਵੈਨਕੂਵਰ ਦੇ ਵਿਚ 3:05 ਹੋਏ ਨੇ ਬਾਅਦ ਦੁਪਹਿਰ ਦੇ ਜਦਕਿ ਟੋਰਾਂਟੋ ਦੇ ਵਿਚ ਸ਼ਾਮ ਪੈ ਚੁੱਕੀ ਹੈ 6:05 ਦਾ ਸਮਾਂ। ਬੈਂਕਾਕ ਦੇ ਵਿਚ 5:05 ਦਾ ਸਮਾਂ ਅਸੀਂ ਪਹਿਲਾਂ ਸਾਂਝਾ ਕੀਤਾ, ਮਾਫੀ ਚਾਹਾਂਗੇ। ਵਿਨੀਪੈਗ ਦੇ ਵਿਚ ਕੈਨੇਡਾ ਦੇ ਵਿਨੀਪੈਗ ਸ਼ਹਿਰ ਦੇ ਵਿਚ ਸ਼ਾਮ ਪੈ ਚੁੱਕੀ ਹੈ 5:05 ਦਾ ਜਿਹੜਾ ਸਮਾਂ ਉਥੇ ਵੀ ਹੋ ਚੁੱਕਿਆ। ਤੇ ਇਸੇ ਤਰ੍ਹਾਂ US ਚਲੀਏ ਤਾਂ US ਦੇ ਲਾਸ ਏਂਜਲਸ ਦੇ ਵਿਚ 3:05 ਦਾ ਜਿਹੜਾ ਸਮਾਂ ਉਹ ਹੋ ਚੁੱਕਿਆ ਜਦਕਿ ਨਿਊਯਾਰਕ ਦੇ ਵਿਚ ਸਮਾਂ ਜਿਹੜਾ ਸ਼ਾਮ ਦੇ 6:05 ਦਾ ਹੋਇਆ, ਯਾਨੀ ਉਥੇ ਸੋਮਵਾਰ ਜਿਹੜਾ ਉਹ ਚੱਲ ਰਿਹਾ। ਤੇ ਇਸੇ ਤਰ੍ਹਾਂ ਸੋਮਵਾਰ ਅਜੇ ਚੱਲ ਰਿਹਾ ਲੰਡਨ ਦੇ ਵਿਚ। ਲੰਡਨ ਦੇ ਵਿਚ ਰਾਤ ਪਈ ਹੋਈ ਹੈ 11:05 ਦਾ ਸਮਾਂ ਸੋਮਵਾਰ ਦੀ ਰਾਤ ਦੇ 11:05 ਉੱਥੇ ਹੋ ਚੁੱਕੇ ਨੇ। ਦੋਸਤੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਆਵਾਜ਼ ਦੇ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ, ਪ੍ਰੋਗਰਾਮ ਲਹਿਰਾਂ ਦਾ ਹਿੱਸਾ ਬਣਦੇ ਹੋ ਔਰ ਇਸ ਪ੍ਰੋਗਰਾਮ ਨੂੰ ਖੁਸ਼ਗਵਾਰ ਬਣਾਉਣ ਦੇ ਵਿਚ ਸਾਡੀ ਮਦਦ ਕਰਦੇ ਹੋ, ਤੁਹਾਡਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿਚ। ਪ੍ਰੋਗਰਾਮ ਦੇ ਵਿਚ ਅੱਜ ਕੀ ਕੀ ਹੋਣ ਜਾ ਰਿਹਾ ਇਹਦੇ ਬਾਬਤ ਸੰਖੇਪ ਜਿਹੜੀ ਰੂਪਰੇਖਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਪ੍ਰੋਗਰਾਮ ਦੇ ਵਿਚ ਮੌਸਮ ਦੇ ਉੱਤੇ ਝਾਤ ਤੋਂ ਬਾਅਦ ਖ਼ਬਰਾਂ ਜਿਹੜੀਆਂ ਦੇਸ਼ ਵਿਦੇਸ਼ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੇ ਖਬਰਾਂ ਤੋਂ ਬਿਨਾਂ ਕੁਝ ਹੋਰ ਨਵੇਂ ਸਿਲਸਿਲੇ ਜਿਹੜੇ ਆ ਉਹ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਲ ਕੀਤੇ ਆ। ਸੋ ਉਹ ਸਿਲਸਿਲੇ ਲੈ ਕੇ ਵੀ ਤੁਹਾਡੇ ਨਾਲ ਹਾਜ਼ਰ ਹੋਵਾਂਗੇ। ਇੱਕ ਨਵਾਂ ਜਿਹੜਾ ਸਿਲਸਿਲਾ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਤੋਂ, ਉਹ ਹੈ ਜੀ ਤਰਜ਼ ਏ ਜ਼ਿੰਦਗੀ। ਸੋ ਤਰਜ਼ ਏ ਜ਼ਿੰਦਗੀ ਜਿਹੜਾ ਉਹ ਸਿਲਸਿਲਾ ਤੁਹਾਡੀ ਖਿਦਮਤ ਚ ਅੱਜ ਲੈ ਕੇ ਆਵਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਇਸ ਦੌਰਾਨ ਇੱਕ ਖਾਸ ਮੁਲਾਕਾਤ ਵੀ ਜਿਹੜੀ ਹੈ ਉਹ ਅਸੀਂ ਕਰਨੀ ਹੈ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਤਰ੍ਹਾਂ ਦਾ ਜਿਹੜਾ ਵਾਲੰਟੀਅਰ ਵਰਕ ਹੈ ਕੋਰੋਨਾ ਵਾਇਰਸ ਦੇ ਕਾਰਨ ਕੀਤਾ ਜਾ ਰਿਹਾ ਸਾਡੀ ਕਮਿਊਨਿਟੀ ਵੱਲੋਂ, ਸਾਡੇ ਭਾਈਚਾਰੇ ਵੱਲੋਂ, ਔਰ ਬਹੁਤ ਸਾਰੇ ਜਿਹੜੇ ਵਾਲੰਟੀਅਰ ਅਸੀਂ ਉਹਨਾਂ ਦੇ ਨਾਲ ਮੁਲਾਕਾਤ ਵੀ ਪਿਛਲੇ ਮਹੀਨਿਆਂ ਦੇ ਵਿੱਚ ਕਰਦੇ ਰਹੇ ਹਾਂ। ਤੇ ਹੁਣ ਅੱਜ ਜਿਹੜੀ ਮੁਲਾਕਾਤ ਅਸੀਂ ਕਰਨੀ ਹੈ ਉਹ ਵਿੰਡਮ ਜਿਹੜਾ ਇੱਕ ਕੌਂਸਲ ਦਾ ਏਰੀਆ ਪੈਂਦਾ ਹੈ, ਉਸ ਏਰੀਏ ਦੇ ਵਿੱਚ ਇੱਕ ਸਾਡਾ ਪੰਜਾਬੀ ਨੌਜਵਾਨ ਕਹਿ ਸਕਦੇ ਹਾਂ ਜਿਹੜਾ ਕਿ ਕਮਿਊਨਿਟੀ ਦੇ ਕੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਂਦਾ। ਸੋ ਉਸ ਨੌਜਵਾਨ ਨੂੰ ਆਸਟ੍ਰੇਲੀਅਨ ਮੀਡੀਆ ਨੇ ਵੀ ਸਲਾਹਿਆ ਉਸ ਦੇ ਉਸ ਕਮਿਊਨਿਟੀ ਵਰਕ ਦੇ ਲਈ। ਸੋ ਅੱਜ ਉਸ ਨੌਜਵਾਨ ਦੇ ਨਾਲ ਤੁਹਾਡੀ ਜਿਹੜੀ ਜਾਣ ਪਛਾਣ ਵੀ ਕਰਵਾਵਾਂਗੇ ਔਰ ਗੱਲਬਾਤ ਜਿਹੜੀ ਆ ਉਹਨਾਂ ਦੇ ਕੰਮ ਦੇ ਬਾਰੇ ਕਰਾਂਗੇ। ਤੇ ਇਸ ਤੋਂ ਬਿਨਾਂ ਤਰਜ਼ੇ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਦੇ ਕੁਝ ਖਾਸ ਪੱਖਾਂ ਤੇ ਪੜਾਵਾਂ ਦੀ ਗੱਲ ਜਿਹੜੀ ਉਹ ਅਸੀਂ ਕਰਨ ਜਾ ਰਹੇ ਹਾਂ। ਮੇਰੇ ਨਾਲ ਅੱਜ ਉਸ ਹਿੱਸੇ ਦੇ ਵਿੱਚ ਉਸ ਸਿਲਸਿਲੇ ਦੇ ਵਿੱਚ ਸਾਥ ਦੇਣਗੇ ਤਕਦੀਰ ਸਿੰਘ ਹੁਣੀ, ਮਿਸਟਰ ਤਕਦੀਰ ਸਿੰਘ ਦਿਓਲ, ਜਿਹੜੇ ਕਿ ਲਾਅ ਇਨਫੋਰਸਮੈਂਟ ਆਫਿਸਰ ਨੇ, ਔਰ ਉਸ ਸਿਲਸਿਲੇ ਦੇ ਵਿੱਚ ਕੁਝ ਖਾਸ ਜਿਹੜੀਆਂ ਗੱਲਾਂ ਉਹ ਅਸੀਂ ਆਸਟ੍ਰੇਲੀਅਨ ਜੀਵਨ ਦੇ ਬਾਰੇ ਕਰਨੀ ਆ, ਸਾਡੇ ਭਾਈਚਾਰੇ ਸਾਡੇ ਸੱਭਿਆਚਾਰ ਦੇ ਜਿਹੜੇ ਲੋਕ ਨੇ ਉਹਨਾਂ ਦਾ ਆਸਟ੍ਰੇਲੀਆ ਦੇ ਵਿੱਚ ਜਿਹੜਾ ਜੀਵਨ ਆ ਉਹਨਾਂ ਦੀ ਜਿਹੜੀ ਜੀਵਨ ਜਾਂਚ ਆ ਕਿਸ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ, ਔਰ ਸਰਕਾਰੀ ਤੌਰ ਦੇ ਉੱਤੇ ਜਾਂ ਫਿਰ ਜਿਹੜੇ ਆਸਟ੍ਰੇਲੀਅਨ ਕਾਨੂੰਨਾਂ ਦੇ ਮੁਤਾਬਕ ਕਿਹੜੀਆਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਜ਼ਰੂਰੀ ਹੈ ਇਸ ਜੀਵਨ ਜਾਂਚ ਦੇ ਦੌਰਾਨ। ਸੋ ਗੱਲਬਾਤ ਜਿਹੜੀ ਹੈ ਉਸ ਸਿਲਸਿਲੇ ਚ ਕਰਾਂਗੇ। ਗੱਲਬਾਤ ਦੌਰਾਨ ਅਸੀਂ ਜਿਹੜਾ ਉਹ ਸਿਲਸਿਲਾ ਆ ਉਹ ਫੇਸਬੁੱਕ ਤੇ ਵੀ ਲਾਈਵ ਕਰਾਂਗੇ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਅਗਲੇ ਹਿੱਸੇ ਦੇ ਵਿੱਚ ਤੁਸੀਂ ਗੱਲਬਾਤ ਦੇ ਦੌਰਾਨ ਆਪਣਾ ਹਿੱਸਾ ਵੀ ਪਾ ਸਕਦੇ ਹੋ, ਯਾਨੀ ਤਰਜ਼ੇ ਜ਼ਿੰਦਗੀ ਫੇਸਬੁੱਕ ਤੇ ਲਾਈਵ ਵੀ ਕਰਾਂਗੇ, ਪਰ ਉਹਦੇ ਨਾਲ ਨਾਲ ਤੁਸੀਂ ਆਪਣੇ ਜਿਹੜੇ ਸਵਾਲ ਆ ਉਹ ਸਾਨੂੰ ਭੇਜ ਸਕਦੇ ਹੋ ਹਮੇਸ਼ਾ ਵਾਂਗ ਟੈਲੀਗ੍ਰਾਮ ਤੇ, ਈਮੇਲ ਤੇ ਜਾਂ ਫਿਰ ਫੋਨ ਕਾਲ ਦੇ ਰਾਹੀਂ ਤੁਸੀਂ ਸਾਡੇ ਨਾਲ ਸਾਂਝ ਬਣਾ ਸਕਦੇ ਹੋ 02-8599-2811। ਸੋ ਇਸ ਨੰਬਰ ਦੇ ਉੱਤੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਪ੍ਰੋਗਰਾਮ ਦੌਰਾਨ ਤੁਹਾਡੇ ਸੁਨੇਹਿਆਂ ਦੀ ਸਾਨੂੰ ਹਮੇਸ਼ਾ ਉਡੀਕ ਰਹਿੰਦੀ ਹੈ ਤੇ ਅੱਜ ਵੀ ਉਡੀਕ ਬਣੀ ਰਹੇਗੀ। ਕੁਝ ਦੋਸਤ ਸਾਡੇ ਨਾਲ ਪਹਿਲਾਂ ਤੋਂ ਸਾਂਝ ਬਣਾ ਰਹੇ ਨੇ, ਉਨ੍ਹਾਂ ਨੂੰ ਜੀ ਆਇਆਂ ਨੂੰ ਵੀ ਕਹਿੰਦੇ ਆ। ਸਾਡੇ ਨਾਲ ਨਰਿੰਦਰ ਰਾਠੌਰ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ, ਉਨ੍ਹਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ। ਸੁਖਵਿੰਦਰ ਸੌਨ ਸਾਹਿਬ ਵੀ ਸਿਡਨੀ ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਤੁਹਾਡੇ। ਬਹੁਤ ਜਲਦੀ ਜਿਹੜੇ ਸੁਨੇਹੇ ਆ ਮੈਂ ਸ਼ਾਮਲ ਕਰਾਂਗੀ ਪ੍ਰੋਗਰਾਮ ਚ। ਇਸ ਵੇਲੇ ਪ੍ਰੋਗਰਾਮ ਦੇ ਵਿੱਚ ਜਿਹੜਾ ਗੀਤ ਸੰਗੀਤ ਦਾ ਵੀ ਸਮਾਂ ਬਣਿਆ ਹੋਇਆ ਔਰ ਪ੍ਰੋਗਰਾਮ ਚ ਤੁਹਾਡੇ ਲਈ ਗੀਤ ਸੰਗੀਤ ਜਿਹੜਾ ਉਹ ਜ਼ਰੂਰ ਚੱਲਦਾ ਰੱਖਾਂਗੇ। ਪ੍ਰੋਗਰਾਮ ਦੇ ਵਿੱਚ ਪਹਿਲੀ ਇੱਕ ਵਾਰ ਢਾਡੀ ਤਰਸੇਮ ਸਿੰਘ ਮੋਰਾਂ ਵਾਲੀ ਹੋਰਾਂ ਦੀ ਆਵਾਜ਼ ਦੇ ਵਿੱਚ ਪੇਸ਼ੇ ਖਿਦਮਤ ਆਉਣੇ ਆ ਵਾਪਸ। ਇਸ ਵਾਰ ਤੋਂ ਬਾਅਦ ਬਣੇ ਰਹੋ, ਜੁੜੇ ਰਹੋ।
ਸ਼ਾਸਤਰ ਵਿਦਿਆ ਦੇ ਧਨੀਆਂ ਵੇ ਦੱਸ ਮੈਨੂੰ, ਤੇਗ ਤੜਫੀ ਨਾ ਉਦੋਂ ਮਿਆਂ ਦੇ ਅੰਦਰ, ਪਿੰਡਾਂ ਸ਼ਹਿਰਾਂ ਚੋਂ ਧੀਆਂ ਨੂੰ ਚੁੱਕ ਕੇ ਜਾਦੂ ਵੇਚਣ ਜਾਂਦੇ ਸੀ ਮੁਗਲ ਅਫਗਾਨੀ ਅੰਦਰ। ਲੁੱਟ ਤੀਰਥਾਂ ਦੀ ਗੱਲ ਸੀ ਆਮ ਹੋ ਗਈ, ਮੁੱਕਦੀ ਜਾਂਦੀ ਸੀ ਆਸ ਭਗਵਾਨੀ ਅੰਦਰ। ਜਾਂ ਤਾਂ ਪੜੋ ਕਲਮਾ ਜਾਂ ਫਿਰ ਜਾਣ ਦੇਵੋ, ਓਏ ਮੇਲੇ ਲੱਗੇ ਸੀ ਰਹਿੰਦੇ ਸ਼ਮਸ਼ਾਨੀ ਅੰਦਰ। 12 ਵਜੇ ਦੀ ਸਿੰਘਾਂ ਨੂੰ ਕਰੇ ਟਿੱਚਰ, 12 ਵਜੇ ਦੀ ਸਿੰਘਾਂ ਨੂੰ ਕਰੇ ਟਿੱਚਰ। ਆ ਜਾ ਕਰਾਂ ਵਾਧਾ ਤੇਰੇ ਗਿਆਨ ਅੰਦਰ, ਜੇਕਰ ਸਿੰਘਾਂ ਦੇ 12 ਨਾ ਵੱਜਦੇ ਤਾਂ ਹੁੰਦੇ ਤੁਰਕ ਹੀ ਤੁਰਕ ਹਿੰਦੁਸਤਾਨ ਅੰਦਰ।
ਤੁਸੀਂ ਤਾਂ ਮਸਾਦੀ ਗੱਲ ਸੱਚੀ ਸਿਰੇ ਲਾਤੀ,
ਪੁੱਛਿਓ ਅਟਕਦੇ ਪਾਣੀਆਂ ਨੂੰ ਜਾਂ ਫਿਰ ਪੁੱਛਿਓ ਸੌਖੀ ਲਾ ਕੇ ਮਿਰਚ ਮਸਾਲਾ ਕਹਾਣੀਆਂ ਨੂੰ ਬਾਰਾਂ ਵੱਜਣ ਨਾਲ ਜਿਨ੍ਹਾਂ ਦੀ ਪਾਤ ਰਹਿ ਗਈ ਉਹ ਕਿਧਰੇ ਪੁੱਛਿਓ ਧੀਆਂ ਧਿਆਣੀਆਂ ਨੂੰ ਏ ਜਾ ਕੇ ਪੁੱਛਿਓ ਧੀਆਂ ਧਿਆਣੀਆਂ ਨੂੰ
ਜੀ ਢਾਡੀ ਤਰਸੇਮ ਸਿੰਘ ਮੋਰਾਂ ਵਾਲੀ ਹੋਰਾਂ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਵਾਰ ਦੇ ਰੂਪ ਦੇ ਵਿੱਚ ਤੁਸੀਂ ਸੁਣਿਆ ਔਰ ਬਿਲਕੁਲ ਗੀਤ ਦੇ ਵਿੱਚ ਜਿਸ ਤਰ੍ਹਾਂ ਦੇ ਅਸਲ ਦੇ ਵਿੱਚ ਜਜ਼ਬਾਤ ਪੇਸ਼ ਕੀਤੇ ਗਏ ਸੀ ਉਹ ਜਜ਼ਬਾਤ ਜਿਹੜੇ ਆ ਉਹ ਭੜਕਦੇ ਨੇ ਸਮੇਂ ਸਮੇਂ ਤੇ ਔਰ ਬਹੁਤ ਅਫਸੋਸ ਹੁੰਦਾ ਹੈ ਕਿ ਧਰਮ ਦੇ ਨਾਮ ਦੇ ਉੱਤੇ ਇੱਕ ਦੂਸਰੇ ਪ੍ਰਤੀ ਅਸੀਂ ਬਹੁਤ ਵਾਰ ਨਫ਼ਰਤ ਵਾਲਾ ਜਿਹੜਾ ਵਤੀਰਾ ਉਹ ਅਪਣਾਉਂਦੇ ਹਾਂ ਇੱਕ ਦੂਸਰੇ ਪ੍ਰਤੀ ਨਫ਼ਰਤ ਅਤੇ ਜਿਹੜਾ ਵੈਰ ਆ ਉਸ ਨੂੰ ਫੈਲਾਇਆ ਜਾਂਦਾ ਹੈ ਪਿਛਲੇ ਦਿਨਾਂ ਦੇ ਵਿੱਚ ਸ਼ਿਵ ਸੈਨਾ ਪ੍ਰਧਾਨ ਸੁਧੀਰ ਸੂਰੀ ਹੁਰੀ ਜਿਨ੍ਹਾਂ ਨੇ ਕਾਫੀ ਜ਼ਿਆਦਾ ਨਿੰਦਣ ਯੋਗ ਜਿਹੜੀ ਸ਼ਬਦਾਵਲੀ ਆ ਉਹ ਸਿੱਖਾਂ ਖਿਲਾਫ਼ ਵਰਤੀ ਔਰਤਾਂ ਦੇ ਖਿਲਾਫ਼ ਵਰਤੀ ਗਈ ਸਿੱਖ ਔਰਤਾਂ ਦੇ ਖਿਲਾਫ਼ ਵਰਤੀ ਗਈ ਜਾਂ ਫਿਰ ਕੁਝ ਕਹਿੰਦੇ ਕਹਾਉਂਦੇ ਜਿਹੜੇ ਸਿੱਖ ਆਗੂ ਆ ਉਹਨਾਂ ਦੇ ਖਿਲਾਫ਼ ਵਰਤੀ ਗਈ ਸੋ ਉਸ ਨਿੰਦਣ ਯੋਗ ਸ਼ਬਦਾਵਲੀ ਦੇ ਕਾਰਨ ਇਸ ਵੇਲੇ ਉਹਨਾਂ ਦੇ ਉੱਤੇ ਇੱਕ ਜਿਹੜਾ ਕੇਸ ਆ ਉਹ ਵੀ ਦਰਜ ਕੀਤਾ ਜਾ ਰਿਹਾ ਜਦਕਿ ਇੱਕ ਵੀਡੀਓ ਦੇ ਵਿੱਚ ਮੈਂ ਦੇਖ ਰਹੀ ਸੀ ਕਿ ਜਿਹੜੇ ਉਹਨਾਂ ਦੇ ਪੱਖੀ ਲੋਕ ਨੇ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਵੀਡੀਓ ਜਿਹੜੀ ਆ ਇਹ ਵੀ ਨਕਲੀ ਬਣਾਈ ਗਈ ਹੈ ਔਰ ਕਿਸੇ ਵੱਲੋਂ ਇਹ ਸ਼ਰਾਰਤ ਕੀਤੀ ਗਈ ਹੈ। ਖੈਰ ਬਹੁਤ ਵਾਰ ਇਹੋ ਜਿਹੀ ਜਿਹੜੀ ਟੀਕਾ ਟਿੱਪਣੀ ਦੂਸ਼ਣਬਾਜ਼ੀ ਜਿਹੜੀ ਆ ਉਹ ਧਰਮ ਦੇ ਨਾਮ ਦੇ ਉੱਤੇ ਇੱਕ ਦੂਜੇ ਦੇ ਉੱਤੇ ਕੀਤੀ ਜਾਂਦੀ ਹੈ, ਉਹ ਚਾਹੇ ਕਿਸੇ ਵੀ ਧਿਰ ਵੱਲੋਂ ਹੋਵੇ। ਕੱਟੜਤਾ ਜਿਹੜੀ ਹੈ ਉਹ ਕਿਸੇ ਵੀ ਧਰਮ ਦੇ ਵਿੱਚ ਮਾੜੀ ਹੈ ਔਰ ਅਸੀਂ ਉਸ ਕੱਟੜਤਾ ਦੀ ਹਾਮੀ ਨਹੀਂ ਭਰਦੇ। ਮਨੁੱਖਤਾ ਜਿਹੜੀ ਹੈ, ਮਨੁੱਖਤਾ ਦਾ ਜਿਹੜਾ ਉਪਦੇਸ਼ ਹੈ ਉਹ ਸਾਡੇ ਧਰਮਾਂ ਦੇ ਵਿੱਚ ਦਿੱਤਾ ਗਿਆ, ਇੱਕ ਦੂਸਰੇ ਦੇ ਕੰਮ ਆਉਣ ਦਾ, ਇੱਕ ਦੂਸਰੇ ਦੀ ਭਲਾਈ ਦੇ ਲਈ ਕੰਮ ਆਉਣ ਦਾ, ਜਾਂ ਫਿਰ ਦਇਆ ਦਾ ਜਿਹੜਾ ਇੱਕ ਸੰਕਲਪ ਆ ਉਹ ਸਾਡੇ ਧਰਮਾਂ ਦੇ ਵਿੱਚ ਦਿੱਤਾ ਗਿਆ। ਨੇਕੀ ਦਾ ਜਿਹੜਾ ਇੱਕ ਸੰਕਲਪ ਹੈ ਉਹ ਸਾਡੇ ਧਰਮਾਂ ਦੇ ਵਿੱਚ, ਸਾਡੇ ਉਹ ਸਿਧਾਂਤ ਜਿਹੜੇ ਸਾਡੇ ਧਰਮ ਸਾਨੂੰ ਸਿਖਾਉਂਦੇ ਆ, ਪਰ ਅਸੀਂ ਉਹਨਾਂ ਸਿਧਾਂਤਾਂ ਤੋਂ ਅਵੇਸਲੇ ਹੋ ਕੇ ਉਹਨਾਂ ਨੂੰ ਅਣਗੌਲਿਆਂ ਕਰਕੇ ਕੁਝ ਹੋਰ ਰਸਤੇ ਅਖਤਿਆਰ ਕਰ ਲੈਂਦੇ ਹਾਂ। ਸੋ ਉਹ ਰਸਤੇ ਜਿਹੜੇ ਆ ਉਹ ਕਿਸੇ ਦੇ ਲਈ ਵੀ ਜਾਇਜ਼ ਨਹੀਂ ਹੁੰਦੇ। ਖੈਰ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ। ਇਸ ਵੇਲੇ ਸਾਡੇ ਨਾਲ ਕੁਝ ਹੋਰ ਦੋਸਤ ਵੀ ਬਣੇ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਸਾਡੇ ਨਾਲ। ਅਗਲੀ ਸਾਂਝ ਹਰੀਸ਼ ਅਰੋੜਾ ਸਾਹਿਬ ਨੇ ਪਾਈ ਹੈ, ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਇੱਕ ਵਾਰ ਪਹਿਲਾਂ ਮੈਂ ਤੁਹਾਡੇ ਸਾਰਿਆਂ ਦੇ ਜਿਹੜੇ ਸੁਨੇਹੀਆ ਸ਼ਾਮਿਲ ਕਰ ਲੈਂਦੀ ਹਾਂ। ਨਰਿੰਦਰ ਰਾਠੌਰ ਸਾਡੇ ਨਾਲ ਜੁੜੇ ਨੇ, ਫਤਿਹ ਦੀ ਸਾਂਝ ਪਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਫਤਿਹ ਸਾਡੇ ਵੱਲੋਂ ਬਹੁਤ ਪਿਆਰ ਭਰੀ ਗੁਰਫਤਿਹ ਜੀ, ਧੰਨਵਾਦ ਪ੍ਰੋਗਰਾਮ ਚ ਤੁਸੀਂ ਸ਼ਿਰਕਤ ਕੀਤੀ ਹੈ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਤੇ ਇਸੇ ਤਰ੍ਹਾਂ ਸਿਡਨੀ ਤੋਂ ਆਪਣੇ ਅੰਦਾਜ਼ ਦੇ ਵਿੱਚ ਸਾਡੇ ਨਾਲ ਜੁੜੇ ਨੇ ਸੁਖਵਿੰਦਰ ਸੌਂਦ ਹੁਰੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਚ ਆਉਣ ਦੇ ਲਈ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਪ੍ਰੋਗਰਾਮ ਚ ਸਾਂਝ ਬਣਾਈ ਰੱਖੋ। ਤੇ ਅਗਲੀ ਸਾਂਝ ਸਾਡੇ ਨਾਲ ਬਣਾਈ ਹੈ ਹਰੀਸ਼ ਅਰੋੜਾ ਸਾਹਿਬ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ ਭੈਣ ਤੇ, ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ। ਬਿਲਕੁਲ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਸਲਾਮ ਤੇ ਨਮਸਤੇ ਸਾਡੇ ਵੱਲੋਂ ਵੀ। ਪ੍ਰੋਗਰਾਮ ਚ ਤੁਸੀਂ ਆਉਣਾ ਕੀਤਾ, ਸ਼ਿਰਕਤ ਕੀਤੀ ਹੈ, ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਸਵਾਗਤ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਤੁਹਾਡੇ ਸਾਥ ਦੇ ਨਾਲ ਹੀ ਇਹ ਸਫ਼ਰ ਆਪਾਂ ਅੱਗੇ ਲੈ ਕੇ ਜਾਣਾ। ਤੇ ਤੁਹਾਡਾ ਸਾਰਿਆਂ ਦਾ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਤੇ ਤੁਹਾਡੇ ਸੁਨੇਹੇ ਅਸੀਂ ਸ਼ਾਮਲ ਕਰਦੇ ਜਾਵਾਂਗੇ ਜਿਸ ਤਰ੍ਹਾਂ ਪਹੁੰਚਣਗੇ ਸਾਡੇ ਤੱਕ। ਫਿਲਹਾਲ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਮੌਸਮ ਦੇ ਉੱਤੇ ਝਾਤ ਮਾਰਨ ਦਾ ਹੋ ਗਿਆ। ਮੌਸਮ ਦੇ ਉੱਤੇ ਅੱਜ ਝਾਤ ਮਾਰਦਿਆਂ ਦੇਖਦੇ ਹਾਂ ਕਿ ਮੌਸਮ ਜਿਹੜਾ ਜੀ ਤਕਰੀਬਨ ਇੱਕੋ ਜਿਹਾ ਹੀ ਹੈ ਆਸਟ੍ਰੇਲੀਆ ਦੇ ਵਿੱਚ। ਸਿਡਨੀ ਦੇ ਵਿੱਚ ਇਸ ਵੇਲੇ ਬੱਦਲਬਾਈ ਬਣੀ ਹੋਈ ਆ, ਮੀਂਹ ਵੀ ਜਿਹੜਾ ਉਹ ਪੈਣਾ ਔਰ ਹਵਾਵਾਂ ਜਿਹੜੀਆਂ ਉਹ ਵੀ ਚੱਲਦੀਆਂ ਰਹਿਣੀਆਂ। 11 ਤੋਂ ਲੈ ਕੇ 16 ਡਿਗਰੀ ਤੱਕ ਅੱਜ ਦਾ ਜਿਹੜਾ ਤਾਪਮਾਨ ਹੈ ਵੱਧ ਤੋਂ ਵੱਧ ਚਲੇ ਜਾਣਾ। ਮੈਲਬਨ ਦੇ ਵਿੱਚ ਅੱਜ ਧੁੱਪ ਵੈਸੇ ਦੱਸੀ ਗਈ ਹੈ, ਵੈਸੇ ਠੰਡਾ ਮੌਸਮ, 8 ਡਿਗਰੀ ਘੱਟ ਤੋਂ ਘੱਟ, 15 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੱਸਿਆ ਗਿਆ। ਪਰ ਬੱਦਲਾਂ ਤੋਂ ਬਾਅਦ ਧੁੱਪ ਜਿਹੜੀ ਆ ਜ਼ਰੂਰ ਦਿਖਾਈ ਦੇਵੇਗੀ ਮੈਲਬਨ ਵਾਸੀਆਂ ਨੂੰ। ਬ੍ਰਿਸਬਨ ਦੇ ਵਿੱਚ 9 ਡਿਗਰੀ ਤੋਂ ਲੈ ਕੇ 19 ਡਿਗਰੀ ਤੱਕ ਅੱਜ ਤਾਪਮਾਨ ਦੱਸਿਆ ਗਿਆ। ਬੱਦਲਬਾਈ ਜਿਹੜੀ ਹੈ ਉਹ ਬਣੀ ਰਹੇਗੀ ਔਰ ਹਵਾਵਾਂ ਜਿਹੜੀਆਂ ਉਹ ਚੱਲਣਗੀਆਂ। ਪਰਥ ਦੇ ਵਿੱਚ 12 ਤੋਂ ਲੈ ਕੇ 18 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਬੱਦਲਬਾਈ ਉੱਥੇ ਵੀ ਬਣੀ ਰਹਿਣੀ ਹੈ ਤੇ ਮੀਂਹ ਦੇ ਜਿਹੜੇ ਪੂਰੇ ਆਸਾਰ ਆ ਉਹ ਬਣੇ ਹੋਏ ਆ। ਐਡੀਲੇਡ ਦੇ ਵਿੱਚ 5 ਤੋਂ ਲੈ ਕੇ 15 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਇੱਥੇ ਸਵੇਰ ਵੇਲੇ ਧੁੰਦ ਦੱਸੀ ਗਈ ਹੈ ਤੇ ਉਸ ਤੋਂ ਬਾਅਦ ਬਹੁਤ ਸੋਹਣੀ ਧੁੱਪ ਜਿਹੜੀ ਆ ਉਹ ਚੜ ਜਾਣੀ ਹੈ। ਕੈਨਬਰਾ ਦੇ ਵਿੱਚ 4 ਤੋਂ ਲੈ ਕੇ 13 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਪਰ ਇੱਥੇ ਕਹਿੰਦੇ ਬੱਦਲ ਸਾਫ਼ ਹੋ ਜਾਣੇ ਆ, ਮੀਂਹ ਤੋਂ ਬਾਅਦ ਮੌਸਮ ਜਿਹੜਾ ਉਹ ਸਾਫ਼ ਹੋ ਸਕਦਾ। ਹੋਬਾਰਟ ਚ 4 ਤੋਂ ਲੈ ਕੇ 11 ਡਿਗਰੀ ਤੱਕ ਤਾਪਮਾਨ ਜਾਣਾ, ਇੱਥੇ ਬੱਦਲਬਾਈ ਸਾਰਾ ਦਿਨ ਬਣੀ ਰਹਿਣੀ ਹੈ। ਡਾਰਵਿਨ ਦੇ ਵਿੱਚ ਧੁੱਪ ਹਮੇਸ਼ਾ ਵਾਂਗ ਜਿੱਦਾਂ ਹੁੰਦੀ ਹੈ, 18 ਤੋਂ ਲੈ ਕੇ 31 ਡਿਗਰੀ ਤੱਕ ਤਾਪਮਾਨ ਹੈ। ਕੇਨਸ ਦੇ ਵਿੱਚ 18 ਤੋਂ ਲੈ ਕੇ 25 ਡਿਗਰੀ ਤੱਕ ਤਾਪਮਾਨ ਹੈ ਤੇ ਧੁੱਪ ਉੱਥੇ ਵੀ ਬਣੀ ਰਹਿਣੀ ਹੈ। ਸੋ ਇਹ ਸੀ ਜੀ ਮੌਸਮ ਸਾਡੇ ਤੇ ਤੁਹਾਡੇ ਸ਼ਹਿਰਾਂ ਦਾ। ਤੇ ਹੁਣ ਆਪਾਂ ਬਦਲਦੇ ਹਾਂ ਪ੍ਰੋਗਰਾਮ ਦਾ ਮੌਸਮ। ਪ੍ਰੋਗਰਾਮ ਦੇ ਵਿੱਚ ਅਗਲਾ ਸਿਲਸਿਲਾ ਖਬਰਾਂ ਦਾ ਬਹੁਤ ਜਲਦੀ ਲੈ ਕੇ ਆਵਾਂਗੇ। ਫਿਲਹਾਲ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਗੁਰਜੈਸ ਦੀ ਆਵਾਜ਼ ਦੇ ਵਿੱਚ।
ਨਾ ਕਰਦਿਆਂ ਕੱਢਿਆ ਮੈਂ ਆਪੇ ਕਰ ਛੱਡਿਆ, ਨਾ ਕਰਦਿਆਂ ਕੱਢਿਆ ਮੈਂ ਆਪੇ ਕਰ ਛੱਡਿਆ। ਲੈ ਕੇ 7 ਬੈਂਡ ਚੰਦਰੇ ਸਾਹ ਆਪਣਾ ਹੀ ਵੱਡਿਆ। ਰਾਤਾਂ ਵਾਲੀ ਨੀਂਦ ਵੀ ਹੈ ਦੂਰ ਹੋ ਗਈ ਜੀ, ਖਾਬ ਪੂਰਣਾ ਹੀ ਖਾਬ ਰਹਿ ਗਿਆ। ਰਾਤਾਂ ਵਾਲੀ ਨੀਂਦ ਵੀ ਹੈ ਦੂਰ ਹੋ ਗਈ ਜੀ, ਖਾਬ ਪੂਰਣਾ ਹੀ ਖਾਬ ਰਹਿ ਗਿਆ। ਉੱਡ ਕੇ ਜਹਾਜ਼ ਵਿੱਚ ਆਇਆ ਪਰਦੇਸ, ਮੇਰਾ ਦਿਲ ਤਾਂ ਪੰਜਾਬ ਰਹਿ ਗਿਆ। ਉੱਡ ਕੇ ਜਹਾਜ਼ ਵਿੱਚ ਆਇਆ ਪਰਦੇਸ, ਮੇਰਾ ਦਿਲ ਤਾਂ ਪੰਜਾਬ ਰਹਿ ਗਿਆ। ਦਿਲ ਤਾਂ ਪੰਜਾਬ ਰਹਿ ਗਿਆ, दिल ता पंजाब रह गया। रोटी ठंडी नहीं खाधी तेरे पुत ने कदे भी हुण बेही भी सवाद लगदी। फसी मेरी जिंद बस कहने आजाद लगदी। खरी चेसी खुले पिंड बेफिकरे, खरी चेसी खुले पिंड बेफिकरे, हुण डालरां दा रखना हिसाब पै गया। उठ के जहाज विच आया परदेस, मेरा दिल ता पंजाब रह गया। उठ के जहाज विच आया परदेस, मेरा दिल ता पंजाब रह गया। पंजाब रह गया, दिल ता पंजाब रह गया। खुशी नाल कौन देश छड़दा है अपना, जी लेके आईया इत्थे मजबूरियां। ओए टैक्सी चलाइए कदे शिफ्टा जी लाइए, ओखे सोखे बीसा कर लईए पूरियां। राणे वे राणे जे पैगे चा मारने, राणे वे राणे जे पैगे चा मारने, दस फेर की है जीन दा सवाद रह गया। मुड़ना चाहुने आ पिंडां पर करजे चक्के मुड़न नहीं देंदे। फीसां रेंट ते खर्चे ने जो डालर एक भी जुड़न नहीं देंदे। फिकर बड़ा मेरा करदे ने, दुख दसन तो दिल डरदा है। उंज बेबे बापू दे गल आके रोन नूं जी जिया करदा है, रोन नूं जी जिया करदा है।
लो जी, प्रोग्राम दा अगला गीत तुसी सुनिया गुरजैस दी आवाज़ दे विच। ते बहुत सारे ओ नौजवान जिहड़े इस मुल्क दे विच स्टूडेंट वीजे दे उत्ते, विद्यार्थी वीजे दे उत्ते काम कर रहे आ, पढ़ाई कर रहे आ, और उन्हां दे जज़्बात इस गीत दे विच जरूर तुहानू दिखाई दिते होने आ, तुसी महसूस किते होने आ, और उन्हां जज़्बातां दी गल इस गीत दे विच कीती गई है। ਤੁਹਾਡੇ ਸਾਡੇ ਸਾਰਿਆਂ ਦੇ ਜਜ਼ਬਾਤਾਂ ਦੀ ਗੱਲ ਅਸਲ ਦੇ ਵਿੱਚ, ਜਦੋਂ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆਉਂਦੇ ਹਾਂ, ਆਪਣੀ ਧਰਤੀ ਤੋਂ ਦੂਰ ਹੁੰਦੇ ਹਾਂ, ਆਪਣਿਆਂ ਤੋਂ ਦੂਰ ਹੁੰਦੇ ਹਾਂ, ਤਾਂ ਇਹ ਦਰਦ ਜ਼ਰੂਰ ਕਿਤੇ ਨਾ ਕਿਤੇ ਸਾਡੇ ਅੰਦਰ ਲੁਕਿਆ ਹੁੰਦਾ। ਖੈਰ, ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਤੇ ਹੁਣ ਜਿਹੜਾ ਸਿਲਸਿਲਾ ਅਗਲਾ ਉਹ ਹੈ ਜੀ ਖ਼ਬਰਾਂ ਦਾ, ਤੇ ਖ਼ਬਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਨੇ ਦੇਸ਼ ਵਿਦੇਸ਼ ਦੀਆਂ। ਤੇ ਆਓ ਵੱਧਦੇ ਹਾਂ ਖ਼ਬਰਾਂ ਵੱਲ। ਰਾਜਸਥਾਨ ਵਿਚ ਕਾਂਗਰਸ ਵਿਧਾਇਕ ਦਲ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਸਮਰਥਨ ਦਾ ਮਤਾ ਕੀਤਾ ਪਾਸ। ਗਹਿਲੋਤ ਵਿਰੁੱਧ ਖੁੱਲ੍ਹ ਕੇ ਬਗਾਵਤ ਕਰ ਚੁੱਕੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ। ਭਾਰਤ ਚ ਸੀਬੀਐਸਈ ਦੀ 12ਵੀਂ ਜਮਾਤ ਦੇ ਨਤੀਜੇ ਐਲਾਨੇ ਗਏ, ਕੁੜੀਆਂ ਨੇ ਮਾਰੀ ਬਾਜ਼ੀ। ਕੋਰੋਨਾ ਵਾਇਰਸ ਨੇ ਭਾਰਤ ਵਿਚ ਪਿਛਲੇ 24 ਘੰਟਿਆਂ ਚ ਲਈਆਂ 500 ਜਾਨਾਂ, 24 ਘੰਟਿਆਂ ਚ 28,701 ਨਵੇਂ ਮਾਮਲੇ ਆਏ ਸਾਹਮਣੇ। ਪੰਜਾਬ ਚ ਕੋਰੋਨਾ ਆਫਤ ਦੇ ਖਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਏ ਸਖ਼ਤ, ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼। ਸੂਬੇ ਵਿਚ ਇਕੋ ਦਿਨ ਵਿਚ 400 ਤੋਂ ਵੱਧ ਕੋਰੋਨਾ ਪਾਜ਼ੇਟਿਵ ਮਾਮਲੇ ਆਏ, 5 ਹੋਰ ਮੌਤਾਂ। ਲੁਧਿਆਣਾ ਨੇੜੇ ਮੱਤੇਵਾੜਾ ਜੰਗਲ ਨੂੰ ਖਤਮ ਕਰਕੇ ਇੰਡਸਟਰੀਅਲ ਪਾਰਕ ਬਣਾਉਣ ਦੇ ਸਰਕਾਰ ਦੇ ਫੈਸਲੇ ਦਾ ਜਾਗਰੂਕ ਲੋਕਾਂ ਵੱਲੋਂ ਵਿਰੋਧ। ਉੱਘੇ ਪੰਜਾਬੀ ਗਾਇਕਾ ਅਨਮੋਲ ਗਗਨਮਾਨ ਅਤੇ ਅਕਾਲੀ ਦਲ ਆਗੂ ਅਮਰਿੰਦਰ ਸਿੰਘ ਲਿਬੜਾ ਆਪ ਵਿਚ ਹੋਏ ਸ਼ਾਮਲ। ਗੁਰਨਾਮ ਭੁੱਲਰ ਅਤੇ ਸ਼ੂਟਿੰਗ ਵਰਕਰਾਂ ਤੇ ਪਰਚੇ ਦਾ ਸਖ਼ਤ ਵਿਰੋਧ। ਤੇ ਉਧਰ ਫਿਰਕੂ ਨਫ਼ਰਤ ਭੜਕਾਉਣ ਦੇ ਦੋਸ਼ ਵਿਚ ਸ਼ਿਵ ਸੈਨਾ ਪ੍ਰਧਾਨ ਸੁਧੀਰ ਸੂਰੀ ਮੱਧ ਪ੍ਰਦੇਸ਼ ਦੇ ਇੰਦੌਰ ਵਿਚੋਂ ਗ੍ਰਿਫ਼ਤਾਰ। ਆਸਟ੍ਰੇਲੀਆ ਵਿਚ ਕੁੱਲ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 9,980 ਹੋਈ। 24 ਘੰਟਿਆਂ ਚ 192 ਕੇਸ ਕੱਲ ਕੀਤੇ ਗਏ ਦਰਜ। ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਚ ਪਿਛਲੇ ਕੱਲ ਕੋਰੋਨਾ ਦੀ ਪ੍ਰਭਾਵਿਤ 177 ਕੇਸ ਦਰਜ। ਯੂਨੀਵਰਸਿਟੀ ਆਫ ਕੁਈਨਜ਼ਲੈਂਡ ਵੱਲੋਂ ਤਿਆਰ ਵੈਕਸੀਨ 120 ਵਲੰਟੀਅਰਾਂ ਤੇ ਅਜਮਾਈ ਜਾਵੇਗੀ। ਕੋਵਿਡ ਸੇਫ ਐਪ $2 million ਦਾ ਫੇਲੀਅਰ, ਕਿਹਾ ਸ਼ੈਡੋ ਮਿਨਿਸਟਰ ਕ੍ਰਿਸ ਬੋਵਿਨ ਨੇ। ਮੈਲਬਨ ਦੇ ਪ੍ਰਮੁੱਖ ਖਰੀਦ ਕੇਂਦਰਾਂ ਦੇ ਪ੍ਰਮੁੱਖ ਸਟੋਰਾਂ ਵਿਚ ਕੰਮ ਕਰਨ ਵਾਲੇ ਕਾਮਿਆਂ ਦੇ ਕੋਰੋਨਾ ਪ੍ਰਭਾਵਿਤ ਆਉਣ ਕਾਰਨ ਸਟੋਰ ਕੀਤੇ ਗਏ ਬੰਦ। ਵੈਸਟਰਨ ਆਸਟ੍ਰੇਲੀਆ ਚ ਪਿਛਲੇ ਕੱਲ ਅਤੇ ਸਾਊਥ ਆਸਟ੍ਰੇਲੀਆ ਚ ਪਿਛਲੇ 15 ਦਿਨਾਂ ਤੋਂ ਕੋਈ ਨਵਾਂ ਕੋਰੋਨਾ ਕੇਸ ਦਰਜ ਨਾ ਹੋਣ ਦੀ ਪੁਸ਼ਟੀ। ਨਿਊ ਸਾਊਥ ਵੇਲਸ ਚ ਬੀਤੇ ਕੱਲ 14 ਨਵੇਂ ਕੋਰੋਨਾ ਕੇਸ ਦਰਜ। ਗਿਣਤੀ ਵਧਣ ਤੇ ਹੋ ਸਕਦੈ ਲਾਕਡਾਊਨ। AFL ਸਟਾਰ ਬੈਸ਼ਾ ਹੌਲੀ ਨੇ ਆਪਣੀ ਮਾਂ ਦੇ ਕੋਰੋਨਾ ਪ੍ਰਭਾਵਿਤ ਹੋਣ ਦੀ ਕੀਤੀ ਪੁਸ਼ਟੀ। ਲੋਕਾਂ ਨੂੰ ਕੋਰੋਨਾ ਪਾਬੰਦੀਆਂ ਦੀ ਪਾਲਣਾ ਕਰਨ ਦੀ ਵੀ ਕੀਤੀ ਅਪੀਲ। ਨਿਊ ਸਾਊਥ ਵੇਲਸ ਚ ਕੁਆਰੰਟੀਨ ਲਈ ਹੋਟਲਾਂ ਚ ਰੁਕਣ ਵਾਲਿਆਂ ਨੂੰ ਭਰਨੇ ਪੈਣਗੇ $3,000। ਰਾਜਸਥਾਨ ਦੀ ਕਾਂਗਰਸ ਸਰਕਾਰ ਨੂੰ ਖਤਰਾ ਫਿਲਹਾਲ ਟਲਦਾ ਦਿਸ ਰਿਹਾ। ਕਾਂਗਰਸ ਵਿਧਾਇਕ ਦਲ ਨੇ ਗਹਿਲੋਤ ਦੇ ਸਮਰਥਨ ਦਾ ਮਤਾ ਪਾਸ ਕੀਤਾ। ਮੁੱਖ ਮੰਤਰੀ ਦੇ ਘਰ ਹੋਈ ਬੈਠਕ ਚ 106 ਵਿਧਾਇਕ ਪਹੁੰਚੇ। ਕਾਂਗਰਸ ਵਿਧਾਇਕ ਦਲ ਨੇ ਸੋਮਵਾਰ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਹੱਕ ਵਿਚ ਮਤਾ ਪਾਸ ਕੀਤਾ ਤੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਅਗਵਾਈ ਦੇ ਵਿਚ ਭਰੋਸਾ ਪ੍ਰਗਟਾਇਆ। ਪਾਇਲਟ ਅਤੇ ਉਸਦੇ ਕਰੀਬੀ ਮੰਨੇ ਜਾਣ ਵਾਲੇ ਵਿਧਾਇਕ ਇਸ ਬੈਠਕ ਚ ਨਹੀਂ ਸ਼ਾਮਲ ਹੋਏ। ਮਤੇ ਚ ਕਿਹਾ ਗਿਆ ਕਿ ਕਾਂਗਰਸ ਵਿਧਾਇਕ ਦਲ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਪਾਰਟੀ ਆਗੂ ਰਾਹੁਲ ਗਾਂਧੀ ਦੀ ਅਗਵਾਈ ਚ ਭਰੋਸਾ ਪ੍ਰਗਟ ਕਰਦਾ ਤੇ ਇਹ ਬੈਠਕ ਮੁੱਖ ਮੰਤਰੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿਚ ਸਰਬ ਸੰਮਤੀ ਨਾਲ ਸਮਰਥਨ ਪ੍ਰਗਟ ਕਰਦੀ ਹੈ। ਦੂਜੇ ਪਾਸੇ ਇਹ ਵੀ ਦਸਿਆ ਜਾ ਰਿਹਾ ਕਿ 100 ਤੋਂ ਵੱਧ ਵਿਧਾਇਕਾਂ ਦੇ ਇਸ ਵਿਧਾਇਕ ਦਲ ਦੀ ਬੈਠਕ ਚ ਮੌਜੂਦ ਹੋਣ ਦਾ ਦਾਵਾ ਜੇ ਸਹੀ ਹੈ ਤਾਂ ਸਰਕਾਰ ਨੂੰ ਕੋਈ ਖਤਰਾ ਨਜ਼ਰ ਨਹੀਂ ਆ ਰਿਹਾ, ਪਰ ਕਾਂਗਰਸ ਦੇ ਵਿਧਾਇਕਾਂ ਨੂੰ ਬੱਸਾਂ ਵਿਚ ਫੇਅਰਮੈਂਟ ਹੋਟਲ ਦੇ ਵਿਚ ਲਿਜਾਇਆ ਗਿਆ ਇਸ ਮੀਟਿੰਗ ਤੋਂ ਬਾਅਦ, ਜਿਸ ਤੋਂ ਸੰਕੇਤ ਮਿਲਦਾ ਕਿ ਸੰਕਟ ਅਜੇ ਟਲਿਆ ਨਹੀਂ ਹੈ। ਅਗਲੀ ਖ਼ਬਰ ਹੈ CBSE ਦੀ 12ਵੀਂ ਜਮਾਤ ਦੇ ਨਤੀਜੇ ਭਾਰਤ ਦੇ ਵਿਚ ਐਲਾਨੇ ਗਏ ਆ। ਕੁੜੀਆਂ ਨੇ ਇਕ ਵਾਰ ਫਿਰ ਤੋਂ ਬਾਜ਼ੀ ਮਾਰੀ ਹੈ। CBSE ਨੇ 12ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਸੋਮਵਾਰ ਨੂੰ ਐਲਾਨ ਦਿੱਤੇ, ਜਿਸ ਵਿਚ ਇਸ ਵਾਰ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ। ਕੁੜੀਆਂ ਦੇ ਪਾਸ ਹੋਣ ਦਾ ਫੀਸਦ ਮੁੰਡਿਆਂ ਦੀ ਤੁਲਨਾ ਦੇ ਵਿਚ 5.96 ਫੀਸਦੀ ਜ਼ਿਆਦਾ ਰਿਹਾ। 12ਵੀਂ ਜਮਾਤ ਵਿਚ ਖੇਤਰ ਵਾਰ ਤ੍ਰਿਵੇਂਦਰਮ ਖੇਤਰ ਦਾ ਜਿਹੜਾ ਪ੍ਰਦਰਸ਼ਨ ਆ ਉਹ ਇਸ ਵਾਰ ਸਭ ਤੋਂ ਵਧੀਆ ਮੰਨਿਆ ਜਾ ਰਿਹਾ। ਅਗਲੀ ਖਬਰ ਵੱਲ ਵਧਦੇ ਹਾਂ। ਭਾਰਤ ਦੇ ਵਿਚ ਕੋਰੋਨਾ ਵਾਇਰਸ ਦਾ ਜਿਹੜਾ ਕਹਿਰ ਹੈ ਉਹ ਜਾਰੀ ਹੈ ਔਰ ਇਸ ਕਹਿਰ ਦੇ ਚਲਦਿਆਂ ਪਿਛਲੇ 24 ਘੰਟਿਆਂ ਦੇ ਵਿਚ 500 ਜਾਨਾਂ ਜਿਹੜੀਆਂ ਉਹ ਜਾ ਚੁੱਕੀਆਂ। ਕੋਰੋਨਾ ਵਾਇਰਸ ਦੇ ਸਭ ਤੋਂ ਵੱਧ 28,701 ਨਵੇਂ ਮਾਮਲੇ ਸਾਹਮਣੇ ਆਏ ਆ ਔਰ ਪੀੜਤਾਂ ਦੀ ਗਿਣਤੀ ਜਿਹੜੀ ਹੈ ਉਹ ਇਸ ਵੇਲੇ 8,78,254 ਹੋ ਚੁੱਕੀ ਹੈ। ਦੇਸ਼ ਵਿਚ ਪਿਛਲੇ 24 ਘੰਟਿਆਂ ਚ ਕੋਰੋਨਾ ਵਾਇਰਸ ਲਾਗ ਦੇ ਸਭ ਤੋਂ ਵੱਧ 28,701 ਮਾਮਲੇ ਸਾਹਮਣੇ ਆਉਣ ਦੇ ਨਾਲ ਪੀੜਤਾਂ ਦੀ ਕੁੱਲ ਗਿਣਤੀ ਦੇ ਵਿਚ ਬਹੁਤ ਵੱਡਾ ਵਾਧਾ ਹੋਇਆ, ਜਦਕਿ ਇਸ ਖਤਰਨਾਕ ਵਾਇਰਸ ਕਾਰਨ 500 ਹੋਰ ਲੋਕਾਂ ਦੀ ਮੌਤ ਤੋਂ ਮਗਰੋਂ ਦੇਸ਼ ਵਿਚ ਮ੍ਰਿਤਕਾਂ ਦੀ ਗਿਣਤੀ ਜਿਹੜੀ ਹੈ ਉਹ ਵੀ 23,174 ਹੋ ਗਈ ਹੈ। ਸਿਹਤ ਮੰਤਰਾਲੇ ਦੁਆਰਾ ਜਾਰੀ ਅੰਕੜਿਆਂ ਮੁਤਾਬਕ ਹੁਣ ਤੱਕ 5,53,470 ਲੋਕ ਜਿਹੜੇ ਆ ਉਹ ਸਿਹਤਯਾਬ ਵੀ ਹੋਏ ਆ, ਜਦਕਿ 3,01,609 ਲੋਕਾਂ ਦਾ ਇਲਾਜ ਜਿਹੜਾ ਅਜੇ ਵੀ ਚੱਲ ਰਿਹਾ। ਅਗਲੀ ਖਬਰ ਵੱਲ ਵਧਦੇ ਆ। ਪੰਜਾਬ ਵੀ ਕੋਰੋਨਾ ਆਫਤ ਦੇ ਨਾਲ ਜੂਝ ਰਿਹਾ ਔਰ ਇਸ ਆਫਤ ਦੇ ਖਿਲਾਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਖ਼ਤ ਹੋਏ ਨੇ। ਮੁੱਖ ਮੰਤਰੀ ਨੇ ਕੁਝ ਨਵੇਂ ਦਿਸ਼ਾ ਨਿਰਦੇਸ਼ ਜਿਹੜੇ ਆ ਉਹ ਜਾਰੀ ਕਰਦਿਆਂ ਹੋਇਆਂ ਕੁਝ ਹਦਾਇਤਾਂ ਜਿਹੜੀਆਂ ਉਹ ਪੰਜਾਬ ਵਾਸੀਆਂ ਨੂੰ ਦਿੱਤੀਆਂ। ਸੂਬੇ ਵਿੱਚ ਇੱਕੋ ਦਿਨ ਦੇ ਵਿੱਚ 400 ਤੋਂ ਵੀ ਵੱਧ ਮਾਮਲੇ ਜਿਹੜੇ ਆ ਉਹ ਕੋਰੋਨਾ ਪੋਜ਼ਿਟਿਵ ਦਰਜ ਕੀਤੇ ਗਏ ਆ ਔਰ ਇਹਦੇ ਨਾਲ ਹੀ 5 ਹੋਰ ਮੌਤਾਂ ਦੀ ਪੁਸ਼ਟੀ ਵੀ ਕੀਤੀ ਗਈ ਹੈ। ਸੂਬੇ ਵਿਚ ਕੁੱਲ ਪੋਜ਼ਿਟਿਵ ਅੰਕੜਾ ਇਸ ਵੇਲੇ 8200 ਤੋਂ ਵੀ ਪਾਰ ਹੋ ਚੁੱਕਿਆ। ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੋਜ਼ਿਟਿਵ ਕੇਸਾਂ ਦੇ ਅੰਕੜੇ ਵਿਚ ਤੇਜ਼ੀ ਨਾਲ ਉਛਾਲ ਆਉਣਾ ਸ਼ੁਰੂ ਹੋ ਗਿਆ। ਕੱਲ ਸ਼ਾਮ ਤੱਕ ਇੱਕੋ ਦਿਨ ਦੌਰਾਨ 400 ਤੋਂ ਵੀ ਵੱਧ ਕੇਸ ਪੋਜ਼ਿਟਿਵ ਆਏ, ਜੋ ਸ਼ਾਇਦ ਹੁਣ ਤੱਕ ਦਾ ਇੱਕ ਦਿਨ ਦਾ ਸਭ ਤੋਂ ਵੱਡਾ ਰਿਕਾਰਡ ਅੰਕੜਾ। ਪਿਛਲੇ ਦਿਨਾਂ ਵਿਚ ਅੰਕੜਾ 250 ਤੋਂ 300 ਤੱਕ ਆਉਂਦਾ ਰਿਹਾ। ਇਸੇ ਦੌਰਾਨ 5 ਹੋਰ ਮੌਤਾਂ ਵੀ ਹੋਈਆਂ ਤੇ ਇਨ੍ਹਾਂ ਵਿਚੋਂ 2 ਮੌਤਾਂ ਅੰਮ੍ਰਿਤਸਰ ਅਤੇ 3 ਜਲੰਧਰ ਵਿਚ ਦਰਜ ਕੀਤੀਆਂ ਗਈਆਂ। ਇਸ ਤਰ੍ਹਾਂ ਅੰਮ੍ਰਿਤਸਰ ਚ ਹੁਣ ਤੱਕ ਸਭ ਤੋਂ ਵੱਧ 55 ਮੌਤਾਂ ਹੋ ਚੁੱਕੀਆਂ, ਜਦਕਿ ਲੁਧਿਆਣੇ ਦੇ ਵਿਚ 31 ਅਤੇ ਜਲੰਧਰ ਦੇ ਵਿਚ 28 ਮੌਤਾਂ ਦਰਜ ਕੀਤੀਆਂ ਗਈਆਂ। ਕੱਲ ਲੁਧਿਆਣਾ ਵਿਚ ਵੱਡਾ ਕੋਰੋਨਾ ਬਲਾਸਟ ਹੋਇਆ, ਜਿੱਥੇ ਇਕ ਦਿਨ ਚ 116 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਆ। ਲੁਧਿਆਣਾ ਨੇੜੇ ਮੱਤੇਵਾੜਾ ਜੰਗਲ ਨੂੰ ਖਤਮ ਕਰਕੇ ਇੰਡਸਟਰੀਅਲ ਪਾਰਕ ਬਣਾਉਣ ਦੇ ਸਰਕਾਰ ਦੇ ਫੈਸਲੇ ਦਾ ਜਾਗਰੂਕ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ। ਇਸ ਖਬਰ ਤੇ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਦੇ ਚਲਦਿਆਂ ਕਿਹੜੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਉਨ੍ਹਾਂ ਦੇ ਉੱਤੇ ਨਜ਼ਰ ਮਾਰਦਿਆਂ, ਪੰਜਾਬ ਵਿਚ ਜਨਤਕ ਇਕੱਠਾਂ ਤੇ ਮੁਕੰਮਲ ਰੋਕ ਲੱਗੀ, ਵਿਆਹ ਸਮਾਗਮਾਂ ਵਿਚ ਗਿਣਤੀ 30 ਤੱਕ ਸੀਮਤ ਕੀਤੀ ਗਈ ਹੈ, ਉਲੰਘਣਾ ਕਰਨ ਤੇ FIR ਲਾਜ਼ਮੀ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਕੋਵਿਡ ਵਿਰੁੱਧ ਲੜਾਈ ਹੋਰ ਤੇਜ਼ ਕਰਦਿਆਂ ਸਾਰੇ ਜਨਤਕ ਇਕੱਠਾਂ ਤੇ ਮੁਕੰਮਲ ਰੋਕ ਲਾ ਦਿੱਤੀ ਹੈ। ਇਸ ਦੇ ਨਾਲ ਹੀ ਜਨਤਕ ਇਕੱਤਰਤਾ ਨੂੰ 5 ਵਿਅਕਤੀਆਂ ਤੱਕ ਅਤੇ ਵਿਆਹ ਅਤੇ ਹੋਰ ਸਮਾਜਿਕ ਸਮਾਗਮਾਂ ਵਿਚ 50 ਦੀ ਬਜਾਏ 30 ਵਿਅਕਤੀਆਂ ਦੀ ਇਕੱਤਰਤਾ ਤੱਕ ਸੀਮਤ ਕਰ ਦਿੱਤਾ ਗਿਆ। ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਤਵਾਰ ਨੂੰ ਕੀਤੇ ਹੋਏ ਐਲਾਨ ਮੁਤਾਬਕ ਜਾਰੀ ਕੀਤੇ ਸੋਧੇ ਹੋਏ ਦਿਸ਼ਾ ਨਿਰਦੇਸ਼ਾਂ ਦਾ ਹਿੱਸਾ ਹਨ, ਜਿਹੜੇ ਕਿ ਕੱਲ੍ਹ ਜਾਰੀ ਕੀਤੇ ਗਏ ਨੇ। ਜਨਤਕ ਇਕੱਠ ਕਰਨ ਤੇ ਲਾਈਆਂ ਰੋਕਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਲਾਜ਼ਮੀ FIR ਦਰਜ ਕੀਤੀ ਜਾਵੇਗੀ, ਜਿਸ ਨੂੰ ਹੁਣ ਸਖ਼ਤੀ ਨਾਲ ਨਾਮਨਜ਼ੂਰ ਕੀਤਾ ਗਿਆ। ਸਰਕਾਰ ਵੱਲੋਂ ਜਾਰੀ ਕੀਤੇ ਵਿਸਥਾਰਿਤ ਨੋਟੀਫਿਕੇਸ਼ਨ ਮੁਤਾਬਕ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਸਮਾਜਿਕ ਇਕੱਤਰਤਾ ਸਾਰੇ ਜ਼ਿਲ੍ਹਿਆਂ ਵਿਚ ਲਾਗੂ ਧਾਰਾ 144 ਅਧੀਨ 5 ਤੱਕ ਸੀਮਤ ਦੇ ਨਾਲ ਨਾਲ ਵਿਆਹਾਂ ਤੇ ਸਮਾਜਿਕ ਸਮਾਗਮਾਂ ਤੇ ਰੋਕਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣਗੀਆਂ। ਮੈਰਿਜ ਪੈਲਸਾਂ ਜਾਂ ਹੋਟਲਾਂ ਦੇ ਪ੍ਰਬੰਧਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ ਅਤੇ ਨੇਮਾਂ ਦੀ ਉਲੰਘਣਾ ਹੋਣ ਦੀ ਸੂਰਤ ਵਿਚ ਲਾਇਸੈਂਸ ਦੀ ਮੁਅੱਤਲੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਤੇ ਲੁਧਿਆਣਾ ਨੇੜੇ ਮੱਤੇਵਾੜਾ ਜੰਗਲ ਨੂੰ ਖਤਮ ਕਰਕੇ ਇੰਡਸਟਰੀਅਲ ਪਾਰਕ ਬਣਾਉਣ ਦਾ ਜਿਹੜਾ ਸਰਕਾਰ ਦਾ ਫੈਸਲਾ ਹੈ, ਉਸ ਦਾ ਜਾਗਰੂਕ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਸੋ ਇਸ ਫੈਸਲੇ ਦਾ ਵਿਰੋਧ ਕਰਨ ਦੇ ਲਈ ਕੁਛ ਜਾਗਰੂਕ ਲੋਕ ਜਿਹੜੇ ਆ ਉਹ ਅੱਗੇ ਆਏ ਆ। ਪੰਜਾਬ ਦੇ ਸਭ ਤੋਂ ਵੱਡੇ ਮੱਤੇਵਾੜਾ ਜੰਗਲ ਨੂੰ ਖਤਮ ਕਰਕੇ ਇੰਡਸਟਰੀਅਲ ਪਾਰਕ ਬਣਾਉਣ ਦਾ ਬੇਹੁਦਾ ਫੈਸਲਾ ਕੈਬਨਿਟ ਚ ਪਾਸ ਹੋ ਗਿਆ। ਇਸ ਤੋਂ ਪਿਛਲੀ ਪੰਥਕ ਸਰਕਾਰ ਨੇ ਲੁਧਿਆਣਾ ਤੋਂ ਫਿਰੋਜ਼ਪੁਰ ਤੱਕ ਅਤੇ ਜੀਰਕਪੁਰ ਤੋਂ ਬਠਿੰਡਾ ਦੇ ਸਟੇਟ ਹਾਈਵੇ ਨੂੰ ਚੌੜਾ ਕਰਨ ਦੇ ਨਾਂ ਤੇ ਹਜ਼ਾਰਾਂ ਦਰਖਤ ਵੱਢ ਦਿੱਤੇ ਸਨ। ਬਹੁਤੇ ਦਰਖਤ ਤਾਂ 1947 ਤੋਂ ਪਹਿਲਾਂ ਦੇ ਸਨ, ਜੋ ਉਨ੍ਹਾਂ ਵੇਲਿਆਂ ਦੇ ਗਵਾਹ ਬਣੇ ਖੜੋਤੇ ਸਨ। ਕਰੀਬ 4000 ਏਕੜ ਚ ਫੈਲਿਆ ਮੱਤੇਵਾੜਾ ਜੰਗਲ ਸੈਂਕੜੇ ਪ੍ਰਜਾਤੀਆਂ ਨੂੰ ਆਪਣੇ ਚ ਸਾਂਭੀ ਬੈਠਾ ਹੈ। ਹੁਣ ਨਾ ਹਿਰਨ, ਨਾ ਮੋਰ, ਨਾ ਉਹ ਚਿੜੀਆਂ, ਨਾ ਤੋਤੇ, ਅਨੇਕਾਂ ਕਿਸਮ ਦੇ ਪੰਛੀ, ਅਨੇਕਾਂ ਜੰਗਲੀ ਬੂਟੀਆਂ ਤੇ ਪੰਛੀਆਂ ਦੇ ਰਹਿਣ ਬਸੇਰੇ ਸੰਵੇਦਨਸ਼ੀਲ ਮਨਾਂ ਦੀ ਰਾਤ ਦੀ ਨੀਂਦ ਉਡਾਉਣਗੇ ਤੇ ਰਹਿ ਰਹਿ ਕੇ ਸਵਾਲ ਵੀ ਕਰਨਗੇ। ਲੁਧਿਆਣਾ ਹੋਰ ਪ੍ਰਦੂਸ਼ਿਤ ਹੋਵੇਗਾ ਤੇ ਹੋਰ ਬਿਮਾਰੀਆਂ, ਸਾਹ, ਦਮਾ ਜਾਂ ਚਮੜੀ ਕੈਂਸਰ ਵਰਗੀਆਂ ਵੀ ਪੈਦਾ ਹੋਣਗੀਆਂ ਤੇ ਵੱਡੇ ਵੱਡੇ ਹਸਪਤਾਲਾਂ ਨੂੰ ਨਵਾਂ ਰੁਜ਼ਗਾਰ ਮੁਹੱਈਆ ਕਰਾਉਣਗੀਆਂ। ਸੋ ਬਹੁਤ ਸਾਰੇ ਜਾਗਰੂਕ ਲੋਕਾਂ ਵੱਲੋਂ ਇੱਕ ਅੰਦੋਲਨ ਦੇ ਰੂਪ ਦੇ ਵਿਚ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਆਪਣਾ ਵਿਰੋਧ ਆ ਉਹ ਪ੍ਰਗਟਾਇਆ ਜਾ ਰਿਹਾ। ਉੱਘੇ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਅਤੇ ਅਕਾਲੀ ਦਲ ਆਗੂ ਅਮਰਿੰਦਰ ਸਿੰਘ ਲਿਬੜਾ ਆਪ ਦੇ ਵਿਚ ਸ਼ਾਮਲ ਹੋ ਗਏ ਆ। ਨਾਮਵਰ ਪੰਜਾਬੀ ਗਾਇਕ ਅਨਮੋਲ ਗਗਨ ਮਾਨ ਨੇ ਆਮ ਆਦਮੀ ਪਾਰਟੀ ਦਾ ਝਾੜੂ ਚੁੱਕ ਲਿਆ। ਇਸ ਦੇ ਨਾਲ ਹੀ ਆਪ ਨੇ ਅਕਾਲੀ ਦਲ ਨੂੰ ਤਕੜਾ ਝਟਕਾ ਦਿੰਦੇ ਹੋਏ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪ੍ਰਮੁੱਖ ਆਗੂ ਅਮਰਿੰਦਰ ਸਿੰਘ ਲਿਬੜਾ ਦਾ ਸਾਥੀਆਂ ਸਮੇਤ ਪਾਰਟੀ ਦੇ ਵਿਚ ਭਰਵਾਂ ਸਵਾਗਤ ਕੀਤਾ ਤੇ ਇਹਦੇ ਨਾਲ ਹੀ ਪਠਾਨਕੋਟ ਇਲਾਕੇ ਚ ਲੋਕ ਨਾਇਕ ਵਜੋਂ ਜਾਣੇ ਜਾਂਦੇ ਭੋਆ ਵਿਧਾਨ ਸਭਾ ਹਲਕੇ ਨਾਲ ਸੰਬੰਧਿਤ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ਼ ਇੰਡੀਆ ਦੇ ਸੂਬਾ ਖਜ਼ਾਨਚੀ ਲਾਲ ਚੰਦ ਕਟਰੂ ਚੱਕ ਨੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਪੰਜਾਬ ਦੇ ਹਿੱਤਾਂ ਲਈ ਆਪ ਚ ਸ਼ਾਮਲ ਹੋਣਗੀਆਂ ਕਾਫੀ ਨਾਮਵਰ ਹਸਤੀਆਂ, ਇਹ ਕਿਹਾ ਭਗਵੰਤ ਮਾਨ ਹੋਰਾਂ ਨੇ। ਉਧਰ ਗੁਰਨਾਮ ਭੁੱਲਰ ਅਤੇ ਸ਼ੂਟਿੰਗ ਵਰਕਰਾਂ ਦੇ ਉੱਤੇ ਇੱਕ ਪਰਚਾ ਜਿਹੜਾ ਉਹ ਜਾਰੀ ਕੀਤਾ ਗਿਆ ਪੁਲਿਸ ਵੱਲੋਂ, ਔਰ ਇਸ ਪਰਚੇ ਦਾ ਜਿਹੜਾ ਸਖ਼ਤ ਵਿਰੋਧ ਆ ਉਹ ਕੀਤਾ ਜਾ ਰਿਹਾ ਹੈ ਨਜ਼ਫਤਾ ਵੱਲੋਂ, ਜਿਹੜੀ ਕਿ ਇੱਕ ਪੰਜਾਬ ਦੀ ਇੱਕ ਕਾਬਿਲ ਏਜੰਸੀ ਆ, ਔਰ ਇਹ ਜਿਹੜੀ ਸੰਸਥਾ ਆ ਜਿਹੜੀ ਕਿ ਪੰਜਾਬੀ ਸਿਨੇਮਾ ਦੇ ਹੱਕ ਦੇ ਵਿੱਚ ਉਤਰਦੀ ਹੈ। ਸੋ ਇਸ ਵੇਲੇ ਵੀ ਇਹ ਜਿਹੜੀ ਸੰਸਥਾ ਇਹ ਉਤਰੀ ਹੈ, ਨਿਤਰੀ ਹੈ ਪੰਜਾਬੀ ਫਿਲਮ ਤੇ ਆਰਟਿਸਟ ਜਿਹੜੇ ਆ ਉਹਨਾਂ ਦੇ ਪੱਖ ਦੇ ਵਿੱਚ। ਪੰਜਾਬੀ ਸਿਨੇਮਾ ਤੇ ਟੈਲੀਵਿਜ਼ਨ ਦੇ ਕਲਾਕਾਰਾਂ ਦੀ ਇਕਲੌਤੀ ਸੰਸਥਾ ਨਾਰਥ ਜ਼ੋਨ ਫਿਲਮ ਟੈਲੀਵਿਜ਼ਨ ਆਰਟਿਸਟ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਦੀ ਪ੍ਰਧਾਨਗੀ ਚ ਸੰਸਥਾ ਦੇ ਕਮੇਟੀ ਮੈਂਬਰਾਂ ਦੀ ਤਤਕਾਲੀ ਮੀਟਿੰਗ ਸੱਦੀ ਗਈ, ਜਿਸ ਚ ਰਾਜਪੁਰਾ ਵਿਖੇ ਗੁਰਨਾਮ ਭੁੱਲਰ ਤੇ ਸ਼ੂਟਿੰਗ ਵਰਕਰਾਂ ਤੇ ਮਾਮਲਾ ਦਰਜ ਕਰਨ ਦਾ ਸਖ਼ਤ ਵਿਰੋਧ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਨੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਨੇ ਆਪ ਸ਼ੂਟਿੰਗ ਸ਼ੁਰੂ ਕਰਨ ਦਾ ਬਿਆਨ ਦਿੱਤਾ ਸੀ ਤਾਂ ਕਿ ਇਸ ਖੇਤਰ ਨਾਲ ਸੰਬੰਧਿਤ ਰੋਜ਼ੀ ਰੋਟੀ ਕਮਾ ਕੇ ਖਾਣ ਵਾਲੇ ਵਰਕਰ ਭੁੱਖੇ ਨਾ ਰਹਿ ਸਕਣ। ਜਨਰਲ ਸਕੱਤਰ ਮਲਕੀਤ ਰੌਣੀ ਨੇ ਕਿਹਾ ਕਿ ਜੇਕਰ ਸੋਸ਼ਲ ਡਿਸਟੈਂਸ ਮਾਸਕ ਨਾ ਲਾਉਣਾ ਹੈ ਤਾਂ ਫਿਰ ਸੰਬੰਧਿਤ ਵਿਭਾਗ ਤੋਂ ਆਗਿਆ ਨਾ ਲੈਣ ਦੀ ਗੱਲ ਹੈ। ਉਸ ਲਈ ਪ੍ਰੋਡਕਸ਼ਨ ਕੰਟਰੋਲਰ ਤੇ ਪ੍ਰੋਡਕਸ਼ਨ ਹਾਊਸ ਜ਼ਿੰਮੇਵਾਰ ਹਨ, ਨਾ ਕਿ ਕਲਾਕਾਰ ਜਾਂ ਫਿਰ ਦੂਜੇ ਵਰਕਰ। ਫਿਰਕੂ ਨਫ਼ਰਤ ਭੜਕਾਉਣ ਦੇ ਦੋਸ਼ ਵਿਚ ਸ਼ਿਵ ਸੈਨਾ ਪ੍ਰਧਾਨ ਸੁਧੀਰ ਸੂਰੀ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਸੋ ਜਿਵੇਂ ਕਿ ਖ਼ਬਰਾਂ ਤੋਂ ਪਹਿਲਾਂ ਸਿਲਸਿਲੇ ਦੇ ਵਿਚ ਹੀ ਅਸੀਂ ਗੱਲ ਕੀਤੀ ਸੀ ਕਿ ਪੰਜਾਬ ਪੁਲਿਸ ਨੇ ਇਨ੍ਹਾਂ ਦਿਨਾਂ ਦੇ ਵਿਚ ਸ਼ਿਵ ਸੈਨਾ ਪ੍ਰਧਾਨ ਸੁਧੀਰ ਸੂਰੀ ਨੂੰ ਫੜਨ ਦੇ ਲਈ ਇੰਦੌਰ ਪਹੁੰਚ ਕੀਤੀ ਔਰ ਉਥੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕਾਰਨ ਕੀ ਰਿਹਾ ਕਿ ਔਰਤਾਂ ਖਿਲਾਫ਼ ਨਿੰਦਣਯੋਗ ਸ਼ਬਦਾਵਲੀ ਜਿਹੜੀ ਹੈ ਉਹ ਵੀ ਉਨ੍ਹਾਂ ਵੱਲੋਂ ਵਰਤੀ ਗਈ, ਔਰ ਇਸੇ ਤਰ੍ਹਾਂ ਸਿੱਖ ਧਰਮ ਦੇ ਵਿਰੋਧ ਦੇ ਵਿਚ ਵੀ ਕੁਛ ਅਪਸ਼ਬਦ ਜਿਹੜੇ ਆ ਉਹ ਉਨ੍ਹਾਂ ਵੱਲੋਂ ਵਰਤੇ ਗਏ। ਸੋ ਇਸੇ ਤਰ੍ਹਾਂ ਧਰਮਾਂ ਦੇ ਨਾਮ ਦੇ ਉੱਤੇ ਫਿਰਕੂ ਨਫ਼ਰਤ ਭੜਕਾਉਣ ਦੇ ਮਾਮਲੇ ਦੇ ਅਧੀਨ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੋ ਦੋਸਤੋ, ਖ਼ਬਰਾਂ ਦਾ ਜਿਹੜਾ ਅਗਲਾ ਹਿੱਸਾ ਉਹ ਆਸਟ੍ਰੇਲੀਆ ਤੋਂ ਸ਼ਾਮਲ ਕਰਦੇ ਹਾਂ। ਆਸਟ੍ਰੇਲੀਆ ਦੇ ਵਿੱਚ ਕੁੱਲ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਜਿਹੜੀ ਗਿਣਤੀ ਹੈ ਉਹ ਇਸ ਵੇਲੇ 9,980 ਹੋ ਚੁੱਕੀ ਹੈ ਤੇ ਪਿਛਲੇ 24 ਘੰਟਿਆਂ ਦੇ ਵਿੱਚ 192 ਕੇਸ ਜਿਹੜੇ ਆ ਉਹ ਦਰਜ ਕੀਤੇ ਗਏ ਆ, ਔਰ ਇਹ ਜਿਹੜੇ ਕੇਸ ਹੈ ਇਹ ਸਭ ਤੋਂ ਵੱਧ ਕੱਲ ਵਿਕਟੋਰੀਆ ਦੇ ਵਿੱਚ ਦਰਜ ਕੀਤੇ ਗਏ ਆ, ਜਦਕਿ ਕੁਛ ਨਵੇਂ ਕੇਸ ਜਿਹੜੇ ਆ ਉਹ ਨਿਊ ਸਾਊਥ ਵੇਲਸ ਦੇ ਵਿੱਚ ਵੀ ਆਏ ਆ। ਸੋ 9,980 ਕੇਸ ਜਿਹੜੇ ਆ ਕੁੱਲ ਇਸ ਵੇਲੇ ਤੱਕ ਹੋ ਚੁੱਕੇ ਆ, ਔਰ 192 ਜਿਹੜੇ ਕੇਸ ਆ ਉਹ ਪਿਛਲੇ ਕੱਲ ਦਰਜ ਕੀਤੇ ਗਏ, ਜਿਹਦੇ ਵਿੱਚੋਂ 14 ਕੇਸ ਨਿਊ ਸਾਊਥ ਵੇਲਸ ਅਤੇ 1 ਕੇਸ ਜਿਹੜਾ ਉਹ ਕੁਈਨਜ਼ਲੈਂਡ ਦੇ ਵਿੱਚ ਅਤੇ 170 ਕੇਸ ਜਿਹੜੇ ਆ ਉਹ ਵਿਕਟੋਰੀਆ ਸੂਬੇ ਦੇ ਵਿੱਚ ਦਰਜ ਕੀਤੇ ਗਏ ਆ। ਤੇ ਇਹਦੇ ਨਾਲ ਹੀ ਆਸਟ੍ਰੇਲੀਆ ਦੇ ਵਿੱਚ ਕੋਰੋਨਾ ਤੋਂ ਆਪਣਾ ਬਚਾਅ ਕਰਨ ਦੇ ਲਈ ਕੁਝ ਸੂਬਿਆਂ ਦੇ ਵਿੱਚ ਬਹੁਤ ਅਸਰਦਾਰ ਜਿਹੜੇ ਤਰੀਕੇ ਵਰਤੇ ਜਾਣ ਦੇ ਕਾਰਨ ਆਸਟ੍ਰੇਲੀਆ ਦੇ ਬਹੁਤ ਸਾਰੇ ਜਿਹੜੇ ਸੂਬੇ ਆ ਉੱਥੇ ਜਨ ਜੀਵਨ ਜਿਹੜਾ ਉਹ ਆਮ ਹੋਣ ਵੱਲ ਵੱਧ ਰਿਹਾ, ਜਦਕਿ ਵਿਕਟੋਰੀਆ ਦੇ ਵਿੱਚ ਅਜੇ ਵੀ ਕੱਲ 170 ਕੇਸ ਆਉਣ ਦੀ ਹਾਲਤ ਦੇ ਵਿੱਚ ਭਾਵੇਂ ਕੁਝ ਰਾਹਤ ਮਹਿਸੂਸ ਕੀਤੀ ਗਈ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ 288 ਕੇਸ ਵੀ ਜਿਹੜੇ ਆ ਉਹ ਸਾਹਮਣੇ ਆਏ ਸੀ, ਔਰ ਹੁਣ 170 ਕੇਸਾਂ ਤੋਂ ਬਾਅਦ 72 ਲੋਕ ਜਿਹੜੇ ਆ ਉਹ ਕੱਲ ਹਸਪਤਾਲ ਦੇ ਵਿੱਚ ਪਾਏ ਗਏ ਆ, ਜਦਕਿ 17 ਲੋਕ ਜਿਹੜੇ ਆ ਉਹ ਇਨਸੈਂਟਿਵ ਕੇਅਰ ਯੂਨਿਟ ਦੇ ਵਿੱਚ ਪਾਏ ਗਏ ਆ। ਸੋ ਸਕੂਲਾਂ ਦੇ ਵਿੱਚ ਕੱਲ ਵਿਦਿਆਰਥੀਆਂ ਦੀ ਵਾਪਸੀ ਤੋਂ ਬਾਅਦ ਜਿਹੜੀ ਚਿੰਤਾ ਆ ਉਹ ਵਧੀ ਆ, ਔਰ ਇਸ ਤੋਂ ਬਾਅਦ ਮਾਪਿਆਂ ਤੇ ਅਧਿਆਪਕਾਂ ਦੀ ਚਿੰਤਾ ਵਧਣ ਤੋਂ ਬਾਅਦ ਕੱਲ ਡੇਨੀਅਲ ਐਂਡਰੂ ਜਿਹੜੇ ਕਿ ਆਸਟ੍ਰੇਲੀਆ ਦੇ ਪ੍ਰੀਮੀਅਰ ਨੇ ਉਹਨਾਂ ਨੇ ਇੱਕ ਵਾਰ ਇਹ ਜ਼ਰੂਰ ਕਿਹਾ ਕਿ ਜੇਕਰ ਇਹ ਗਿਣਤੀ ਲਗਾਤਾਰ ਵੱਧਦੀ ਆ ਤਾਂ ਹੋ ਸਕਦਾ ਕਿ ਜਿਹੜੇ 11ਵੀਂ ਤੇ 12ਵੀਂ ਦੇ ਵਿਦਿਆਰਥੀ ਆ ਉਹਨਾਂ ਨੂੰ ਵੀ ਰਿਮੋਟ ਲਰਨਿੰਗ ਦਾ ਜਿਹੜਾ ਪ੍ਰਬੰਧ ਆ ਉਹ ਕੀਤਾ ਜਾ ਸਕੇ। ਤੇ ਉਧਰ 1,000 ਫੌਜੀ ਜਿਹੜੇ ਆ ਉਹ ਵਿਕਟੋਰੀਆ ਦੇ ਵਿੱਚ ਹੁਣ ਭੇਜੇ ਗਏ ਆ ਤਾਂ ਕਿ ਉਹ ਜਿਹੜੇ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਨੂੰ ਟਰੇਸ ਕਰ ਸਕਣ ਜਾਂ ਫਿਰ ਪਾਬੰਦੀਆਂ ਨੂੰ ਜਿਹੜਾ ਇੱਕ ਸਹੀ ਤਰ੍ਹਾਂ ਲਾਗੂ ਕਰ ਸਕਣ ਦੇ ਵਿੱਚ ਪ੍ਰਸ਼ਾਸਨ ਦੀ ਮਦਦ ਕਰ ਸਕਣ। AFL ਸਟਾਰ ਬੈਸ਼ੋ ਹੌਲੀ ਨੇ ਵੀ ਆਪਣੀ ਮਾਂ ਦੇ ਕੋਵਿਡ 19 ਦੀ ਪਕੜ ਦੇ ਕਾਰਨ ICU ਵਿਚ ਹੋਣ ਦੀ ਪੁਸ਼ਟੀ ਕੀਤੀ ਹੈ ਔਰ ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਜਿਹੜੇ ਕੋਰੋਨਾ ਵਾਇਰਸ ਦੌਰਾਨ ਲੱਗੀਆਂ ਹੋਈਆਂ ਪਾਬੰਦੀਆਂ ਦੇ ਨਿਯਮਾਂ ਨੂੰ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਸ ਗੱਲ ਨੂੰ ਜ਼ੋਰ ਦਿੰਦਿਆਂ ਹੋਇਆਂ ਕਿਹਾ ਹੈ ਕਿ ਜੇਕਰ ਸਾਨੂੰ ਸੋਸ਼ਲ ਡਿਸਟੈਂਸਿੰਗ ਜਾਂ ਫਿਰ ਕੁਝ ਹੋਰ ਨਿਯਮ ਜਿਹੜੇ ਅਪਣਾਉਣ ਦੇ ਲਈ ਸਰਕਾਰ ਵੱਲੋਂ ਕਿਹਾ ਜਾਂਦਾ ਤਾਂ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਆਪਣੀ ਮਾਂ ਦੀ ਇਸ ਹਾਲਤ ਨੂੰ ਦੇਖਦਿਆਂ ਹੋਇਆਂ ਸਭ ਕੁਝ ਭੁਗਤ ਰਹੇ ਨੇ। ਸੋ ਇਸ ਕਰਕੇ ਇਸ ਨੂੰ ਸਹਿਜੇ ਲੈਣਾ ਨਹੀਂ ਚਾਹੀਦਾ। ਕੋਵਿਡ ਸੇਫ ਐਪ ਨੂੰ $2 million ਦਾ ਫੇਲੀਅਰ ਦੱਸਦਿਆਂ ਹੋਇਆਂ ਸ਼ੈਡੋ ਹੈਲਥ ਮਿਨਿਸਟਰ ਕ੍ਰਿਸਟਰ ਬੌਨ ਨੇ ਇਸ ਦੇ ਪ੍ਰਭਾਵ ਦੀ ਨਿੰਦਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਟ੍ਰੇਸ ਕਰਨ ਦੇ ਵਿਚ ਇਹ ਐਪ ਪੂਰੀ ਤਰ੍ਹਾਂ ਅਸਫਲ ਰਹੀ ਹੈ। ਮੈਲਬਨ ਦੇ ਕੁਝ ਪ੍ਰਮੁੱਖ ਖਰੀਦ ਕੇਂਦਰਾਂ ਦੇ ਵਿਚ ਕੁਝ ਜਿਹੜੇ ਸਟੋਰ ਨੇ ਉਨ੍ਹਾਂ ਦੇ ਕਾਮਿਆਂ ਦੇ ਪੋਜ਼ਿਟਿਵ ਆਉਣ ਤੋਂ ਬਾਅਦ ਉਹ ਸਟੋਰ ਜਿਹੜੇ ਆ ਬੰਦ ਕੀਤੇ ਗਏ ਆ। ਇੱਕ ਪ੍ਰਮੁੱਖ ਸ਼ਾਪਿੰਗ ਸੈਂਟਰ ਗ੍ਰੀਨਸ ਪ੍ਰੋ ਪਲਾਜ਼ਾ ਦੇ ਕੇ ਮਾਰਟ ਦੇ ਵਿਚ ਇੱਕ ਕਾਮੇ ਦੇ ਪੋਜ਼ਿਟਿਵ ਆਉਣ ਤੋਂ ਬਾਅਦ ਉਸ ਨੂੰ ਬੰਦ ਕਰ ਦਿੱਤਾ ਗਿਆ ਤੇ ਦੁਬਾਰਾ ਸਾਫ਼ ਕਰਨ ਤੋਂ ਬਾਅਦ ਖੁੱਲਣ ਦੀ ਜਿਹੜੀ ਆਸ ਹੈ ਉਹ ਵੀ ਕੀਤੀ ਜਾ ਰਹੀ ਹੈ। ਔਰ ਪਿਛਲੇ ਦਿਨੀ ਸ਼ਾਪਿੰਗ ਸੈਂਟਰ ਡੌਨਕਾਸਟਰ ਦੇ ਇੱਕ ਸਟੋਰ ਕੰਟਰੀ ਰੋਡ ਦੇ ਵੀ ਇੱਕ ਕਾਮੇ ਦੇ ਪੋਜ਼ਿਟਿਵ ਆਉਣ ਤੋਂ ਬਾਅਦ ਸਟੋਰ ਬੰਦ ਕਰ ਦਿੱਤਾ ਗਿਆ ਸੀ, ਜਦਕਿ ਦੁਬਾਰਾ ਜਿਹੜੀ ਖੁੱਲਣ ਦੀ ਆਸ ਵੀ ਕੀਤੀ ਜਾ ਚੁੱਕੀ ਹੈ। ਕੁਝ ਹੋਰ ਸੂਬਿਆਂ ਦੇ ਵਿਚ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਕੋਰੋਨਾ ਪੋਜ਼ਿਟਿਵ ਕੇਸ ਦਰਜ ਨਾ ਆਉਣ ਕਾਰਨ ਸੂਬਿਆਂ ਦੇ ਵਿਚ ਖੁਸ਼ੀ ਦਾ ਇਜ਼ਹਾਰ ਲੋਕਾਂ ਵੱਲੋਂ ਕੀਤਾ ਜਾ ਰਿਹਾ। ਨਿਊ ਸਾਊਥ ਵੇਲਸ ਦੇ ਵਿਚ ਇੱਕ ਵਾਰ 14 ਨਵੇਂ ਕੋਰੋਨਾ ਪ੍ਰਭਾਵਿਤ ਕੇਸਾਂ ਦੀ ਪੁਸ਼ਟੀ ਹੋਣ ਕਾਰਨ ਹੁਣ ਸਰਕਾਰ ਵੱਲੋਂ ਸਖ਼ਤ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ। ਸਾਰੇ ਕੇਸ ਸਿਡਨੀ ਦੇ ਇੱਕ ਪੱਬ ਦੇ ਪ੍ਰਕੋਪ ਦੇ ਨਾਲ ਸੰਬੰਧਿਤ ਦੱਸੇ ਗਏ ਨੇ। ਕੇਸਾਂ ਦੀ ਗਿਣਤੀ ਵਧਣ ਤੇ ਲਾਕਡਾਊਨ ਦੀ ਸੰਭਾਵਨਾ ਵੀ ਕੀਤੀ ਜਾ ਰਹੀ ਹੈ ਔਰ ਸਰਕਾਰ ਵੱਲੋਂ ਟੈਸਟ ਕਰਵਾਉਣ ਦੀ ਜਿਹੜੀ ਅਪੀਲ ਹੈ ਉਹ ਲੋਕਾਂ ਨੂੰ ਕੀਤੀ ਜਾ ਰਹੀ ਹੈ। ਉਧਰ ਹੋਟਲਾਂ ਦੇ ਵਿਚ ਕੁਆਰੰਟੀਨ ਕਰਨ ਦੇ ਲਈ ਹੁਣ ਜਿਹੜਾ ਖਰਚਾ ਹੈ ਉਹ ਸਰਕਾਰ ਨਹੀਂ ਦੇਵੇਗੀ, ਇਹ ਖਰਚਾ ਖੁਦ ਸਾਡੇ ਲੋਕਾਂ ਨੂੰ ਭਰਨਾ ਪਵੇਗਾ ਤੇ ਇਹ ਖਰਚਾ $3,000 ਤੱਕ ਹੋ ਸਕਦਾ ਔਰ ਇਹ ਨਿਊ ਸਾਊਥ ਵੇਲਸ ਸਰਕਾਰ ਵੱਲੋਂ ਕਿਹਾ ਗਿਆ। ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਸੂਚਿਤ ਕੀਤਾ ਗਿਆ ਕਿ ਜੇਕਰ ਹੁਣ ਕੁਆਰੰਟੀਨ ਜੇ ਉਨ੍ਹਾਂ ਦੇ ਲਈ ਜ਼ਰੂਰੀ ਆ ਉਨ੍ਹਾਂ ਨੂੰ ਕਰਨਾ ਹੀ ਪਵੇਗਾ, ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਧਿਆਨ ਚ ਰੱਖਣਾ ਪਵੇਗਾ ਕਿ $3,000 ਦੀ ਰਕਮ ਜਿਹੜੀ ਆ ਉਹ ਉਨ੍ਹਾਂ ਨੂੰ ਭਰਨੀ ਪਵੇਗੀ। ਸੋ ਲਓ ਜੀ ਦੋਸਤੋ, ਇਹ ਸੀ ਖ਼ਬਰਾਂ। ਖ਼ਬਰਾਂ ਦਾ ਇਹ ਸਿਲਸਿਲਾ ਇੱਥੇ ਹੀ ਰੋਕਦੇ ਆ ਤੇ ਅਗਲੇ ਸਿਲਸਿਲੇ ਵੱਲ ਅਸੀਂ ਬਹੁਤ ਜਲਦ ਵਧਾਂਗੇ। ਫਿਲਹਾਲ ਇਹ ਸਿਲਸਿਲਾ ਰੋਕਦਿਆਂ ਹੋਇਆਂ ਵਧਦੇ ਆ ਅੱਗੇ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ।
ਦੋਸਤੋ ਮੇਰਾ
ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਜੀ ਦੋਸਤੋ, ਪ੍ਰੋਗਰਾਮ ਦੇ ਵਿਚ ਇਕ ਵਾਰ ਫੇਰ ਸਵਾਗਤ ਕਰਦੇ ਹਾਂ। ਲਹਿਰਾਂ ਪ੍ਰੋਗਰਾਮ ਚੱਲ ਰਿਹਾ, ਲਹਿਰਾਂ ਦੇ ਵਿਚ ਪਹਿਲਾਂ ਖ਼ਬਰਾਂ ਦਾ ਸਿਲਸਿਲਾ ਚੱਲ ਰਿਹਾ ਸੀ, ਖ਼ਬਰਾਂ ਤੋਂ ਬਾਅਦ ਹੁਣ ਅਗਲੇ ਸਿਲਸਿਲੇ ਵੱਲ ਵਧਦੇ ਹਾਂ। ਔਰ ਜਿਵੇਂ ਪ੍ਰੋਗਰਾਮ ਦੀ ਸ਼ੁਰੂਆਤ ਚ ਤੁਹਾਨੂੰ ਦਸਿਆ ਸੀ ਕਿ ਅਗਲੇ ਸਿਲਸਿਲੇ ਦੇ ਵਿਚ ਅੱਜ ਅਸੀਂ ਇਕ ਖਾਸ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣੀ ਹੈ। ਸੋ ਸ਼ਖਸੀਅਤ ਮੈਲਬਨ ਦਾ ਇਕ ਨੌਜਵਾਨ ਜਿਹੜਾ ਕਿ ਬਹੁਤ ਸਾਰੇ ਕਮਿਊਨਿਟੀ ਕੰਮਾਂ ਦੇ ਵਿਚ, ਭਾਈਚਾਰੇ ਦੇ ਕੰਮਾਂ ਦੇ ਵਿਚ ਕਾਫੀ ਹਿੰਮਤ ਦੇ ਨਾਲ ਅੱਗੇ ਆਉਂਦਾ ਹੈ ਔਰ ਬਹੁਤ ਸਾਰੇ ਕੰਮਾਂ ਦੀ ਜਿਹੜੀ ਸ਼ਲਾਘਾ ਆ ਉਹ ਬਹੁਤ ਸਾਰੇ ਪਲੇਟਫਾਰਮਸ ਤੋਂ, ਆਸਟ੍ਰੇਲੀਅਨ ਪਲੇਟਫਾਰਮਸ ਦੇ ਉੱਤੇ ਵੀ ਕੀਤੀ ਜਾਂਦੀ ਹੈ। ਸੋ ਜਸਵਿੰਦਰ ਸਿੱਧੂ ਜਿਹੜੇ ਕਿ ਇੱਕ ਯੂਨੀਵਰਸਿਟੀ ਦੇ ਵਿਚ ਲੈਕਚਰ ਤੇ ਰਿਸਰਚਰ ਨੇ, 15 ਸਾਲ ਤੋਂ ਉਹ ਇਸ ਅਧਿਆਪਕ ਖੇਤਰ ਦੇ ਵਿਚ ਕੰਮ ਕਰ ਰਹੇ ਆ, ਪਰ ਨਾਲ ਦੀ ਨਾਲ ਉਹਨਾਂ ਨੇ ਹੋਰ ਵੀ ਬਹੁਤ ਸਾਰੇ ਜਿਹੜੇ ਕੰਮ ਹੈ ਉਹ ਜਾਰੀ ਰੱਖੇ ਹੋਏ ਨੇ ਜਿਹੜੇ ਕਿ ਕਮਿਊਨਿਟੀ ਦੇ ਕੁਛ ਲੋਕਾਂ ਦੀਆਂ ਲੋੜਾਂ ਨੂੰ ਸਮਰਪਿਤ ਨੇ। ਸੋ ਇਸ ਵੇਲੇ ਸਾਡੇ ਨਾਲ ਫੋਨ ਕਾਲ ਦੇ ਜ਼ਰੀਏ ਜੁੜੇ ਨੇ ਜਸਵਿੰਦਰ ਸਿੱਧੂ ਹੁਰੀ। ਜਸਵਿੰਦਰ ਜੀ ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਦੇ ਇਸ ਮੰਚ ਤੇ, ਸਤਿ ਸ੍ਰੀ ਅਕਾਲ।
ਧੰਨਵਾਦ ਜੀ ਮੈਨੂੰ ਟਾਈਮ ਦੇਣ ਲਈ।
ਜੀ ਸੋ ਜਸਵਿੰਦਰ ਸਿੱਧੂ ਜੀ, ਜਿਵੇਂ ਕਿ ਪਿਛਲੇ ਕਾਫੀ ਸਾਲਾਂ ਤੋਂ ਦੇਖਦੇ ਆ ਰਹੇ ਹਾਂ ਕਿ ਤੁਸੀਂ ਬਹੁਤ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨ ਜਾਂ ਸੰਸਥਾਵਾਂ ਆ ਉਹਨਾਂ ਦੇ ਨਾਲ ਜੁੜ ਕੇ ਜਾਂ ਫਿਰ ਕੁਝ ਆਪਣੀਆਂ ਜਿਹੜੀਆਂ ਸੰਸਥਾਵਾਂ ਆ ਉਹਨਾਂ ਦੇ ਰਾਹੀਂ ਵੀ ਤੁਸੀਂ ਲੋੜਵੰਦ ਲੋਕਾਂ ਦੇ ਲਈ ਅੱਗੇ ਆਉਂਦੇ ਹੋ, ਲੋੜਵੰਦ ਲੋਕਾਂ ਦੀ ਮਦਦ ਕਰਦੇ ਹੋ। ਪਿਛਲੇ ਦਿਨਾਂ ਦੇ ਵਿੱਚ ਆਸਟ੍ਰੇਲੀਅਨ ਮੀਡੀਆ ਦੇ ਉੱਤੇ ਤੁਹਾਡੀ ਇੱਕ ਕਿਚਨ ਦਾ ਜ਼ਿਕਰ ਵੀ ਹੋਇਆ ਔਰ ਇਹ ਜਿਹੜੀ ਕਿਚਨ ਆ ਇਹ ਤੁਸੀਂ ਚਲਾਉਂਦੇ ਹੋ ਔਰ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਤੱਕ ਜਿਹੜਾ ਭੋਜਨ ਹੈ ਉਹ ਵੀ ਪਹੁੰਚਦਾ ਕਰਦੇ ਹੋ। ਸਾਨੂੰ ਥੋੜਾ ਜਿਹਾ ਪਹਿਲਾਂ ਤਾਂ ਆਪਣੇ ਬਾਰੇ ਦੱਸੋ ਕਿ ਆਸਟ੍ਰੇਲੀਆ ਦੇ ਵਿੱਚ ਕਦੋਂ ਆਇਆ ਔਰ ਕਦੋਂ ਇਹੋ ਜਿਹੇ ਕੰਮਾਂ ਦੇ ਨਾਲ ਤੁਸੀਂ ਜੁੜੇ ਹੋ।
ਹਾਂਜੀ ਮੈਂ 2005 ਦੇ ਵਿੱਚ ਆਸਟ੍ਰੇਲੀਆ ਆਇਆ ਸੀ ਤੇ ਉਸ ਤੋਂ ਬਾਅਦ ਮੇਰੀ ਟੀਚਿੰਗ ਸਟਾਰਟ ਹੋ ਗਈ ਸੀ 2006 ਦੇ ਅਖੀਰ ਦੇ ਵਿੱਚ ਤੇ ਮੈਂ ਕਾਫੀ ਸਾਰੀ ਯੂਨੀਵਰਸਿਟੀਆਂ ਚ ਪੜ੍ਹਾਇਆ। ਸਭ ਤੋਂ ਪਹਿਲਾਂ CQU ਸੈਂਟਰਲ ਕੁਈਨਜ਼ਲੈਂਡ ਯੂਨੀਵਰਸਿਟੀ, ਉਸ ਟਾਈਮ ਉਹਨਾਂ ਦੇ ਉਸ ਯੂਨੀਵਰਸਿਟੀ ਦੇ ਵਿੱਚ ਇੰਡੀਅਨ ਸਟੂਡੈਂਟਸ ਕਾਫੀ ਜ਼ਿਆਦਾ ਹੁੰਦੇ ਸੀ। ਸਾਡੀ ਕਲਾਸ ਦੇ ਵਿੱਚ ਤਕਰੀਬਨ 600-700 ਇੰਡੀਅਨ ਸਟੂਡੈਂਟਸ ਹੁੰਦੇ ਸੀ ਤੇ ਕਾਫੀ ਸਟੂਡੈਂਟਸ ਨੂੰ ਪੜ੍ਹਾਇਆ। ਉਸ ਤੋਂ ਬਾਅਦ ਮੈਂ RMIT ਚਲਾ ਗਿਆ, ਫਿਰ ਬੈਲਾਰਟ ਯੂਨੀਵਰਸਿਟੀ ਤੇ ਤਕਰੀਬਨ ਹੁਣ 15 ਸਾਲ ਦੇ ਕਰੀਬ ਹੋ ਗਏ ਨੇ। ਤੇ ਸਟਾਰਟ ਕੰਮ ਜੋ ਹੈ ਕਮਿਊਨਿਟੀ ਵਰਕ ਮੈਂ ਕੀਤਾ ਗੁਰਦੁਆਰਾ ਸਾਹਿਬ ਦੇ ਲੰਗਰ ਤੋਂ ਇਨਵੋਲਵ ਹੋ ਕੇ, ਪਹਿਲਾਂ ਗ੍ਰੈਗੀਬਨ ਉਸ ਤੋਂ ਬਾਅਦ ਇੰਟਰਨੈਟ, ਫਿਰ ਅਸੀਂ ਹੌਲੀ ਹੌਲੀ ਪਹਿਲਾਂ ਸਟੂਡੈਂਟਸ ਦੇ ਇਸ਼ੂਜ ਦੇਖੇ, ਫਿਰ ਸਟੂਡੈਂਟਸ ਦੇ ਇਸ਼ੂਜ ਤੋਂ ਬਾਅਦ ਪੇਰੈਂਟਸ ਜੋ ਇੱਥੇ ਆਉਂਦੇ ਨੇ ਉਹਨਾਂ ਦੇ ਇਸ਼ੂਜ, ਉਹ ਆ ਕੇ ਉਹਨਾਂ ਲਈ ਕੁਛ ਕਰਨ ਲਈ ਨਹੀਂ ਸੀ ਹੁੰਦਾ, ਪਹਿਲੇ ਥੋੜੇ ਨੰਬਰ ਹੁੰਦੇ ਸੀ, ਘਰਾਂ ਦੇ ਵਿੱਚ ਹੀ ਬੈਠੇ ਰਹਿੰਦੇ ਸੀ, ਉਹਨਾਂ ਦੇ ਲਈ ਪ੍ਰੋਜੈਕਟ ਸਟਾਰਟ ਕੀਤੇ। ਤੇ ਉਸ ਤੋਂ ਬਾਅਦ ਫਿਰ ਲੋਕਲ ਏਰੀਆ ਦੇ ਵਿੱਚ ਪੋਲੀਟੀਸ਼ੀਅਨਸ ਦੇ ਨਾਲ ਤੇ ਕਾਉਂਸਲਰ ਦੇ ਨਾਲ ਜਾਣ ਪਛਾਣ ਹੋਈ ਤੇ ਉਹਨਾਂ ਤੋਂ ਪਤਾ ਚੱਲਿਆ ਕਿ ਇੱਥੇ ਹੋਮਲੈਸਨੈਸ ਦੀ ਪ੍ਰੋਬਲਮ ਹੈ ਬਹੁਤ ਵੱਡੀ। ਕਾਫੀ ਪਬਲਿਕ ਸਕੂਲਾਂ ਚ ਬੱਚੇ ਜਾਂਦੇ ਨੇ ਉਹ ਬਿਨਾਂ ਬ੍ਰੇਕਫਾਸਟ ਕੀਤੇ ਹੋਏ ਜਾਂਦੇ ਆ, ਉਹਨਾਂ ਨੂੰ ਫਿਰ ਅਸੀਂ ਉਹੀ ਲੰਗਰ ਜੋ ਹੈ, ਲੰਗਰ ਦਾ ਕਾਨਸੈਪਟ ਹੈ ਉਸੇ ਨੂੰ ਹੀ ਅੱਗੇ ਪਹੁੰਚਾਇਆ ਹੈ ਤਰ੍ਹਾਂ ਤਰ੍ਹਾਂ ਦੇ ਨਾਲ।
ਜੀ ਸੋ ਲੈਟਸ ਫੀਡ ਨਾਮ ਦਾ ਵੀ ਜਿਹੜਾ ਇੱਕ ਪ੍ਰੋਜੈਕਟ ਹੈ ਮੈਨੂੰ ਲੱਗਦਾ ਵੀ ਉਹ ਵੀ ਤੁਹਾਡੇ ਵੱਲੋਂ ਹੀ ਸ਼ੁਰੂ ਕੀਤਾ ਗਿਆ ਜਿਹੜਾ ਕਿ ਇਸੇ ਹੀ ਸੰਕਲਪ ਦਾ ਹੀ ਇੱਕ ਹਿੱਸਾ ਹੈ। ਅੱਛਾ ਪਿਛਲੇ ਦਿਨਾਂ ਦੇ ਵਿੱਚ ਤੁਹਾਡੀ ਕਮਿਊਨਿਟੀ ਕਿਚਨ ਦਾ ਜ਼ਿਕਰ ਹੋਇਆ ਆਸਟ੍ਰੇਲੀਅਨ ਮੀਡੀਆ ਦੇ ਉੱਤੇ, ਸੋ ਇਸ ਕਮਿਊਨਿਟੀ ਕਿਚਨ ਦੇ ਬਾਰੇ ਜ਼ਰੂਰ ਸਾਨੂੰ ਦੱਸੋ ਕਿ ਇਸ ਕਮਿਊਨਿਟੀ ਕਿਚਨ ਨੂੰ ਜਿਹੜਾ ਸ਼ੁਰੂ ਕਰਨ ਦਾ ਕੀ ਪਰਪਜ਼ ਰਿਹਾ ਤੁਹਾਡਾ ਔਰ ਇਸ ਵੇਲੇ ਕੀ ਸੇਵਾਵਾਂ ਜਿਹੜੀਆਂ ਇਹਦੇ ਦੁਆਰਾ ਦਿੱਤੀਆਂ ਜਾ ਰਹੀਆਂ।
ਹਾਂਜੀ ਬੇਸਿਕਲੀ ਜੋ ਕਨਸੈਪਟ ਦਾ ਉਹ ਲੰਗਰ ਦਾ ਹੀ ਕਨਸੈਪਟ ਹੈ ਔਰ ਇਹਦਾ ਜਿਹੜਾ ਕੋਰ ਪ੍ਰਿੰਸੀਪਲ ਵੀ ਸਿੱਖਿਜ਼ਮ ਦਾ ਹੀ ਪ੍ਰਿੰਸੀਪਲ ਹੈ ਜਿਹਦੇ ਵਿੱਚ ਕਿ ਅਸੀਂ ਲੋੜਵੰਦ ਨੂੰ ਫੂਡ ਪ੍ਰੋਵਾਈਡ ਕਰਨਾ। ਤੇ ਜਦੋਂ COVID-19 ਦੇ ਪ੍ਰੋਬਲਮ ਸਟਾਰਟ ਹੋਈ ਹੈ ਤੇ ਜਿਸ ਏਰੀਆ ਵਿੱਚ ਮੈਂ ਰਹਿਣਾ ਉਹ ਟਾਰਨੈਟ ਕਹਿੰਦੇ ਉਹਨੂੰ, ਤੇ ਵਿੰਡਮ ਕਾਉਂਸਲ ਉਹ ਏਰੀਆ ਵਾ, ਤਾਂ ਕਾਉਂਸਲ ਦੇ ਕਾਫੀ ਸੋਸ਼ਲ ਵਰਕਰਸ ਤੇ ਹੋਰ ਜਿੰਨੇ ਵੀ ਵਲੰਟੀਅਰਸ ਹੈ ਉਹਨਾਂ ਨੂੰ ਪਤਾ ਸੀ ਕਿ ਮੇਰੇ ਕੋਲੇ ਕੁਛ ਸਕਿੱਲਸ ਵੀ ਹੈਗੇ ਆ ਔਰ ਪਲੱਸ ਉਹਨਾਂ ਨੂੰ ਸਿੱਖ ਕਮਿਊਨਿਟੀ ਬਾਰੇ ਵੀ ਪਤਾ ਸੀ ਕਿ ਜੋ ਟਾਰਨੈਟ ਗੁਰਦੁਆਰਾ ਸਾਹਿਬ ਹੈ ਤੇ ਜੋ ਲੋਕਲ ਆਰਗੇਨਾਈਜੇਸ਼ਨਸ ਹੈ ਉਹ ਅੱਗੇ ਆਉਣਗੀਆਂ। ਤੇ ਉਹਨਾਂ ਨੇ ਕੰਟੈਕਟ ਕੀਤਾ ਸੀ ਮੈਨੂੰ ਤੇ ਅਸੀਂ ਇੱਕ ਉਹਨਾਂ ਨੇ ਇੱਕ ਕ੍ਰਾਈਸਿਸ ਰਿਸਪੋਂਸ ਗਰੁੱਪ ਬਣਾਇਆ ਸੀ ਉਹਦੇ ਚ ਮੈਨੂੰ ਪਾ ਲਿਆ ਸੀ। ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੇ ਲੋਕ ਨੇ ਲੋਕਲ ਏਰੀਆ ਦੇ ਵਿੱਚ ਉਹ ਵੀ ਡੋਨੇਟ ਕਰਨਾ ਚਾਹੁੰਦੇ ਪਰ ਲੋਕਾਂ ਨੂੰ ਪਤਾ ਨਹੀਂ ਹੈ ਕਿ ਕਿਸ ਤਰ੍ਹਾਂ ਕਰਨਾ। ਤੇ ਜਿਹੜੇ ਕਮਿਊਨਿਟੀ ਕਿਚਨ ਇੱਕ ਵਰਚੁਅਲ ਕੰਸੈਪਟ ਹੈ ਬੇਸਿਕਲੀ, ਕਿਉਂਕਿ ਫਿਜ਼ੀਕਲੀ ਅਸੀਂ ਕੁੱਕ ਕਰਦੇ ਵੀ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਵੰਸ ਐਵਰੀ 2 weeks, ਕਈ ਵਾਰੀ ਹਰ ਵੀਕ ਸ਼ਨੀਵਾਰ ਨੂੰ, ਪਰ ਉਸ ਤੋਂ ਇਲਾਵਾ ਕਾਉਂਸਲ ਦੇ ਰੂਲਸ ਨੇ ਜੋ ਉਹ ਕੀ ਕਹਿੰਦੇ ਨੇ ਕਿ ਅਗਰ ਕੋਈ ਵੀ ਡੋਨਰ ਆਪਣੇ ਘਰੋਂ ਕੁੱਕ ਕਰਕੇ ਵੀ ਡੋਨੇਟ ਕਰਨਾ ਚਾਹੁੰਦਾ ਤਾਂ ਉਹ ਵੀ ਪੋਸੀਬਲ ਹੈ, ਉਹ ਵੀ ਅਲਾਊਡ ਹੈ। ਤੇ ਸਾਡੇ ਕੋਲ 2 ਫ੍ਰੀਜ਼ਰ ਨੇ, ਅਸੀਂ ਇੱਕ ਫ੍ਰੀਜ਼ਰ ਰੱਖਿਆ ਹੋਇਆ ਇੱਕ ਕਮਿਊਨਿਟੀ ਸੈਂਟਰ ਚ, ਦੂਸਰੇ ਵਿੱਚ ਉਹ ਵੀ ਡੋਨੇਟ ਹੀ ਕੀਤਾ ਹੈ ਕਿਸੇ ਨੇ। ਤੇ ਫੂਡ ਜੋ ਹੈ ਜਿਸ ਤਰ੍ਹਾਂ ਕੋਈ ਵੀ ਫੈਮਿਲੀ ਕੁੱਕ ਕਰਕੇ ਜਾਂ ਰੈਸਟੋਰੈਂਟ ਕੁੱਕ ਕਰਕੇ ਭੇਜ ਦਿੰਦੇ ਨੇ ਉਸ ਨੂੰ ਫਿਰ ਅਸੀਂ ਫਰਦਰ ਜੋ ਹੈ ਡਿਸਟ੍ਰੀਬਿਊਟ ਕਰਦੇ ਆ ਕਾਫੀ ਸਾਰੇ ਕਮਿਊਨਿਟੀ ਸੈਂਟਰ ਉਹਨਾਂ ਦੇ ਥਰੂ ਜੋ ਨੀਡੀ ਫੈਮਿਲੀਜ਼ ਨੇ ਉਹ ਕਮਿਊਨਿਟੀ ਸੈਂਟਰ ਨੂੰ ਐਵੀਡੈਂਸ ਸ਼ੋ ਕਰਕੇ ਲੋਸ ਆਫ ਇਨਕਮ ਤੇ ਨੀਡ ਦਾ ਉਹ ਰਜਿਸਟਰ ਹੋ ਜਾਂਦੇ ਨੇ, ਉਸ ਤੋਂ ਬਾਅਦ ਉਹਨਾਂ ਨੂੰ ਵੀਕਲੀ ਮੇਲਸ ਮਿਲਦੀਆਂ ਨੇ। ਤਕਰੀਬਨ ਉਹੀ ਸਟਾਰਟ 150 ਮੀਲਸ ਤੋਂ ਕੀਤਾ ਸੀ, ਬਟ ਤਕਰੀਬਨ ਅਪ ਟੂ 500 ਦੇ ਕਰੀਬ ਮੀਲਸ ਨੇ ਇਹਦੇ ਵਿੱਚ। ਪਰ ਜੋ ਜੋ ਕੰਮ ਨੂੰ ਲੀਡ ਕਰ ਰਹੇ ਉੱਥੇ ਬੇਸਿਕਲੀ ਟਾਰਨੇਟ ਗੁਰਦੁਆਰਾ ਸਾਹਿਬ ਹੈ ਤੇ ਯੂਨਾਈਟਿਡ ਸਿੱਖ ਆਰਗੇਨਾਈਜੇਸ਼ਨ ਹੈ। ਪਰ ਕਿਉਂਕਿ ਕਾਨਸੈਪਟ ਮੈਂ ਡਿਜ਼ਾਈਨ ਕੀਤਾ ਸੀ ਤੇ ਜੋ ਨਿਊਜ਼ ਤੁਸੀਂ ਸਿਰੀਨ ਮੀਡੀਆ ਚ ਆਈ ਹੈ ਉਹ ਉਹਦੇ ਚ ਬੇਸਿਕਲੀ ਉਹ ਨਿਊਜ਼ ਸੀਗੀ ਕਿ ਉਹ ਜੋ ਗ੍ਰੀਨ ਵੈਜੀਟੇਬਲਸ ਨੇ ਉਹਨੂੰ ਕਿੱਦਾਂ ਯੂਜ਼ ਕੀਤਾ ਜਾਵੇ, ਉਸ ਨੂੰ ਮੈਂ ਕਿਉਂਕਿ ਪ੍ਰਿਪੇਅਰ ਕੀਤਾ, ਇਸ ਲਈ ਮੀਡੀਆ ਨੇ ਜੋ ਹੈ ਮੇਰੇ ਬਾਰੇ ਜਿਹੜੀ ਨਿਊਜ਼ ਆਈ ਹੈ।
ਠੀਕ ਸੋ ਜਸਵਿੰਦਰ ਜੀ, ਜਿਵੇਂ ਤੁਸੀਂ ਗੱਲ ਕੀਤੀ ਆ ਕਿ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਜਿਹੜੀਆਂ ਆ ਉਹ ਇਹੋ ਜਿਹੇ ਉਪਰਾਲੇ ਇਸ ਵੇਲੇ ਕਰ ਰਹੀਆਂ, ਤੁਸੀਂ ਯੂਨਾਈਟਿਡ ਸਿੱਖਸ ਦੀ ਵੀ ਗੱਲ ਕੀਤੀ ਆ, ਇਸੇ ਤਰ੍ਹਾਂ ਮੈਨੂੰ ਲੱਗਦਾ ਵੀ ਮੈਲਬਨ ਦੇ ਵਿੱਚ ਹੀ ਦੇਖੀਏ ਤਾਂ ਹੋਰ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਆਰਗੇਨਾਈਜੇਸ਼ਨ ਨੇ ਜਿਹੜੀਆਂ ਇਸ ਵੇਲੇ COVID-19 ਦੇ ਜੋ ਹਾਲਾਤ ਬਣੇ ਹੋਏ ਆ ਉਹਦੇ ਵਿੱਚ ਲੋੜਵੰਦਾਂ ਦੀ ਮਦਦ ਕਰ ਰਹੀਆਂ, ਚਾਹੇ ਉਹ ਉਹਨਾਂ ਨੂੰ ਇਸ ਤਰ੍ਹਾਂ ਦਾ ਕੋਈ ਫੂਡ ਹੈ ਉਹ ਉਪਲਬਧ ਕਰਵਾ ਰਹੀਆਂ ਜਾਂ ਰਾਸ਼ਨ ਉਪਲਬਧ ਕਰਵਾ ਰਹੀਆਂ ਜਾਂ ਫਿਰ ਉਹਨਾਂ ਨੂੰ ਕੱਪੜਿਆਂ ਦੀ ਜਾਂ ਫਿਰ ਕੰਬਲਾਂ ਦੀ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਉਹ ਪੂਰਾ ਕਰਨ ਦੇ ਵਿੱਚ ਆਪਣਾ ਯੋਗਦਾਨ ਪਾ ਰਹੀਆਂ। ਸੋ ਬਿਲਕੁਲ, ਤੇ ਤੁਸੀਂ ਕਿਸ ਤਰ੍ਹਾਂ ਦੇ ਹੋਰ ਜਿਹੜੇ ਇਹੋ ਜਿਹੇ ਪ੍ਰੋਜੈਕਟਸ ਆ ਉਹ ਉਲੀਕੇ ਹੋਏ ਆ ਔਰ ਕਿਸ ਢੰਗ ਦੇ ਨਾਲ ਹੋਰ ਤੁਸੀਂ ਕਮਿਊਨਿਟੀ ਦੇ ਜ਼ਿਆਦਾ ਨੇੜੇ ਹੁੰਨੇ ਹੋ ਔਰ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਜਾਣਦੇ ਹੋ?
ਹਾਂਜੀ, ਇੱਕ ਤੇ ਜਿਸ ਤਰ੍ਹਾਂ ਕੱਲ ਰਾਤੀ ਹੀ ਮੈਨੂੰ ਕਿਸੇ ਫੈਮਿਲੀ ਦਾ ਮੈਸੇਜ ਆਇਆ ਸੀ, ਚਾਰ ਮੈਂਬਰ ਨੇ ਉਹ ਪੰਜਾਬੀ ਹੈ ਫੈਮਿਲੀ ਤੇ ਉਹ ਆਈ ਥਿੰਕ ਹਸਬੈਂਡ ਫਿਜੀ ਤੋਂ ਨੇ, ਉਹਨਾਂ ਨੂੰ ਚਾਰਾਂ ਨੂੰ ਕੋਰੋਨਾ COVID-19 ਹੋਇਆ ਹੋਇਆ ਤੇ ਇਸ ਟਾਈਮ ਉਹ ਆਪਣੇ ਘਰ ਨੇ ਤੇ ਵੀਕ ਨੇ ਕਾਫੀ ਤੇ ਕਾਫੀ ਨੀਡ ਨੇ ਤੇ ਉਹਨਾਂ ਦੀ ਮੈਂ ਫੇਸਬੁੱਕ ਪੋਸਟ ਪਾਈ ਸੀ ਕਿ ਕਿਉਂਕਿ ਕੁੱਕ ਨਹੀਂ ਕਰ ਸਕਦੇ, ਉੱਠ ਨਹੀਂ ਸਕਦੇ, ਬਾਹਰ ਵੀ ਨਹੀਂ ਜਾ ਸਕਦੇ ਤੇ ਉਹਨਾਂ ਦਾ ਹੁਣ ਬ੍ਰੇਕਫਾਸਟ ਦਾ ਸਮਾਨ ਲੰਚ ਡਿਨਰ ਜੋ ਹੈ ਉਹਦੀ ਮੈਂ ਪੋਸਟ ਪਾਈ ਸੀ ਤੇ ਉਹ ਹੁਣ ਅਗਲੇ 2 ਹਫ਼ਤੇ ਦੇ ਲਈ ਸਾਨੂੰ 15-20 ਜਿਹੜੀਆਂ ਫੈਮਿਲੀਜ਼ ਮਿਲ ਗਈਆਂ ਨੇ ਤੇ ਉਹ ਉਹਨਾਂ ਨੂੰ ਸਪੋਰਟ ਕਰ ਰਹੀਆਂ। ਤੇ ਹੁੰਦਾ ਕੀ ਹੈ ਕਮਿਊਨਿਟੀ ਦੇ ਵਿੱਚ ਜਦੋਂ ਵੀ ਲੋਕਾਂ ਨੂੰ ਕਿਸੇ ਨੂੰ ਪਤਾ ਚੱਲਦਾ ਕਿ ਮੈਂ ਕਿਸੇ ਤਰ੍ਹਾਂ ਨਾਲ ਹੈਲਪ ਕਰ ਸਕਦਾ, ਤਾਂ ਹੁਣ ਪਿੱਛੇ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਪੇਰੈਂਟਸ ਦੀ ਓਵਰਸੀਜ਼ ਡੈਥ ਹੋ ਗਈ, ਨੈਚੁਰਲ ਡੈਥ ਜਾਂ ਕਿਸੇ ਬਿਮਾਰੀ ਕਰਕੇ ਜਾਂ ਕੋਰੋਨਾ ਕਰਕੇ, ਉਹਨਾਂ ਨੂੰ ਵੀਜ਼ਾ ਦੇ ਵਿੱਚ ਗਾਈਡ ਕਰਨਾ, ਮੈਂਬਰਸ ਆਫ ਪਾਰਲੀਮੈਂਟਸ ਤੋਂ ਐਡਵੋਕੇਸੀ ਕਰਵਾਉਣੀ ਜਾਂ ਕੋਈ ਸਟੂਡੈਂਟ ਨੂੰ ਕੋਈ ਤੰਗ ਕਰ ਰਿਹਾ ਇੰਪਲੋਇਰ ਉਹਦੀ ਹੈਲਪ ਕਰਨੀ ਜਾਂ ਉਸ ਤੋਂ ਇਲਾਵਾ ਜੋ ਹੈ ਪੇਰੈਂਟਸ ਜਿਹੜੇ ਨੇ ਉਹਨਾਂ ਦੀਆਂ ਪਾਲਿਸੀਜ਼ ਚੇਂਜ ਕਰਵਾਉਣੀਆਂ ਕਿ ਉਹਨਾਂ ਦੇ PR ਈਜ਼ੀ ਹੋਏ, ਇਸ ਤਰ੍ਹਾਂ ਦੇ ਜੋ ਵੀ ਕਮਿਊਨਿਟੀ ਚ ਜੋ ਵੀ ਕੋਈ ਮੈਨੂੰ ਅਪਰੋਚ ਕਰਦਾ ਜੋ ਮੇਰੀ ਨੌਲੇਜ ਤੇ ਸਕਿੱਲਸ ਹੈ ਕੰਟੈਕਟਸ ਨੇ ਉਹਨੂੰ ਯੂਜ਼ ਕਰਕੇ ਜੋ ਹੈ ਉਹ ਮੈਂ ਕੰਮ ਕਰਦਾ। ਤੇ ਫਿਊਚਰ ਦੀ ਤੁਸੀਂ ਗੱਲ ਕੀਤੀ ਹੈ, ਪਰ ਜੋ ਫਿਊਚਰ ਚ ਮੇਰਾ ਮੇਨ ਓਬਜੈਕਟਿਵ ਹੈ ਉਹ ਤੇ ਹੈ ਕਿ ਪੇਰੈਂਟਸ ਵੀਜ਼ਾ ਜਿਹੜੀਆਂ ਪਾਲਿਸੀਜ਼ ਆ ਉਹਨਾਂ ਨੂੰ ਹੌਲੀ ਹੌਲੀ ਚੇਂਜ ਕਰਵਾਇਆ ਜਾਏ ਤਾਂ ਜੋ ਪੇਰੈਂਟਸ ਇੱਥੇ ਆ ਸਕਣ ਜਿਹੜੇ ਆਉਣਾ ਚਾਹੁੰਦੇ ਨੇ।
ਠੀਕ, ਤੇ ਜਾਣ ਤੋਂ ਪਹਿਲਾਂ ਸਿੱਧੂ ਸਾਹਿਬ ਕੋਈ ਖਾਸ ਮੈਸੇਜ, ਕੋਈ ਖਾਸ ਸੁਨੇਹਾ ਜਿਹੜਾ ਉਹ ਭਾਈਚਾਰੇ ਦੇ ਲੋਕਾਂ ਨੂੰ ਤੁਸੀਂ ਦੇਣਾ ਚਾਹੋ?
ਹਾਂਜੀ, ਅਸੀਂ ਜਦੋਂ ਵੀ ਗੱਲ ਕਰਦੇ ਹਾਂ ਕੰਪੇਅਰ ਕਰਦੇ ਹਾਂ ਕਿ ਬਾਕੀ ਕੰਟਰੀਜ਼ ਚ ਸਾਡੀ ਕਮਿਊਨਿਟੀ ਦਾ ਜਾਂ ਪੰਜਾਬੀਆਂ ਦਾ ਬਹੁਤ ਦਬਦਬਾ ਹੈ, ਆਸਟ੍ਰੇਲੀਆ ਚ ਨਹੀਂ ਹੈ, ਤੇ ਮੇਰਾ ਮੈਸੇਜ ਇਹੀ ਹੈ ਕਿ ਹੁਣ ਜਿੰਨਾ ਕੰਮ ਸਿੱਖ ਕਮਿਊਨਿਟੀ ਨੇ ਕਰਕੇ ਦਿਖਾ ਦਿੱਤਾ ਬੁਸ਼ਫਾਇਰ ਤੋਂ ਲੈ ਕੇ ਹੁਣ ਤੱਕ, ਬਹੁਤ ਹੀ ਜਲਦੀ ਆਸਟ੍ਰੇਲੀਆ ਦੇ ਵਿੱਚ ਵੀ ਸਾਡਾ ਪੋਲੀਟੀਕਲੀ ਸੋਸ਼ਲੀ ਰੈਕੋਗਨੀਸ਼ਨ ਤੇ ਦਬਦਬਾ ਵੀ ਹੋਏਗਾ, ਬੇਸਿਕਲੀ ਸਾਡੀ ਕਮਿਊਨਿਟੀ ਕੰਟਰੀਬਿਊਸ਼ਨ ਹੀ ਇੰਨਾ ਕਰ ਰਹੀ ਹੈ।
ਕਿਆ ਬਾਤ ਹੈ। ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੀਆਂ ਸੇਵਾਵਾਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ। ਜਾਣ ਤੋਂ ਪਹਿਲਾਂ ਆਪਣਾ ਕੰਟੈਕਟ ਨੰਬਰ ਜੇਕਰ ਕੋਈ ਵੀ ਜਿਨ੍ਹਾਂ ਇਸ਼ੂਜ਼ ਦੇ ਉੱਤੇ ਤੁਸੀਂ ਮਸਲਿਆਂ ਦੇ ਉੱਤੇ ਜਿਹੜੀ ਆਪਣੀ ਮਦਦ ਹੈ ਉਹ ਦੇ ਸਕਦੇ ਹੋ ਸਾਡੇ ਲੋਕਾਂ ਨੂੰ ਤਾਂ ਉਹਦੇ ਲਈ ਆਪਣਾ ਨੰਬਰ ਜ਼ਰੂਰ ਸਾਂਝਾ ਕਰੋ।
ਹਾਂਜੀ ਹਾਂਜੀ ਜ਼ਰੂਰ, ਕੋਈ ਵੀ ਇਸ਼ੂ ਹੋਵੇ, ਕਨਫਿਊਜ਼ਨ ਹੋਵੇ ਪੇਰੈਂਟਸ ਦੇ ਨਾਲ ਜਾਂ ਮੇਨਲੀ ਮੈਂ ਵਿਕਟੋਰੀਆ ਦੇ ਏਰੀਆ ਵਿੱਚ ਹੀ ਕੰਮ ਕਰਦਾ ਕਿਉਂਕਿ ਬਾਹਰ ਵਿਕਟੋਰੀਆ ਤੋਂ ਬਾਹਰ ਪੋਲੀਟੀਸ਼ੀਅਨਸ ਵੀ ਮੈਨੂੰ ਨਹੀਂ ਜਾਣਦੇ ਤੇ 04336582730 04336582730 ਤੇ ਬੈਸਟ ਮੈਥਡ ਮੈਨੂੰ ਜੇ ਕੰਟੈਕਟ ਕਰਨਾ ਟੈਕਸਟ ਮੈਸੇਜ ਹੈ ਜਾਂ ਵਟਸਐਪ ਤੇ ਮੈਸੇਜ ਹੈ।
ਠੀਕ ਹੈ,
ਹਾਂਜੀ।
ਸੋ ਸਿੱਧੂ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਔਰ ਆਪਣੀਆਂ ਇਹਨਾਂ ਸੇਵਾਵਾਂ ਦੇ ਬਾਰੇ ਚ ਜਾਣਕਾਰੀ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਤੁਹਾਡਾ ਧੰਨਵਾਦ ਜੀ।
ਜੀ ਸ਼ੁਕਰੀਆ। ਸੋ ਦੋਸਤੋ, ਇਹ ਸਨ ਜਸਵਿੰਦਰ ਸਿੱਧੂ ਜਿਨ੍ਹਾਂ ਦੀ ਗੱਲ ਅਸੀਂ ਕੀਤੀ ਹੈ ਕਿ ਬਹੁਤ ਸਾਰੇ ਜਿਹੜੇ ਕਮਿਊਨਿਟੀ ਦੇ ਕਾਰਜ ਨੇ, ਭਾਈਚਾਰੇ ਦੇ ਜਿਹੜੇ ਕੰਮ ਨੇ, ਉਹਨਾਂ ਦੇ ਵਿੱਚ ਅੱਗੇ ਹੋ ਕੇ ਲੋਕਾਂ ਦੀ ਬਾਂਹ ਫੜਦੇ ਨੇ, ਲੋੜਵੰਦ ਲੋਕਾਂ ਦੀ ਮਦਦ ਕਰਦੇ ਨੇ ਔਰ ਉਹਨਾਂ ਨੇ ਦੱਸਿਆ ਹੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਮਦਦ ਹੈ ਉਹਨਾਂ ਵੱਲੋਂ ਕੀਤੀ ਜਾਂਦੀ ਹੈ। ਖੈਰ, ਆਪਣੇ ਭਾਈਚਾਰੇ ਦੇ ਉੱਤੇ ਇਹ ਬੜੀ ਮਾਣ ਕਰਨ ਵਾਲੀ ਗੱਲ ਹੈ ਕਿ ਸਾਡੇ ਭਾਈਚਾਰੇ ਦੇ ਜਿਹੜੇ ਲੋਕ ਆ ਕਿਸੇ ਤਰ੍ਹਾਂ ਦੀ ਵੀ ਬਿਪਤਾ ਜਦੋਂ ਪੈਂਦੀ ਹੈ ਚਾਹੇ ਉਹ ਆਪਣੇ ਤੇ ਹੋਵੇ ਚਾਹੇ ਦੂਸਰਿਆਂ ਤੇ ਹੋਵੇ ਤਾਂ ਇਕੱਠੇ ਹੋ ਕੇ ਉਸ ਬਿਪਤਾ ਦਾ ਸਾਹਮਣਾ ਕਰਨ ਦੇ ਲਈ ਤਿਆਰ ਰਹਿੰਦੇ ਆ ਔਰ ਉਸ ਬਿਪਤਾ ਦੀ ਘੜੀ ਦੇ ਵਿੱਚ ਇੱਕ ਦੂਜੇ ਦਾ ਸਹਾਰਾ ਜ਼ਰੂਰ ਬਣਦੇ ਆ। ਸੋ ਲਓ ਜੀ ਇਹ ਸੀ ਇੱਕ ਮੁਲਾਕਾਤ ਤੇ ਹੁਣ ਮੁਲਾਕਾਤ ਇੱਥੇ ਹੀ ਆਪਾਂ ਰੋਕਦੇ ਹਾਂ ਤੇ ਅਗਲਾ ਜਿਹੜਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਇਸ ਵੇਲੇ ਸਾਡੇ ਨਾਲ ਸਾਂਝ ਬਣਾਈ ਹੋਈ ਹੈ ਜੀ ਗੁਰਿੰਦਰ ਸਿੰਘ ਹੋਰਾਂ ਨੇ ਵੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ, ਕਹਿੰਦੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰਿੰਦਰ ਜੀ ਸਾਡੇ ਵੱਲੋਂ ਵੀ। ਔਰ ਵਰਜੀਨੀਆ ਦਾ ਕੀ ਹਾਲ ਹੈ ਅੱਜ, ਕੋਈ ਫੋਟੋ ਫੋਟੋ ਨਹੀਂ ਪਾਈ ਤੁਸੀਂ? ਔਰ ਕਹਿੰਦੇ ਆ ਅੱਜ ਤਾਂ ਆਉਂਦਿਆਂ ਹੀ ਵਾਢੀ ਨਾ ਤਾਂ ਕੋਈ ਹਾਲ ਚਾਲ ਵੀ ਨਹੀਂ ਪੁੱਛਿਆ। ਠੀਕ ਹੈ ਜੀ, ਬਿਲਕੁਲ ਬਿਲਕੁਲ, ਅੱਜ ਕਿਉਂਕਿ ਸਿਲਸਿਲੇ ਜਿਹੜੇ ਸੀ ਉਹ ਕੁਛ ਜ਼ਿਆਦਾ ਸੀਗੇ ਪ੍ਰੋਗਰਾਮ ਦੇ ਵਿੱਚ ਤੇ ਫੇਰ ਆਪਾਂ ਨੂੰ ਸਪੀਡ ਜਿਹੜੀ ਸੀ ਉਹ ਫੜਨੀ ਪੈਣੀ ਸੀ ਤੇ ਇਹ ਸਪੀਡ ਜਿਹੜੀ ਆ ਉਹ ਕੋਸ਼ਿਸ਼ ਕਰਨੀ ਆ ਕਿ ਅਸੀਂ ਇਸੇ ਤਰ੍ਹਾਂ ਅੱਗੇ ਤੋਂ ਵੀ ਰੱਖੀਏ। ਕਹਿੰਦੇ ਬਹੁਤ ਵਧੀਆ ਜੀ, ਕੁਇਕ ਸਟਾਰਟ ਹੈ ਬਸ ਚੁੱਕੀ। ਚਲੋ ਬਿਲਕੁਲ ਜੀ, ਤੁਹਾਡੀ ਹੌਸਲਾ ਅਫਜ਼ਾਈ ਦੇ ਨਾਲ ਅਸੀਂ ਇਸੇ ਤਰ੍ਹਾਂ ਚੁੱਕ ਰਹੇ ਹਾਂ ਔਰ ਉਮੀਦ ਕਰਦੇ ਹਾਂ ਕਿ ਤੁਹਾਡਾ ਇਹ ਸਾਥ ਜਿਹੜਾ ਉਹ ਇਸੇ ਤਰ੍ਹਾਂ ਸਾਨੂੰ ਮਿਲਦਾ ਰਹਿਣਾ ਤੇ ਬਹੁਤ ਬਹੁਤ ਧੰਨਵਾਦ ਕਾਲੋ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਹੋ ਤੁਸੀਂ ਔਰ ਸਾਡੇ ਨਾਲ ਜੁੜਨਾ ਕੀਤਾ ਪ੍ਰੋਗਰਾਮ ਚ, ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਪਹੁੰਚ ਚੁੱਕੇ ਨੇ, ਕਹਿੰਦੇ ਕਿਤਾਬਾਂ ਭਾਵੇਂ ਤੁਹਾਡੀ ਰੋਟੀ ਦੀ ਜਗ੍ਹਾ ਨਹੀਂ ਲੈ ਸਕਦੀਆਂ ਪਰ ਤੁਹਾਨੂੰ ਇਹ ਜ਼ਰੂਰ ਦੱਸਦੀਆਂ ਨੇ ਕਿ ਤੁਹਾਡੇ ਹੱਕ ਦੀ ਰੋਟੀ ਕੌਣ ਖਾ ਰਿਹਾ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ ਜੀ। ਗਿੱਲ ਸਾਹਿਬ ਬਹੁਤ ਹੀ ਪਿਆਰਾ ਜਿਹਾ ਮੈਸੇਜ ਔਰ ਮੈਸੇਜ ਦੇ ਨਾਲ ਮੈਨੂੰ ਲੱਗਦਾ ਵੀ ਅੱਜ ਤੜਕ ਸਰ ਦੀ ਜਿਹੜੀ ਫੋਟੋ ਹੈ ਉਹ ਤੁਸੀਂ ਪਾਈ ਹੈ ਤੇ ਇਮਾਰਤਾਂ ਦੇ ਵਿੱਚ ਮਿੰਨੇ ਮਿੰਨੇ ਹਨੇਰੇ ਦੇ ਵਿੱਚ ਜਿਹੜੀਆਂ ਜਾਗ ਰਹੀਆਂ ਲਾਈਟਾਂ ਆ ਉਹ ਇੱਕ ਵੱਖਰਾ ਜਿਹਾ ਨਜ਼ਾਰਾ ਉਹ ਸਿਰਜ ਰਹੀ ਹੈ। ਬੱਦਲਬਾਈ ਜਿਹੜੀ ਹੈ ਉਹ ਅਸਮਾਨ ਦੇ ਵਿੱਚ ਦਿਖਾਈ ਦੇ ਰਹੀ ਹੈ ਪਰ ਜਿਹੜਾ ਨੀਲਾ ਆਕਾਸ਼ ਆ ਉਸ ਦੀ ਆਪਣੀ ਖੂਬਸੂਰਤੀ ਜਿਹੜੀ ਆ ਉਹ ਵੀ ਝਲਕ ਰਹੀ ਹੈ। ਸੋ ਬਹੁਤ ਹੀ ਖੂਬਸੂਰਤ ਵਿਚਾਰ ਔਰ ਇਸ ਵਿਚਾਰ ਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਜੁੜੇ ਰਹੋ। ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਹੁਣ ਵਕਤ ਬ੍ਰੇਕ ਦਾ ਹੋ ਚੁੱਕਿਆ, ਇੱਕ ਵਪਾਰਕ ਵਕਫੇ ਦਾ ਹੋ ਚੁੱਕਿਆ, ਲੈਣੇ ਆ ਇੱਕ ਬ੍ਰੇਕ। ਬ੍ਰੇਕ ਤੋਂ ਬਾਅਦ ਬਹੁਤ ਜਲਦ ਆਉਣੇ ਆ ਆਪਣੇ ਅਗਲੇ ਸਿਲਸਿਲੇ ਦੇ ਨਾਲ। ਤੁਸੀਂ ਸਾਡੇ ਨਾਲ ਜੁੜੇ ਰਹਿਣਾ, ਇਸੇ ਤਰ੍ਹਾਂ ਬਣੇ ਰਹੋ ਔਰ ਆਪਾਂ ਆਉਣੇ ਆ ਇਸ ਬ੍ਰੇਕ ਤੋਂ ਬਾਅਦ।
ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਦੱਬੀ ਬਾਣੀ ਦੇ ਕੀਰਤਨ, ਗੁਰਮਤ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ, ਗੁਰਬਾਣੀ ਦੇ ਸਹਿਜ ਪਾਠ। ਜੀ ਹਾਂ, ਗੁਰਬਾਣੀ ਦੇ ਸਹਿਜ ਪਾਠ ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। ਸਹਿਜ ਮਿਲਾ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾ।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Apne career nu naviyan unchaiyan den de layi ajj hi join karo Griffin College. ਘੱਟ ਸਮੇਂ ਵਿੱਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ। ਗ੍ਰਿਫਿਨ ਕਾਲਜ, ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਿੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਨ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-56।
ਇੰਡੀਆ ਚ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ, ਜਮਾ 98-98-152-93-297 ਤੇ, ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ
ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ
ਜੀ ਦੋਸਤੋ, ਵਪਾਰਕ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਵਪਾਰਕ ਵਕਫੇ ਦੌਰਾਨ ਕੁਝ ਇਸ਼ਤਿਹਾਰ ਸਾਡੇ ਸਹਿਯੋਗੀਆਂ ਦੇ, ਸਾਡੇ ਸਪਾਂਸਰਸ ਦੇ, ਜਿਹੜੇ ਸਪਾਂਸਰ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਕਰਦੇ ਨੇ ਸਾਡੀ ਮਦਦ। ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਤੇ ਇਸ ਵੇਲੇ ਸਾਡੇ ਨਾਲ ਅਮਰਜੀਤ ਕੌਰ ਜੀ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿਚ। ਉਨ੍ਹਾਂ ਨੇ ਮੈਨੂੰ ਨਿੱਜੀ ਤੌਰ ਤੇ ਸੁਨੇਹਾ ਭੇਜਿਆ, ਗੁੱਡ ਮਾਰਨਿੰਗ ਬੁਲਾ ਰਹੇ ਨੇ। ਵੈਰੀ ਗੁੱਡ ਮਾਰਨਿੰਗ ਜੀ, ਤੁਹਾਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਕਹਿੰਦੇ ਗੋਡ ਬਲੈਸ ਯੂ, ਗੁੱਡ ਪ੍ਰੋਗਰਾਮ, ਬਹੁਤ ਬਹੁਤ ਧੰਨਵਾਦ ਜੀ, ਪਰਮਾਤਮਾ ਤੁਹਾਡੇ ਤੇ ਵੀ ਮਿਹਰ ਬਣਾਈ ਰੱਖੇ। ਔਰ ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਦਾ ਜਿਹੜਾ ਆਨੰਦ ਹੈ ਤੁਸੀਂ ਲੈ ਰਹੇ ਹੋਵੋਗੇ, ਔਰ ਅਸੀਂ ਤੁਹਾਡੇ ਸਾਥ ਦਾ ਆਨੰਦ ਜ਼ਰੂਰ ਲੈ ਰਹੇ ਹਾਂ। ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿਚ ਜੁੜਨ ਦੇ ਲਈ। ਤੇ ਲਓ ਜੀ, ਪ੍ਰੋਗਰਾਮ ਦੇ ਵਿਚ ਇਸੇ ਤਰ੍ਹਾਂ ਜਿਹੜੀਆਂ ਗੱਲਾਂ ਬਾਤਾਂ ਆ ਉਹ ਤਾਂ ਅਸੀਂ ਕਰਦੇ ਰਹਿਣਾ, ਪਰ ਤੁਹਾਨੂੰ ਦੱਸਦੇ ਜਾਈਏ ਕਿ ਪ੍ਰੋਗਰਾਮ ਦੇ ਵਿਚ ਅੱਜ ਇੱਕ ਖਾਸ ਸਿਲਸਿਲਾ ਤਰਜ਼ੇ ਜ਼ਿੰਦਗੀ ਜਿਹੜਾ ਉਹ ਵੀ ਅਸੀਂ ਤੁਹਾਡੀ ਨਜ਼ਰ ਕਰਨਾ, ਪਰ ਉਹਦੇ ਵਿਚ ਅਜੇ ਥੋੜਾ ਜਿਹਾ ਸਮਾਂ ਬਾਕੀ ਹੈ। ਉਸ ਤੋਂ ਵੀ ਪਹਿਲਾਂ ਇੱਕ ਖਾਸ ਮਹਿਮਾਨ ਨੂੰ ਅਸੀਂ ਤੁਹਾਡੀ ਨਜ਼ਰ ਕਰਨਾ, ਤੁਹਾਡੇ ਨਾਲ ਮਿਲਵਾਉਣਾ। ਉਹ ਮਹਿਮਾਨ ਕੌਣ ਹੈ ਤੇ ਉਹ ਸਿਲਸਿਲਾ ਜਿਹੜਾ ਉਹ ਕੀ ਹੋਣਾ ਇਹ ਤੁਸੀਂ ਤੈਅ ਕਰਨਾ, ਪਰ ਉਸ ਤੋਂ ਪਹਿਲਾਂ ਇੱਕ ਗੀਤ ਤਰਸੇਮ ਜੱਸੜ ਦੀ ਆਵਾਜ਼ ਦੇ ਵਿੱਚ ਆਉਣੇ ਆ। ਫਿਰ ਗੀਤ ਤੋਂ ਬਾਅਦ ਆਪਣੇ ਮਹਿਮਾਨ ਦੇ ਨਾਲ ਜੁੜੇ ਰਹੋ, ਬਣੇ ਰਹੋ।
This one goes out to all the singers across the world, rocking they bug with pride, the whole world know who we are Sardar Tristan Jester, Fateh D.O.E., Veli Janta, Bendu Boys, let's go! ਸਕੂਲ ਟਾਈਮ ਤੋਂ ਹੀ ਜਿੱਦ ਨਾ ਡੱਕੇ ਸਰੀਰ ਨੇ ਗਲੀਆਂ ਚ ਖੇਡਿਆ
ਕਦੇ ਸੀ ਤੰਗ ਕਦੀ ਹੋਇਆ ਨਾ ਫਰਾਰ ਊਧਮ ਸਿੰਘ ਵਾਂਗੂ ਮੈਂ ਨਾ ਮੰਨੀ ਕਦੀ ਹਾਰੇ ਉਸ ਪਿੰਡ ਤੋਂ ਬਿਲੋਂਗ ਜਿੱਥੇ ਵੱਸਦਾ ਕਰਤਾਰ ਇੱਕ ਗੱਲ ਮੇਰੀ ਅੱਜ ਕਰ ਲਿਓ ਨੋਟ ਪਾਉਂਦੇ ਹੋਵੇ ਕੋਈ ਸਪੋਰਟਸ ਜਾਂ ਵਕੀਲ ਇਨ ਖੋਟ ਪਾਵੇ ਹੋਵੇ ਹਿੱਪ ਹਾਪ ਮਾਰ ਲੈ ਨਾ ਪਿਓ ਬੋਰਡ ਹਰ ਕੰਮ ਵਿੱਚ ਸਿੰਘਾਂ ਦਾ ਹੁਣ ਚੱਲਦਾ ਆ ਜ਼ੋਰ ਬੰਦਾ ਸਿੰਘ ਬਹਾਦਰ ਵਾਲੀ ਅਣਖ ਸਾਡੇ ਛੇੜ ਜਿੱਥੇ ਹੁੰਦੀ ਨਾ ਇਨਸਾਫੀ ਉੱਥੇ ਸ਼ੇਰ ਗੱਜਦੇ ਲੱਖਾਂ ਵਿੱਚੋਂ ਕਰਦੇ ਆ ਸੂਰ ਮੇ ਸ਼ਾਈਨ ਪੱਗ ਮੇਰੀ ਪਛਾਣ ਪੱਗ ਮੇਰੀ ਆ ਪ੍ਰਾਈਡ ਲੈਟਸ ਗੈਟ ਇਟ
ਸਰਕਾਰ ਖਾਲਸਾ ਹੈਵਰ ਤੱਕ ਮਾਰਸੀ ਹਰੀ ਸਿੰਘ ਨਲਵਾ ਖੜਾ ਮੂਰੇ ਢਾਲ ਸੀ ਸਿਰੇ ਤੋਂ ਵੀ ਸਿਰੇ ਜਰ ਨਹਿਲੇ ਉਹਦੇ ਨਾਲ ਸੀ ਸੱਚਿਆਂ ਦੇ ਯਾਰ ਸੀ ਝੂਠਿਆਂ ਦੇ ਕਾਲ ਸਰਕਾਰ ਸਾਹਿਬ ਦੇ ਵੀ ਦਰਵਾਜੇ ਕਦੋਂ ਚਾਰ ਨੇ ਕੋਈ ਜਾਤ ਕੋਈ ਧਰਮ ਨੀ ਸਾਰੇ ਇੱਥੇ ਯਾਰ ਨੇ ਸਾਈ ਮੀਆਂ ਮੀਰ ਜੀ ਦੇ ਹੱਥ ਭਾਗਦਾਰ ਨੇ ਸਿਖਾਏ ਵਿਚਾਰ ਨੇ ਕਰੇ ਸਤਕਾਰ ਨੇ ਮੇਰੇ ਉੱਤੇ ਪਾਗਾਂ ਕਹਿੰਦੇ ਸਰਦਾਰ ਨੇ ਹਰ ਕੀ ਬੱਲਾ ਡਾ ਵੈਰੀ ਸਿੱਖੇ ਮਾਰ ਨੇ ਮੇਰੇ ਉੱਤੇ ਪਾਗਾਂ ਕਹਿੰਦੇ ਸਰਦਾਰ ਨੇ ਹਰ ਕੀ ਬੱਲਾ ਡਾ ਵੈਰੀ ਸਿੱਖੇ ਮਾਰ ਨੇ ਜਿਨ੍ਹਾਂ ਨੇ ਵਾਲ ਕੱਟੇ ਉਹ ਵੀ ਬੰਨਦੇ ਨੇ ਪਰ ਨੇ ਜਦੋਂ ਲੋੜ ਕੌਮ ਨੂੰ ਉਹ ਲਾਉਂਦੇ ਦੇਖੇ ਤਰ ਨੇ ਦਿਲੋਂ ਜਜ਼ਬਾਤੀਆਂ ਬੱਲਾਡਾ ਵਿੱਚ ਸੂਰਮੇ ਮਾੜੇ ਨਾਲ ਖੜੀ ਦਾ ਏ ਤਕੜੇ ਨੂੰ ਪੂਰ ਨੇ ਬਣਾਇਆ ਜਾਦੂ ਖੰਡੇ ਦਾ ਤਾਂ ਸਿਗਰਟ ਫੜੀ ਨਾ ਨਸ਼ੇ ਵਿੱਚ ਗੋਲ ਹੋ ਕੇ ਕਿਸੇ ਨਾਲ ਲੜੀ ਨਾ ਤੇਰੀ ਕਮਿਊਨਿਟੀ ਦਾ ਹੈੱਡ ਡਾਊਨ ਕਰੀ ਨਾ ਤੂੰ ਘਰੇ ਲੜੀ ਨਾ ਮਜ਼ਾਕ ਕਰੇ ਬਣੀ ਨਾ ਤੇਰੇ ਉੱਤੇ ਪਾਗਾਂ ਕਹਿੰਦੇ ਸਰਦਾਰ ਨੇ ਹਰ ਕੀ ਬੱਲਾ ਡਾ ਵੈਰੀ ਸਿੱਖੇ ਮਾਰ ਨੇ ਤੇਰੇ ਉੱਤੇ ਪਾਗਾਂ ਕਹਿੰਦੇ ਸਰਦਾਰ ਨੇ ਹਰ ਕੀ ਬੱਲਾ ਡਾ ਵੈਰੀ ਸਿੱਖੇ ਮਾਰ ਨੇ ਹਰ ਕੀ ਬੱਲਾ ਡਾ ਵੈਰੀ ਸਿੱਖੇ ਮਾਰ ਨੇ
ਲੋ ਜੀ ਤਰਸੇਮ ਜੱਸੜ ਦੀ ਆਵਾਜ਼ ਦੇ ਵਿਚ ਪ੍ਰੋਗਰਾਮ ਦਾ ਅਗਲਾ ਗੀਤ ਤੁਸੀਂ ਸੁਣਿਆ ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਸਾਡੇ ਨਾਲ ਕੁਝ ਹੋਰ ਦੋਸਤ ਵੀ ਜੁੜੇ ਹੋਏ ਨੇ ਇਸ ਵੇਲੇ ਬੌਬੀ ਸਿੱਧੂ ਜੀ ਸਾਡੇ ਨਾਲ ਜੁੜੇ ਨੇ ਬੌਬੀ ਸਿੱਧੂ ਜਿਹੜੇ ਕਿ ਸ਼ੁੱਕਰਵਾਰ ਦਾ ਸ਼ੋਅ ਲਹਿਰਾਂ ਦਾ ਲੈ ਕੇ ਆਉਂਦੇ ਹੁੰਦੇ ਆ ਬ੍ਰਿਸਬੇਨ ਤੋਂ ਬਹੁਤ ਹੀ ਪਿਆਰੀ ਜਿਹੀ ਸਾਡੀ ਇਹ ਕੁੜੀ ਹੈ ਔਰ ਸਾਡੀ ਸਾਥਣ ਹੈ ਸਤਿ ਸ਼੍ਰੀ ਅਕਾਲ ਇਸ ਵੇਲੇ ਬੁਲਾ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੌਬੀ ਸਿੱਧੂ ਜੀ ਪ੍ਰੋਗਰਾਮ ਕਹਿੰਦੇ ਗੋਇੰਗ ਗੁੱਡ ਮੇਰੇ ਮੰਮੀ ਕਹਿੰਦੇ ਆ ਵੀ ਕੁੜੀ ਕਹਿੰਦੇ ਕਿੰਨਾ ਸੋਹਣਾ ਬੋਲਦੀ ਹੈ ਸੁਣ ਰਹੇ ਆ ਜੀ ਪੂਰਾ ਪਰਿਵਾਰ ਕਿਆ ਬਾਤ ਹੈ ਜੀ ਕਿਆ ਬਾਤ ਹੈ ਦੇਖੋ ਤੁਹਾਡਾ ਪਰਿਵਾਰ ਮੇਰੇ ਨਾਲ ਹੈ ਤਾਂ ਫਿਰ ਮੇਰੀ ਜਿਹੜੀ ਬੋਲਣ ਦੀ ਸ਼ਕਤੀ ਹੈ ਉਹ ਵੀ ਦੁੱਗਣੀ ਹੋ ਜਾਂਦੀ ਹੈ ਨਾ ਸੋ ਤੁਸੀਂ ਪਸੰਦ ਕਰ ਰਹੇ ਹੋ ਪ੍ਰੋਗਰਾਮ ਪਰਿਵਾਰ ਸਾਰਾ ਬੈਠ ਕੇ ਸੁਣ ਰਿਹਾ ਮੈਨੂੰ ਬਹੁਤ ਖੁਸ਼ੀ ਹੋਈ ਹੈ ਔਰ ਉਮੀਦ ਕਰਦੀ ਹਾਂ ਤੁਸੀਂ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਮੇਰਾ ਸਾਥ ਜਿਹੜਾ ਉਹ 10 ਵਜੇ ਤੱਕ ਦਿਓਗੇ ਤੇ ਪ੍ਰੋਗਰਾਮ ਪਸੰਦ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰਗੁਜ਼ਾਰ ਹਾਂ ਤੁਹਾਡੀ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਤੇ ਅੱਗੇ ਗੁਰਿੰਦਰ ਸਿੰਘ ਸਾਡੇ ਨਾਲ ਦੁਬਾਰਾ ਜੁੜੇ ਨੇ ਘਰ ਦੇ ਮੂਹਰੇ ਕਹਿੰਦੇ ਸੂਰਜ ਪੂਰੀ ਚੜ੍ਹਦੀ ਕਲਾ ਵਿੱਚ ਹੈ ਜੀ ਬਸ ਅੱਤ ਦੀ ਗਰਮੀ ਆ ਪਰ ਅਮਰੀਕਾ ਦੀ ਕਿਰਪਾ ਕਰਕੇ ਅਸੀਂ ਆਪਣੀ ਜਿੰਮੇਵਾਰੀ ਨਿਭਾਈ ਜਾ ਰਿਹਾ ਠੀਕ ਹੈ ਜੀ ਔਰ ਬਹੁਤ ਸੋਹਣੀ ਫੋਟੋ ਵੀ ਉਹਨਾਂ ਨੇ ਭੇਜੀ ਹੈ ਇਸ ਵੇਲੇ ਵੈਸੇ ਉੱਥੇ ਸ਼ਾਮ ਪੈ ਚੁੱਕੀ ਹੈ ਪਰ ਅਜੇ ਵੀ ਜਿਹੜਾ ਸੂਰਜ ਹੈ ਜੀ ਉਹਦੀ ਰੋਸ਼ਨੀ ਜਿਹੜੀ ਹੈ ਉਹ ਬਿਖਰ ਰਹੀ ਹੈ ਜਿਹੜੇ ਦਰਖਤ ਆ ਬੂਟੇ ਆ ਜਾਂ ਫਿਰ ਜ਼ਮੀਨ ਹੈ ਉਹਦੇ ਉੱਤੇ ਪੈ ਰਹੀ ਹੈ ਤੇ ਗਰਮੀ ਕਹਿੰਦੇ ਅੱਤ ਦੀ ਇਸ ਵੇਲੇ ਹੈਗੀ ਹੈ ਬਿਲਕੁਲ ਗਰਮੀ ਦਾ ਮੌਸਮ ਆ ਤੇ ਫਿਰ ਗਰਮੀ ਜਿਹੜੀ ਆ ਉਹ ਪੈਣੀ ਆ ਤੁਸੀਂ ਗਰਮੀ ਇੰਜੋਏ ਕਰੋ ਪਰ ਨਾਲ ਨਾਲ ਦੇਖੋ ਏਸੀ ਜੇ ਜ਼ਿੰਮੇਵਾਰੀ ਨਿਭਾ ਰਿਹਾ ਤੇ ਫਿਰ ਗਰਮੀ ਲੱਗਣੀ ਨਹੀਂ ਚਾਹੀਦੀ ਮਹਿਸੂਸ ਨਹੀਂ ਹੋਣੀ ਚਾਹੀਦੀ ਖੈਰ ਤੁਸੀਂ ਸਾਡੇ ਨਾਲ ਜੁੜਨਾ ਕੀਤਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਗੁਰਿੰਦਰ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਤੇ ਇਸੇ ਤਰ੍ਹਾਂ ਦੋਸਤੋ ਤੁਹਾਡੇ ਮੈਸੇਜਿਸ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਦੇ ਰਹਿਣੇ ਆ ਅਸੀਂ ਸ਼ਾਮਿਲ ਕਰਦੇ ਰਹਿਣਾ ਪ੍ਰੋਗਰਾਮ ਦੇ ਵਿੱਚ ਅਗਲਾ ਹਿੱਸਾ ਜਿਹੜਾ ਉਹ ਤੁਹਾਨੂੰ ਦੱਸਿਆ ਕਿ ਇੱਕ ਨਵਾਂ ਅਸੀਂ ਸਿਲਸਿਲਾ ਸ਼ੁਰੂ ਕੀਤਾ ਹੈ ਔਰ 9:15 ਤੇ ਉਹ ਸਿਲਸਿਲਾ ਤੁਹਾਡੀ ਨਜ਼ਰ ਕਰਾਂਗੇ ਤਰਜ਼ੇ ਜ਼ਿੰਦਗੀ ਤੇ ਉਹ ਸਿਲਸਿਲਾ ਨਾਲੋਂ ਨਾਲ ਅਸੀਂ ਫੇਸਬੁੱਕ ਤੇ ਵੀ ਲਾਈਵ ਕਰਾਂਗੇ ਤੁਹਾਡੇ ਸਵਾਲਾਂ ਦੀ ਉਡੀਕ ਰਹੇਗੀ ਉਸ ਸਿਲਸਿਲੇ ਦੇ ਵਿੱਚ ਔਰ ਉਸ ਤੋਂ ਬਾਅਦ ਉਹ ਸਵਾਲ ਵੀ ਤੁਹਾਡੇ ਜਿਹੜੇ ਉਹ ਅਸੀਂ ਪ੍ਰੋਗਰਾਮ ਚ ਸ਼ਾਮਿਲ ਕਰਾਂਗੇ ਫਿਲਹਾਲ ਇੱਕ ਹੋਰ ਖਾਸ ਸਿਲਸਿਲਾ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ ਦੇਖੋ ਉਹ ਸਿਲਸਿਲਾ ਕੀ ਹੈ ਲਓ ਜੀ ਸਵਾਗਤ ਕਰਦੇ ਆ ਇਸ ਸਿਲਸਿਲੇ ਦੇ ਵਿਚ ਤੇ ਸਿਲਸਿਲਾ ਜਿਹੜਾ ਕੀ ਹੈ ਉਹ ਤੁਹਾਨੂੰ ਦੱਸਦੇ ਆ ਵੈਸੇ ਸਾਡੇ ਇਸ ਵੇਲੇ ਇੱਕ ਮਹਿਮਾਨ ਸਟੂਡੀਓ ਦੇ ਵਿਚ ਪਹੁੰਚੇ ਨੇ ਪਹਿਲਾਂ ਤਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਆਜੋ ਬੇਬੇ ਜੀ ਆਜੋ ਆ ਗਈ ਕਿੱਦਾਂ ਪੁੱਤ ਕਰੀ ਜਾਨੀ ਆ ਪ੍ਰੋਗਰਾਮ ਹਾਂਜੀ ਬੇਬੇ ਜੀ ਆਜੋ ਬੈਠੋ ਸਤਿ ਸ਼੍ਰੀ ਅਕਾਲ ਬੜਾ ਵਧੀਆ ਲੱਗਦਾ ਤਾਂ ਹੈ ਗੱਲਾਂ ਬਾਤਾਂ ਮਾਰੀ ਜਾਨੀ ਆ ਬੈਠੀ ਹਾਂਜੀ ਬੇਬੇ ਜੀ ਅਸੀਂ ਤੁਹਾਡੇ ਨਾਲ ਵੀ ਅੱਜ ਗੱਲਾਂ ਬਾਤਾਂ ਹੀ ਮਾਰਨੀਆਂ ਪਹਿਲਾਂ ਤਾਂ ਦੱਸੋ ਹਾਲ ਚਾਲ ਕਿੱਦਾਂ ਤੁਹਾਡਾ ਪੁੱਤੇ ਸੁੱਖ ਆਨੰਦਿਆ ਸੁੱਖ ਆਨੰਦਿਆ ਆ ਤੈਨੂੰ ਪਤਾ ਹੀ ਆ ਆ ਕਰੋਨੇ ਨੇ ਬੜੀ ਮੱਤ ਮਾਰੀ ਪਈ ਲੋਕਾਂ ਦੀ ਬਿਲਕੁਲ ਬਿਲਕੁਲ ਬੇਬੇ ਜੀ ਕਰੋਨਾ ਦਾ ਤਾਂ ਜਿਹੜਾ ਕਹਿਰ ਆ ਨਾ ਉਹ ਤੁਸੀਂ ਪੁੱਛੋ ਹੀ ਨਾ ਅਸੀਂ ਪਹਿਲਾਂ ਹੀ ਬਹੁਤ ਕਰੋਨਾ ਦੇ ਬਾਰੇ ਗੱਲਾਂ ਕਰ ਚੁੱਕੇ ਆ ਮੈਨੂੰ ਲੱਗਦਾ ਵੀ ਹੁਣ ਆਪਾਂ ਕਰੋਨਾ ਨੂੰ ਛੱਡੀਏ ਨਾ ਪੁੱਤ ਛੱਡੀਏ ਕਿੱਦਾਂ ਆਹ ਮੈਨੂੰ ਤਾਂ ਘਰ ਨਿਆਣੇ ਨਾ ਟਿਕਣ ਦਿੰਦੇ ਨਿਆਣੇ ਕਹਿੰਦੇ ਆਹ ਸਰਕਾਰ ਕਹਿੰਦੀ ਆ ਕੋਈ ਸੈਂਸ ਸੈਂਸ ਵਰਤੋ ਨਾ ਮੈਂ ਤੈਨੂੰ ਪੁੱਛਣਾ ਸੀ ਮੈਨੂੰ ਭਲਾ ਦੱਸ ਸਰਕਾਰ ਕਿਹੜੀ ਸੈਂਸ ਵਰਤਣ ਨੂੰ ਕਹਿੰਦੀ ਆ ਸੈਂਸ ਬੇਬੇ ਜੀ ਸੈਂਸ ਦਾ ਤਾਂ ਮੈਨੂੰ ਨੀ ਪਤਾ ਲੱਗਿਆ ਕਿੱਦਾਂ ਤੁਸੀਂ ਕਹਿੰਦੇ ਆ ਨਾ ਮੈਨੂੰ ਉਹਦੇ ਮੋਹਰੇ ਆਲਾ ਭੁੱਲ ਗਿਆ ਪੁੱਤ ਉਹਦੇ ਮੋਹਰੇ ਆਲਾ ਕੁਛ ਹੋਰ ਆ ਖਮਾ ਖਮਾ ਸੈਂਸ ਖਮਾ ਸੈਂਸ ਪਤਾ ਨੀ ਨਿਆਣੇ ਮੱਤ ਮਾਰੀ ਰੱਖਦੇ ਆ ਕਹਿੰਦੇ ਕਰੋਨਾ ਤੋਂ ਕਹਿੰਦੇ ਸਰਕਾਰ ਕਹਿੰਦੀ ਆ ਸੈਂਸ ਖਮਾ ਸੈਂਸ ਆਹ ਅੱਛਾ ਅੱਛਾ ਨਹੀਂ ਨਹੀਂ ਬੇਬੇ ਜੀ ਅਸਲ ਚ ਸਰਕਾਰ ਕਹਿੰਦੀ ਆ ਵੀ ਕਾਮਨ ਸੈਂਸ ਵਰਤੋ ਕਾਮਨ ਸੈਂਸ ਉਹ ਪਤਾ ਕਿਉਂ ਕਿਉਂਕਿ ਆਪਾਂ ਸੋਸ਼ਲ ਡਿਸਟੈਂਸਿੰਗ ਰੱਖਣੀ ਆ ਇੱਕ ਦੂਜੇ ਤੋਂ ਦੂਰ ਬੈਠਣਾ ਜਿੱਦਾਂ ਹੁਣ ਤੁਹਾਨੂੰ ਅਸੀਂ ਦੂਰ ਬਿਠਾਇਆ ਆ ਤੇ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਜਿਹੜੀ ਬਿਮਾਰੀ ਆ ਇੱਕ ਦੂਜੇ ਤੋਂ ਫੈਲਦੀ ਆ ਇਸ ਕਰਕੇ ਸਰਕਾਰ ਕਹਿੰਦੀ ਆ ਕਾਮਨ ਸੈਂਸ ਵਰਤੋ ਕਿਉਂਕਿ ਸਰਕਾਰ ਜਿੰਨਾ ਮਰਜ਼ੀ ਕੁਛ ਕਰ ਲਵੇ ਜਦੋਂ ਤੱਕ ਅਸੀਂ ਆਪਣੀ ਕਾਮਨ ਸੈਂਸ ਨਹੀਂ ਵਰਤਦੇ ਕੀ ਕਿਹੜੀ ਸੈਂਸ ਬੇਬੇ ਜੀ ਕਾਮਨ ਸੈਂਸ ਮਤਲਬ ਉਹ ਕਹਿੰਦੇ ਕਿ ਆਪਣੀ ਅਕਲ ਵਰਤੋ ਤੁਹਾਨੂੰ ਪਤਾ ਹੈ ਕਿ ਇਹ ਬਿਮਾਰੀ ਜਿਹੜੀ ਆ ਇੱਕ ਦੂਜੇ ਦੇ ਨੇੜੇ ਆਉਣ ਕਰਕੇ ਫੈਲਦੀ ਆ ਸੋ ਇਸ ਕਰਕੇ ਇੱਕ ਦੂਜੇ ਤੋਂ ਦੂਰ ਰਹੋ ਜਿਹੜੇ ਨਿਯਮ ਉਹਨਾਂ ਨੇ ਸਰਕਾਰ ਨੇ ਬਣਾਏ ਆ ਜਿਹੜੇ ਕਿ ਕਹਿ ਰਹੇ ਆ ਕਿ ਤੁਸੀਂ ਬਾਹਰ ਨਾ ਨਿਕਲੋ ਜੇ ਲੋੜ ਨਹੀਂ ਆ ਜੇ ਕੰਮ ਕੀਤੇ ਬਿਨਾਂ ਸਰਦਾ ਤਾਂ ਬਿਲਕੁਲ ਨਾ ਨਿਕਲੋ ਜੇਕਰ ਕੰਮ ਦੇ ਲਈ ਨਿਕਲਣਾ ਪੈਂਦਾ ਤਾਂ ਫੇਰ ਮਾਸਕ ਪਾ ਕੇ ਨਿਕਲੋ ਇਹ ਚੀਜ਼ਾਂ ਜਿਹੜੀਆਂ ਉਹ ਸਰਕਾਰ ਕਹਿ ਰਹੀ ਹੈ ਇਹਦੀ ਵਰਤੋਂ ਜ਼ਰੂਰ ਕਰੋ ਕਹਿੰਦੇ ਇਸ ਕਰਕੇ ਅਕਲ ਨੂੰ ਹੱਥ ਮਾਰੋ ਤੁਹਾਡੀ ਭਾਸ਼ਾ ਦੇ ਵਿੱਚ ਅੱਛਾ ਅੱਛਾ ਲੈ ਅਕਲ ਨੂੰ ਤਾਂ ਹੱਥ ਮਾਰਨਾ ਹੀ ਚਾਹੀਦਾ ਆ ਲੈ ਐਡੀ ਬਿਮਾਰੀ ਕਿਤੇ ਮੈਂ ਕਹਿੰਨੀ ਆ ਪੂਰੀ ਦੁਨੀਆਂ ਨੂੰ ਇਹਨੇ ਆਪਣੀ ਲਪੇਟ ਚ ਲੈ ਲਿਆ ਹੈ ਦੱਸ ਮੈਂ ਕਹਿੰਨੀ ਆ ਸੁੱਖ ਆਨੰਦ ਲਿਆਵੇ ਬਾਬਾ ਬਾਕੀ ਤੇਰਾ ਤਾਂ ਪੁੱਤ ਹੁਣ ਕੰਮ ਆ ਇੱਥੇ ਰੇਡੂਏ ਤੇ ਬੋਲਣ ਦਾ ਪਰ ਮੈਂ ਤਾਂ ਹੁਣ ਇੱਦਾਂ ਦੀਆਂ ਗੱਲਾਂ ਕਰੂੰ ਕੋਈ ਨੀ ਬੇਬੇ ਜੀ ਸਾਡੇ ਸੁਣਨ ਵਾਲੇ ਜਿਹੜੇ ਆ ਨਾ ਉਹ ਤੁਹਾਡੀਆਂ ਇੱਦਾਂ ਦੀਆਂ ਗੱਲਾਂ ਵੀ ਬੜੇ ਪਿਆਰ ਨਾਲ ਸੁਣਨਗੇ ਵੈਸੇ ਤੁਸੀਂ ਬੜੀਆਂ ਪਿਆਰੀਆਂ ਪਿਆਰੀਆਂ ਗੱਲਾਂ ਕਰ ਰਹੇ ਹੋ ਔਰ ਸਾਨੂੰ ਬੜਾ ਚੰਗਾ ਲੱਗ ਰਿਹਾ ਪਹਿਲਾਂ ਤਾਂ ਤੁਸੀਂ ਇਹ ਦੱਸੋ ਵੀ ਅੱਜ ਕੋਈ ਖਾਸ ਗੱਲ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਕਰਨੀ ਚਾਹੁੰਦੇ ਆ ਨਾ ਪੁੱਤ ਅੱਜ ਤਾਂ ਮੈਂ ਬਸ ਤੇਰਾ ਦੇਖਣ ਹੀ ਆਈ ਸੀ ਅਗਲੀ ਵਾਰ ਨੂੰ ਆਉਂਗੀ ਕੋਈ ਗੱਲ ਗੁੱਲ ਜਿਹੀ ਕਰਨ ਹਨਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਦੱਸ ਰੇਡੂਆ ਜਿਹੜਾ ਉਹ ਇੱਦਾਂ ਬਹਿ ਕੇ ਹੀ ਕਰਦੇ ਆ ਹੈ ਓਦਾਂ ਤਾਂ ਆਵਾਜ਼ਾਂ ਤੁਹਾਡੀਆਂ ਬਹੁਤ ਵਧੀਆ ਲੱਗਦੀਆਂ ਮੈਨੂੰ ਪਰ ਆਹ ਤਾਂ ਬੜਾ ਰੌਣਕ ਹੀ ਲਾਈ ਪਈ ਆ ਹੈ ਆਹ ਕਿੰਨਾ ਕੁਛ ਆ ਰੱਖਿਆ ਇੱਥੇ ਹੈ ਬਹੁਤ ਵਧੀਆ ਪੁੱਤ ਬਹੁਤ ਵਧੀਆ ਮੈਂ ਨਾ ਅਗਲੀ ਵਾਰ ਨੂੰ ਆਉਂਗੀ ਤੂੰ ਆਪਣਾ ਰੇਡੂਆ ਕਰ ਆਪਣਾ ਪ੍ਰੋਗਰਾਮ ਕਰ ਆਹ ਤਾਂ ਬਹੁਤ ਵਧੀਆ ਲੱਗਿਆ ਰੱਬ ਭਲੀ ਕਰੇ ਸਾਰੇ ਧਿਆਨ ਰੱਖੋ ਭਾਈ ਉਹ ਜਿਹੜੀ ਸੈਂਸ ਸੂਂਸ ਸਰਕਾਰ ਕਹਿੰਦੀ ਆ ਅਕਲ ਨੂੰ ਹੱਥ ਮਾਰੋ ਬਚਾ ਕਰੋ ਆਪਣਾ ਬਸ ਪੁੱਤ ਮੈਂ ਨਾ ਚੱਲਦੀ ਆ ਹੁਣ ਹੋਰ ਨਿਆਣੇ ਉੱਥੇ ਘਰੇ ਹੀ ਆ ਨਾ ਹੁਣ ਤਾਂ ਸਕੂਲੀ ਵੀ ਨੀ ਜਾਂਦੇ ਤਾਂ ਮੈਨੂੰ ਹੀ ਦੇਖਣੇ ਪੈਣੇ ਆ ਚੱਲ ਫੇ ਪੁੱਤ ਤੂੰ ਕਰ ਆਪਣਾ ਰੇਡੀਓ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੇਬੇ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਪਹੁੰਚੇ ਹੋ ਔਰ ਉਮੀਦ ਕਰਦੇ ਹਾਂ ਸਾਡੇ ਸਰੋਤੇ ਜਿਹੜੇ ਆ ਉਹਨਾਂ ਨੂੰ ਵੀ ਤੁਹਾਡੇ ਨਾਲ ਮੁਲਾਕਾਤ ਜ਼ਰੂਰ ਪਸੰਦ ਆਈ ਹੋਣੀ ਹੈ ਤੇ ਲਓ ਜੀ ਦੋਸਤੋ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਚੁੱਕਿਆ ਸਾਡੇ ਅਗਲੇ ਸਿਲਸਿਲੇ ਦਾ ਸੋ ਅਗਲਾ ਸਿਲਸਿਲਾ ਤਰਜ਼ੇ ਜ਼ਿੰਦਗੀ ਤੁਹਾਡੀ ਨਜ਼ਰ ਆਸਾਂ ਦੇ ਸ਼ਹਿਰ ਅੰਦਰ ਕੁਝ ਲੋਕ ਨੇ ਨਿਰਾਸ਼ੇ ਆਸਾਂ ਦੇ ਸ਼ਹਿਰ ਅੰਦਰ ਕੁਝ ਲੋਕ ਨੇ ਨਿਰਾਸ਼ੇ ਗਮ ਕਰ ਰਹੇ ਨੇ ਮੌਜਾਂ ਖੁਸ਼ੀਆਂ ਦੇ ਆਸੇ ਪਾਸੇ ਮੈਂ ਤਾਂ ਸੀ ਹਾਲ ਪੁੱਛਿਆ ਉਦਾਸ ਹੋ ਗਿਆ ਉਹ ਮੈਂ ਤਾਂ ਸੀ ਹਾਲ ਪੁੱਛਿਆ ਉਦਾਸ ਹੋ ਗਿਆ ਉਹ ਮੈਂ ਤੇ ਸੀ ਗੱਲ ਕੀਤੀ ਬਸ ਐਵੇਂ ਹਾਸੇ ਹਾਸੇ ਮੈਂ ਤੇ ਸੀ ਗੱਲ ਕੀਤੀ ਬਸ ਐਵੇਂ ਹਾਸੇ ਹਾਸੇ ਅਸ਼ਰਫ ਗਿੱਲ ਹੋਰਾਂ ਦੀ ਗਜ਼ਲ ਦੇ ਇਸ ਸ਼ੇਅਰ ਦੇ ਨਾਲ ਅੱਜ ਦੇ ਸਿਲਸਿਲੇ ਦਾ ਆਗਾਜ਼ ਕਰਨ ਜਾ ਰਹੇ ਹਾਂ ਮੈਂ ਅਮਰਦੀਪ ਕੌਰ ਤੁਹਾਡੀ ਖਿਦਮਤ ਚ ਹਾਜ਼ਰ ਹੋਈਆਂ ਲੈ ਕੇ ਸਿਲਸਿਲਾ ਤਰਜ਼ੇ ਜ਼ਿੰਦਗੀ। ਤਰਜ਼ੇ ਜ਼ਿੰਦਗੀ ਦੇ ਇਸ ਸਿਲਸਿਲੇ ਦੇ ਵਿਚ ਗੱਲ ਕਰਾਂਗੇ ਜ਼ਿੰਦਗੀ ਦੀ। ਜ਼ਿੰਦਗੀ ਦੇ ਰੂਬਰੂ ਹੋਵਾਂਗੇ, ਜ਼ਿੰਦਗੀ ਦੇ ਵੱਖ ਵੱਖ ਪੱਖਾਂ ਦੇ ਰੂਬਰੂ ਹੋਵਾਂਗੇ, ਜ਼ਿੰਦਗੀ ਦੇ ਵੱਖ ਵੱਖ ਪੜਾਵਾਂ ਦੇ ਰੂਬਰੂ ਹੋਵਾਂਗੇ ਤੇ ਨਾਲ ਹੀ ਨਾਲ ਗੱਲ ਕਰਾਂਗੇ ਧੜਕਦੇ ਰਿਸ਼ਤਿਆਂ ਦੀ, ਪਰਿਵਾਰਾਂ ਦੀ, ਟੁੱਟ ਭੱਜ ਦੀ। ਔਰ ਇਸ ਸਾਰੀ ਗੱਲਬਾਤ ਦੇ ਵਿਚ ਮੇਰਾ ਸਾਥ ਦੇਣਗੇ ਮਿਸਟਰ ਤਕਦੀਰ ਸਿੰਘ ਦਿਓਲ, ਜਿਹੜੇ ਕਿ ਲਾ ਇਨਫੋਰਸਮੈਂਟ ਆਫਿਸਰ ਨੇ ਆਸਟ੍ਰੇਲੀਆ ਦੇ ਵਿਚ ਇਸ ਵੇਲੇ ਸਾਡੇ ਨਾਲ ਸਟੂਡੀਓ ਦੇ ਵਿਚ ਹਾਜ਼ਰ ਨੇ। ਸੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਤਕਦੀਰ ਹੋਰਾਂ ਦਾ ਵੀ। ਦਿਓਲ ਸਾਹਿਬ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਜੀ, ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਮੈਨੂੰ ਕਿ ਤੁਸੀਂ ਮੈਨੂੰ ਇਹ ਮੌਕਾ ਦਿੱਤਾ ਤੇ ਇਸ ਲਾਇਕ ਸਮਝਿਆ ਇਸ ਪ੍ਰੋਗਰਾਮ ਦੇ।
ਜੀ
ਤੇ ਜੀ
ਬਿਲਕੁਲ ਜੀ, ਅੱਜ ਜਿਹੜਾ ਸਿਲਸਿਲਾ ਅਸਲ ਦੇ ਵਿਚ ਅਸੀਂ ਸ਼ੁਰੂ ਕੀਤਾ, ਉਸ ਸਿਲਸਿਲੇ ਦੇ ਵਿਚ ਜਿਹੜੀ ਗੱਲਬਾਤ ਅਸੀਂ ਪਰਿਵਾਰ ਦੇ ਬਾਰੇ ਕਰਨੀ ਆ। ਸੋ ਪਰਿਵਾਰ ਆਸਟ੍ਰੇਲੀਅਨ ਢਾਂਚੇ ਦੇ ਵਿਚ ਕਿਸ ਤਰ੍ਹਾਂ ਦੇਖੇ ਜਾਂਦੇ ਆ, ਕੀ ਮਾਇਨੇ ਨੇ, ਕੀ ਪਰਿਭਾਸ਼ਾ ਤੇ ਸਾਡੇ ਪਿਛੋਕੜ, ਜੋ ਸਭਿਆਚਾਰਕ ਪਿਛੋਕੜ ਸਾਡਾ ਰਿਹਾ ਉਹਦੇ ਵਿਚ ਪਰਿਵਾਰਾਂ ਦੀ ਕੀ ਮਹੱਤਤਾ, ਉਹਦੇ ਬਾਰੇ ਅਸੀਂ ਗੱਲ ਕਰਨੀ ਆ। ਪਰ ਉਸ ਗੱਲਬਾਤ ਨੂੰ ਤੋਰਨ ਤੋਂ ਪਹਿਲਾਂ ਮੈਂ ਚਾਹਾਂਗੀ ਕਿ ਤੁਸੀਂ ਆਪਣੀ ਜਾਣ ਪਛਾਣ ਜ਼ਰੂਰ ਸਾਡੇ ਦਰਸ਼ਕਾਂ, ਸਾਡੇ ਸਰੋਤਿਆਂ ਨੂੰ ਜ਼ਰੂਰ ਕਰਵਾਓ ਕਿ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਨਾਲ ਸੰਬੰਧਿਤ ਹੋ ਔਰ ਆਸਟ੍ਰੇਲੀਆ ਦੇ ਵਿਚ ਤੁਹਾਡਾ ਆਉਣਾ ਕਦੋਂ ਹੋਇਆ।
ਜ਼ਰੂਰ ਜੀ, ਪਹਿਲਾਂ ਤਾਂ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤੇ ਤੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ।
ਮੈਂ ਜੇ ਆਪਣੇ ਪਿਛੋਕੜ ਵੱਲ ਝਾਤ ਮਾਰਾਂ ਤੇ ਸਮਾਂ ਇੰਨੀ ਛੇਤੀ ਲੰਘਿਆ ਕਿ ਪਤਾ ਵੀ ਨਹੀਂ ਲੱਗਾ ਕਿ ਮੈਨੂੰ ਆਸਟ੍ਰੇਲੀਆ ਦੇ ਵਿਚ ਆਏ ਹੋਏ, ਕਈ ਵਾਰ ਤਾਂ ਆਪਾਂ ਇਹ ਕਹਿੰਦੇ ਕਿ ਆਪਾਂ ਕਾਊਂਟਿੰਗ ਬੰਦ ਕਰ ਦਿੰਦੇ ਕਿ ਕਿੰਨੇ ਸਾਲ ਹੋ ਗਏ ਨੇ। ਮੈਂ 99 ਦੇ ਵਿਚ ਐਜ਼ ਏ ਸਟੂਡੈਂਟ ਇੱਥੇ ਆਇਆ ਸੀਗਾ ਤੇ ਐਜ਼ ਏ ਵਿਦਿਆਰਥੀ ਦੇ ਤੌਰ ਤੇ ਆਪਣੀ ਜ਼ਿੰਦਗੀ ਸ਼ੁਰੂ ਕੀਤੀ। ਉਹਨਾਂ ਸਾਰੀਆਂ ਮੁਸ਼ਕਲਾਂ ਚੋਂ ਲੰਘੇ, ਜਿਹੜਾ ਮੁਸ਼ਕਲਾਂ ਦੇ ਵਿਚ ਅੱਜ ਅਸੀਂ ਦੇਖਦੇ ਹਾਂ ਕਿ ਕੁਛ ਵਿਦਿਆਰਥੀ ਆਉਂਦੇ ਨੇ ਤੇ ਜਦੋਂ ਉਹ ਆਪਣੀਆਂ ਮੁਸ਼ਕਲਾਂ ਸਾਡੇ ਨਾਲ ਸਾਂਝੀਆਂ ਕਰਦੇ ਨੇ ਤਾਂ ਸਾਨੂੰ ਏਦਾਂ ਲੱਗਦਾ ਕਿ ਮੇਰੀ ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂ ਹੋ ਰਹੀ ਹੈ
ਜੀ।
ਉਸ ਤੋਂ ਬਾਅਦ 2002 ਦੇ ਵਿਚ ਮਹਾਰਾਜ ਦੀ ਮਿਹਰ ਕਰਨਾ ਮੇਰੀ ਮੈਰਿਜ ਹੋਈ ਇੱਥੇ ਤੇ 2011 ਦੇ ਵਿਚ ਮੈਂ ਆਪਣਾ ਲਾਅ ਇਨਫੋਰਸਮੈਂਟ ਦਾ ਸਫ਼ਰ ਸ਼ੁਰੂ ਕੀਤਾ
ਜੀ,
ਤੇ ਜਿਸ ਦੇ ਵਿਚ ਮੈਨੂੰ ਮਤਲਬ ਹਰ ਵੱਖੋ ਵੱਖਰੇ ਡਿਪਾਰਟਮੈਂਟ ਦੇ ਵਿਚ ਕੰਮ ਕਰਨ ਦਾ ਮੌਕਾ ਮਿਲਿਆ, ਜਿਸ ਦੇ ਵਿਚ ਮੈਂ ਐਜ਼ ਏ ਯੂਨੀਫਾਰਮ ਮੈਂਬਰ ਵੀ ਕੰਮ ਕੀਤਾ, ਫਿਰ ਮੈਂ ਹਾਈਵੇ ਪੈਟਰੋਲ ਜਿਹਦੇ ਵਿਚ ਰੋਡ ਸੇਫਟੀ ਐਕਟ ਆ ਜਾਂਦਾ ਉਹਦੇ ਵਿਚ ਵੀ 5 ਸਾਲ ਦਾ ਕੰਮ ਕੀਤਾ
ਜੀ,
ਤੇ ਅੱਜ ਦੀ ਡੇਟ ਦੇ ਵਿਚ ਮੈਂ ਐਜ਼ ਏ ਡਿਟੈਕਟਿਵ ਕੰਮ ਕਰ ਰਿਹਾ ਫੈਮਿਲੀ ਵਾਇਲੈਂਸ ਇਨਵੈਸਟੀਗੇਸ਼ਨ ਯੂਨਿਟ ਦੇ ਵਿਚ।
ਆਪਣੇ ਵਿਭਾਗ ਦੇ ਵਿਚ ਕੰਮ ਕਰਦਿਆਂ ਤੁਸੀਂ ਬਹੁਤ ਨੇੜਿਓ ਲੋਕਾਂ ਦੇ ਨਾਲ ਵਿਚਰਦੇ ਹੋ, ਹਨਾ, ਉਹਨਾਂ ਨੂੰ ਵੇਖਣ ਦਾ, ਪਰਖਣ ਦਾ, ਉਹਨਾਂ ਦੀਆਂ ਮੁਸ਼ਕਲਾਂ ਨੂੰ ਜਾਣਨ ਦਾ ਜਿਹੜਾ ਮੌਕਾ ਤੁਹਾਨੂੰ ਅਕਸਰ ਮਿਲਦਾ ਹੋਣਾ, ਕੀ ਖਾਸ ਦੇਖਦੇ ਹੋ ਉਸ ਸਮੇਂ ਤੋਂ ਬਾਅਦ, ਜੇ ਅੱਜ ਦੇ ਸਮੇਂ ਦੀ ਗੱਲ ਕਰੀਏ, ਜਿਸ ਸਮੇਂ ਤੁਸੀਂ ਆਏ ਸੀ ਤੇ ਜਿਹੜਾ ਹੁਣ ਸਮਾਂ ਚੱਲ ਰਿਹਾ?
ਹਾਂਜੀ, ਉਸ ਦੇ ਵਿਚ ਇੱਕ ਸਭ ਤੋਂ ਵੱਡਾ ਜਿਹੜਾ ਗੈਪ ਆਇਆ ਜਾਂ ਡਿਫਰੈਂਸ ਆਇਆ ਉਹ ਮੈਂ ਇੱਕੋ ਚੀਜ਼ ਦੇ ਵਿਚ ਦੇਖ ਰਿਹਾ ਕਿ ਉਸ ਟਾਈਮ ਦੇ ਵਿਚ ਲੋਕਾਂ ਦੇ ਵਿਚ ਅਵੇਅਰਨੈਸ ਦੀ ਕਮੀ ਬਹੁਤ ਜ਼ਿਆਦਾ ਸੀਗੀ। ਜਦੋਂ ਆਪਾਂ ਇੱਕ ਪਰਿਵਾਰ ਦੇ ਵਿਚ ਰਹਿੰਦੇ ਹਾਂ ਆਪਾਂ ਕੁਛ ਗੱਲਾਂ ਗਰੰਟਿਡ ਲੈ ਕੇ ਕਰ ਜਾਂਦੇ ਹਾਂ ਕਿ ਹਾਂ ਆਪਾਂ ਉਸ ਨੂੰ ਇਹ ਨਹੀਂ ਸਮਝਦੇ ਕਿ ਅਸੀਂ ਇੱਕ ਦੂਸਰੇ ਦੇ ਜਿਹੜੇ ਰਾਈਟਸ ਆ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਅੱਜ ਦੇ ਸਮੇਂ ਦੇ ਵਿਚ ਜਦੋਂ ਹੁਣ ਮੈਂ ਐਜ਼ ਏ ਜਦੋਂ ਜੌਬ ਕਰ ਰਿਹਾ ਆਪਣੀ, ਇਹ ਸਭ ਤੋਂ ਵੱਡਾ ਡਿਫਰੈਂਸ ਆ ਰਿਹਾ ਕਿ ਲੋਕਾਂ ਦੇ ਵਿਚ ਅਵੇਅਰਨੈਸ ਆ ਰਹੀ ਹੈ ਤਾਂ ਕਿ ਜਿਹੜੇ ਸਾਡੇ ਰਾਈਟਸ ਨੇ ਅਸੀਂ, ਕਿਉਂਕਿ ਸਿੱਖੀ ਦੇ ਵਿਚ ਇੱਕ ਚੀਜ਼ ਬਹੁਤ ਵਧੀਆ ਪਹਿਲੇ ਤੋਂ ਸਾਨੂੰ ਸਿਖਾਈ ਗਈ ਹੈ, ਸਾਡੇ ਮਾਂ ਬਾਪ ਨੇ ਵੀ ਦੱਸੀ ਹੈ ਕਿ ਔਰਤ ਤੇ ਮਰਦ ਦੇ ਵਿਚ ਕੋਈ ਡਿਫਰੈਂਸ ਨਹੀਂ।
ਬਿਲਕੁਲ
ਉਸੇ ਚੀਜ਼ ਨੂੰ ਅੱਗੇ ਲਿਜਾਂਦੇ ਹੋਏ ਵਿਕਟੋਰੀਆ ਦੇ ਵਿਚ ਇੱਕ ਫੈਮਿਲੀ ਵਾਇਲੈਂਸ ਐਕਟ ਬਣਿਆ ਸੀਗਾ 2008 ਦੇ ਵਿਚ, ਉਹਦੇ ਵਿਚ ਉਹ ਡਿਫਰੈਂਸ ਨੂੰ ਬਿਲਕੁਲ ਘਟਾ ਦਿੱਤਾ ਗਿਆ ਕਿ ਕੋਈ ਵੀ ਉਹਦੇ ਚ ਡਿਫਰੈਂਸ ਨਹੀਂ ਰੱਖਿਆ ਗਿਆ ਕਿ ਹਰ ਇਨਸਾਨ ਦੇ ਰਾਈਟਸ ਨੂੰ ਬਰਾਬਰ ਮੰਨਿਆ ਜਾਂਦਾ।
ਠੀਕ ਜੀ,
ਉਸੇ ਇੱਕ ਰਾਈਟਸ ਦੇ ਬੇਸ ਦੇ ਆਧਾਰ ਦੇ ਉੱਤੇ ਜਦੋਂ ਇਹ ਐਕਟ ਬਣਿਆ, ਹਰ ਇਨਸਾਨ ਜਿਸ ਨੂੰ ਕੁਛ ਵੀ ਲੱਗਦਾ ਆ ਕਿ ਮੇਰੇ ਨਾਲ ਕੋਈ ਧੱਕਾ ਹੋ ਰਿਹਾ, ਕੋਈ ਮੇਰੇ ਨਾਲ ਜ਼ਬਰਦਸਤੀ ਹੋ ਰਹੀ ਆ ਜਾਂ ਮੈਨੂੰ ਮੇਰਾ ਹੱਕ ਨਹੀਂ ਮਿਲ ਰਿਹਾ, ਉਹ ਜਦੋਂ ਸਾਡੇ ਨਾਲ ਆ ਕੇ ਡਿਸਕਸ ਕਰਦਾ ਤੇ ਜਿਹੜੀਆਂ ਸਾਡੀ ਪ੍ਰੋਫੈਸ਼ਨਲ ਟੀਮਸ ਹੁੰਦੀਆਂ ਉਸ ਚੀਜ਼ ਨੂੰ ਅਸੈਸ ਕਰਦੀਆਂ, ਫਿਰ ਉਹਨੂੰ ਅੱਗੇ ਲਾਅ ਇਨਫੋਰਸਮੈਂਟ ਦੇ ਮੁਤਾਬਕ ਕੁਛ ਡੈਫੀਨੇਸ਼ਨਸ ਦੇ ਵਿਚ ਇੱਕ ਰਿਸਕ ਅਸੈਸਮੈਂਟ ਦੇ ਵਿਚ ਉਤਾਰਿਆ ਜਾਂਦਾ ਤੇ ਫਿਰ ਦੇਖਿਆ ਜਾਂਦਾ ਕੀ ਕੋਈ ਹੋਰ ਇਨਸਾਨ ਜਿਹਦੇ ਬਾਰੇ ਉਹਨਾਂ ਨੇ ਇਹ ਚੀਜ਼ਾਂ ਕਹੀਆਂ ਨੇ ਕਿ ਉਹ ਵਾਕਈ ਉਹ ਇੱਕ ਅਫੈਂਸ ਕਰ ਰਹੇ ਨੇ ਜਾਂ ਅਣਗਹਿਲੀ ਦੇ ਵਿਚ ਕਰ ਰਹੇ ਨੇ ਜਾਂ ਕੀ ਹੋ ਰਿਹਾ
ਜੀ,
ਉਸ ਚੀਜ਼ ਨੂੰ ਫਿਰ ਅਸੀਂ ਅੱਗੇ ਇੱਕ ਨੈਕਸਟ ਸਟੈਪ ਦੇ ਉੱਤੇ ਲੈ ਕੇ ਜਾਂਦੇ ਆ, ਉਸ ਇਨਸਾਨ ਦੇ ਨਾਲ ਵੀ ਗੱਲ ਕਰਦੇ ਆ ਜਿਹਦੇ ਉੱਤੇ ਉਹ ਇਲਜ਼ਾਮ ਲਗਾਏ ਜਾਂਦੇ ਨੇ, ਤੇ ਫਿਰ ਜੇ ਉਹਨਾਂ ਪਰਿਵਾਰਾਂ ਨੂੰ ਹੈਲਪ ਦੀ ਲੋੜ ਹੁੰਦੀ ਹੈ ਤੇ ਹੋਰ ਸੰਸਥਾਵਾਂ ਦੇ ਨਾਲ ਰੈਫਰ ਕਰ ਦਿੱਤਾ ਜਾਂਦਾ, ਪਰ ਜੇ ਕਿਤੇ ਕੋਈ ਸੀਰੀਅਸ ਅਫੈਂਸ ਹੋਇਆ ਹੁੰਦਾ ਤੇ ਉਹਨੂੰ ਅਸੀਂ ਜਿਹੜੇ ਆਪਣਾ ਨਿਆਇਲਿਆ ਹੁੰਦਾ ਜਾਂ ਮੈਜਿਸਟ੍ਰੇਟ ਕੋਰਟ ਆ ਉਹਦੇ ਮੂਹਰੇ ਰੱਖਿਆ ਜਾਂਦਾ।
ਸੋ ਤੁਹਾਡੇ ਰੋਲ ਦੇ ਮੁਤਾਬਕ ਇਹ ਸਾਰੀਆਂ ਜਿਹੜੀਆਂ ਸੇਵਾਵਾਂ ਇਹ ਤੁਸੀਂ ਦਿੰਦੇ ਹੋ, ਔਰ ਆਪਣੇ ਭਾਈਚਾਰੇ ਦੇ ਵਿੱਚ ਬਹੁਤ ਕੁਛ ਇਹੋ ਜਿਹਾ ਜਿਵੇਂ ਤੁਸੀਂ ਵੀ ਗੱਲ ਕੀਤੀ ਆ ਜਾਣੇ ਅਣਜਾਣੇ ਦੇ ਵਿੱਚ ਵੀ ਹੁੰਦਾ। ਗੱਲ ਅਸੀਂ ਪਰਿਵਾਰ ਦੀ ਕਰਦੇ ਆ ਦਿਓਲ ਸਾਹਿਬ, ਪਰਿਵਾਰ ਦੀ ਜਦੋਂ ਅਸੀਂ ਗੱਲ ਕਰਦੇ ਆ ਤੇ ਸਾਡੇ ਸੱਭਿਆਚਾਰਕ ਪਿਛੋਕੜ ਦੇ ਵਿੱਚ ਪਰਿਵਾਰ ਦੇ ਵਿੱਚ ਇੱਕ ਦੂਜੇ ਦੀਆਂ ਭਾਵਨਾਵਾਂ ਦਾ ਬੜਾ ਸਤਿਕਾਰ ਕੀਤਾ ਜਾਂਦਾ, ਇੱਕ ਜਿਹੜੀ ਇੱਕ ਦੂਸਰੇ ਪ੍ਰਤੀ ਖਿੱਚ ਆ ਉਹ ਬੜੀ ਗੂੜੀ ਹੁੰਦੀ ਹੈ, ਹਨਾ। ਤੇ ਨਾਲ ਹੀ ਨਾਲ ਇਹ ਖਿੱਚ ਗੂੜੀ ਹੋਣ ਦੇ ਨਾਲ ਨਾਲ ਬਹੁਤ ਛੇਤੀ ਅਸੀਂ ਹਰਟ ਵੀ ਹੋ ਜਾਂਦੇ ਆ, ਸਾਡੇ ਜਜ਼ਬਾਤ ਜਿਹੜੇ ਉਹ ਬਹੁਤ ਛੇਤੀ ਹਰਟ ਹੁੰਦੇ ਆ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ। ਅੱਛਾ, ਜਿਹੜਾ ਸਾਡੇ ਸੱਭਿਆਚਾਰਕ ਪਿਛੋਕੜ ਦੇ ਵਿੱਚ ਪਰਿਵਾਰ ਆ ਉਹਦੇ ਮਾਇਨੇ ਕੁਛ ਹੋਰ ਨੇ, ਉਹਦੀ ਪਰਿਭਾਸ਼ਾ ਕੁਛ ਹੋਰ ਹੋ ਸਕਦੀ ਆ, ਇਸੇ ਕਰਕੇ ਸ਼ਾਇਦ ਜਾਣੇ ਅਣਜਾਣੇ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਹੁਣ ਮੁਸ਼ਕਲਾਂ ਆ ਉਹ ਆ ਰਹੀਆਂ। ਪਰ ਜਦੋਂ ਆਸਟ੍ਰੇਲੀਅਨ ਢਾਂਚੇ ਦੀ ਗੱਲ ਕਰਦੇ ਆ, ਆਸਟ੍ਰੇਲੀਅਨ ਸੱਭਿਆਚਾਰ ਦੀ ਗੱਲ ਕਰਦੇ ਆ ਜਾਂ ਫਿਰ ਆਸਟ੍ਰੇਲੀਅਨ ਕਾਨੂੰਨ ਦੀ ਗੱਲ ਕਰਦੇ ਆ, ਉਹਦੇ ਮੁਤਾਬਕ ਤੁਸੀਂ ਕੀ ਸਮਝਦੇ ਹੋ ਵੀ ਪਰਿਵਾਰ ਦੇ ਮਾਇਨੇ ਅਸਲ ਦੇ ਵਿੱਚ ਕੀ ਆ?
ਹਾਂਜੀ, ਇਹਦੇ ਲਈ ਅਮਰਦੀਪ ਜੀ ਮੈਂ ਤੁਹਾਨੂੰ ਰੈਫਰੈਂਸ ਕਰਾਂਗਾ ਕਿ ਜਿਹੜਾ ਮੈਂ ਫੈਮਿਲੀ ਵਾਇਲੈਂਸ ਐਕਟ 2008 ਦੇ ਵਿੱਚ ਜੋ ਬਣਿਆ ਸੀਗਾ ਉਹਦੇ ਵਿੱਚ ਇੱਕ ਪਰਿਵਾਰ ਦੀ ਪਰਿਭਾਸ਼ਾ ਕੀ ਦੱਸੀ ਆ ਉਹਨਾਂ ਨੇ, ਮੈਂ ਉਹਦੇ ਵਿੱਚੋਂ ਜਿਹੜੇ ਰਿਸ਼ਤੇ ਉਹਨਾਂ ਨੇ ਉਹਦੇ ਵਿੱਚ ਲਿਖੇ ਨੇ ਮੈਂ ਉਹਨਾਂ ਦੇ ਉੱਤੇ ਜ਼ਰੂਰ ਚਾਨਣਾ ਪਾਉਣਾ ਚਾਹਾਂਗਾ, ਕਿਉਂਕਿ ਕਈ ਵਾਰ ਆਪਾਂ ਉਸ ਚੀਜ਼ ਬਾਰੇ ਨੌਲੇਜ ਨਹੀਂ ਹੁੰਦੀ, ਆਪਾਂ ਇਹ ਕਹਿ ਦਿੰਦੇ ਕਿ ਨਹੀਂ ਇਹ ਰਿਸ਼ਤਾ ਨਹੀਂ ਬਣਦਾ, ਪਰ ਜੋ ਲਾਅ ਨੇ ਰਿਸਰਚ ਦੇ ਬਾਅਦ ਕੀਤਾ ਆ ਉਹਦੇ ਵਿੱਚ ਕੀ ਹੈ ਕਿ ਹਸਬੈਂਡ ਐਂਡ ਵਾਈਫ ਇੱਕ ਰਿਸ਼ਤਾ ਆ
ਜਿਹੜਾ
ਸਾਡੇ ਸੱਭਿਆਚਾਰ ਚ ਮੰਨਿਆ ਜਾਂਦਾ, ਇੱਕ ਸਭ ਤੋਂ ਵੱਡਾ ਰਿਸ਼ਤਾ ਆ ਤੇ ਸਭ ਤੋਂ ਗੂੜਾ ਰਿਸ਼ਤਾ ਹੁੰਦਾ। ਉਸ ਤੋਂ ਬਾਅਦ ਆਸਟ੍ਰੇਲੀਅਨ ਕਲਚਰ ਦੇ ਮੁਤਾਬਿਕ ਜਿਸ ਤਰ੍ਹਾਂ ਗਰਲਫ੍ਰੈਂਡ ਬੋਏਫ੍ਰੈਂਡ ਹੁੰਦੇ ਨੇ ਉਹ ਵੀ ਇੱਕ ਪਰਿਵਾਰ ਮੰਨੇ ਜਾਂਦੇ ਨੇ,
ਠੀਕ।
ਇੱਕ ਡਿਫੈਕਟੋ ਰਿਲੇਸ਼ਨਸ਼ਿਪ ਇੱਥੇ ਹੁੰਦਾ ਜਿਹਦੇ ਵਿੱਚ ਸਮਾਜਿਕ ਤੌਰ ਤੇ ਉਹ ਮੈਰਿਜਿਸ ਨਹੀਂ ਕਰਦੇ ਪਰ ਉਹ ਇੱਕ ਰਿਸ਼ਤੇ ਦੇ ਵਿੱਚ ਇਕੱਠੇ ਰਹਿੰਦੇ, ਇੱਕੋ ਛੱਤ ਥੱਲੇ ਰਹਿਣਾ ਸ਼ੁਰੂ ਕਰ ਦਿੰਦੇ ਆ, ਉਹਨੂੰ ਵੀ ਇੱਕ ਪਰਿਵਾਰਕ ਰਿਸ਼ਤਾ ਹੀ ਮੰਨਿਆ ਜਾਂਦਾ,
ਠੀਕ।
ਤੇ ਫਿਰ ਇੱਕ ਸਭ ਤੋਂ ਵੱਡਾ ਟੌਪਿਕ ਹੈ ਜਿਹੜਾ ਅਸੀਂ ਆਪਣੇ ਸਮਾਜ ਦੇ ਵਿੱਚ ਡਿਸਕਸ ਕਰਨਾ ਵੀ, ਕੁਛ ਲੋਕ ਉਸ ਚੀਜ਼ ਨੂੰ ਇੱਕ ਬਹੁਤ ਵੱਡਾ, ਮਤਲਬ ਮੈਂ ਇਹ ਨਹੀਂ ਕਹਿ ਸਕਦਾ ਕਿ ਉਹਨੂੰ ਓਫੈਂਸਿਵ ਲੈਂਦੇ ਨੇ, ਪਰ ਉਹਨੂੰ ਅਸੀਂ ਡਿਸਕਸ ਨਹੀਂ ਕਰਦੇ ਕਦੀ ਵੀ
ਜੀ,
ਉਹ ਹੈਗਾ ਸੇਮ ਸੈਕਸ ਮੈਰਿਜਿਸ ਦਾ,
ਠੀਕ।
ਉਹ ਵੀ ਇੱਕ ਪਰਿਵਾਰ ਦਾ ਹਿੱਸਾ ਮੰਨੇ ਜਾਂਦੇ ਨੇ, ਅਗਰ ਉਹ ਦੋ ਇਨਸਾਨ ਵੀ ਆਪਸ ਦੇ ਵਿੱਚ ਰਹਿ ਰਹੇ ਨੇ ਤਾਂ ਇੱਕ ਪਰਿਵਾਰ ਹੀ ਮੰਨਿਆ ਜਾਂਦਾ ਉਹਨੂੰ। ਇਸੇ ਤਰ੍ਹਾਂ ਜਦੋਂ ਹਸਬੈਂਡ ਐਂਡ ਵਾਈਫ ਦੀ ਮੈਰਿਜ ਹੁੰਦੀ ਆ, ਅਨਫੋਰਚੁਨੇਟਲੀ ਜੇ ਉਹ ਸੈਪਰੇਟ ਹੋ ਜਾਣ ਤੇ ਉਹਨਾਂ ਨੂੰ ਐਕਸ ਪਾਰਟਨਰਸ ਕਹਿੰਦੇ ਆ,
ਠੀਕ।
ਉਹ ਵੀ ਇੱਕ ਪਰਿਵਾਰ ਹੀ ਮੰਨੇ ਜਾਂਦੇ ਨੇ ਬਾਅਦ ਦੇ ਵਿੱਚ,
ਠੀਕ।
ਕਿ ਬਾਅਦ ਦੇ ਵਿੱਚ ਜਿਹੜੇ ਹੁਣ ਚਿਲਡਰਨਸ ਨੇ ਜਿੱਦਾਂ ਬੱਚੇ ਨੇ ਆਪਣੇ ਚਾਚੇ ਤਾਇਆਂ ਦੇ ਨਿਆਣੇ ਹੋ ਜਾਂਦੇ ਨੇ, ਕਜ਼ਨਸ ਹੋ ਜਾਂਦੇ ਨੇ, ਤੇ ਜੇ ਆਪਾਂ ਕਈਆਂ ਨੂੰ ਇਸ ਤਰ੍ਹਾਂ ਲੱਗਦਾ ਕਿ ਮੈਂ 18 ਸਾਲਾਂ ਦਾ ਹੋ ਗਿਆ ਤੇ ਮੈਂ ਵੱਡਾ ਹੋ ਗਿਆ ਹੁਣ, ਪਰ ਸਟਿਲ ਉਹ ਵੀ ਉਸ ਪਰਿਵਾਰ ਦਾ ਹਿੱਸਾ ਹੀ ਮੰਨਿਆ ਜਾਂਦਾ,
ਠੀਕ।
ਜਿਸ ਪਰਿਵਾਰ ਦੇ ਨਾਲ ਉਹ ਜੁੜਿਆ ਆ, ਜਿੱਥੋਂ ਉਹਦੀਆਂ ਤੰਦਾਂ ਸ਼ੁਰੂ ਹੁੰਦੀਆਂ
ਜੀ।
ਸਾਡੇ ਬਜ਼ੁਰਗ ਹੋ ਗਏ
ਜੀ,
ਦਾਦਾ ਦਾਦੀ ਹੋ ਗਏ, ਨਾਨਾ ਨਾਨੀ ਹੋ ਗਏ
ਜੀ,
ਜਿਸ ਹਸਬੈਂਡ ਐਂਡ ਵਾਈਫ ਜਿੱਦਾਂ ਹੁਣ ਵਾਈਫ ਦੇ ਅੱਗੇ ਪੇਰੈਂਟਲ ਰਿਲੇਸ਼ਨਸ਼ਿਪ ਜਿੰਨੇ ਹੁੰਦੇ ਆ, ਉਹ ਸਾਰੇ ਹੀ ਪਰਿਵਾਰ ਦੀ ਡੈਫੀਨੇਸ਼ਨ ਦੇ ਵਿੱਚ ਆਉਂਦੇ ਆ। ਤੇ ਇੱਕ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਆਸਟ੍ਰੇਲੀਅਨ ਕਲਚਰ ਦੇ ਵਿੱਚ ਹੈ ਕਿ ਜੇ ਬਜ਼ੁਰਗ ਅਲੱਗ ਰਹਿ ਰਹੇ ਨੇ ਤੇ ਉਹਨਾਂ ਦੀ ਕੇਅਰ ਲਈ ਕੋਈ ਰਹਿ ਰਿਹਾ ਉਹਨਾਂ ਦੇ ਨਾਲ, ਜਿਹੜਾ ਉਹਨਾਂ ਦੀ ਕੇਅਰ ਕਰਦਾ ਐਵਰੀ ਡੇ, ਉਹਨਾਂ ਦੇ ਨਾਲ ਸਮਾਂ ਬਿਤਾਉਂਦਾ, ਉਹਨਾਂ ਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੇ ਕੰਮ ਕਰਦਾ, ਉਹ ਵੀ ਇੱਕ ਤਰੀਕੇ ਨਾਲ ਉਹਦਾ ਪਰਿਵਾਰ ਮੰਨਣਾ ਸ਼ੁਰੂ ਹੋ ਜਾਂਦੇ ਕਿਉਂਕਿ ਉਹ ਉਨੇ ਟਾਈਮ ਤੋਂ ਉਹਨਾਂ ਦੇ ਨਾਲ ਹੀ ਰਹਿ ਰਹੇ ਨੇ,
ਠੀਕ
ਜੀ।
ਸੋ ਆਸਟ੍ਰੇਲੀਅਨ ਜਿਹੜਾ ਢਾਂਚਾ, ਆਸਟ੍ਰੇਲੀਅਨ ਸੱਭਿਆਚਾਰ ਆ, ਉਹਦੇ ਵਿੱਚ ਵੈਸੇ ਪਰਿਵਾਰ ਜਿਹੜਾ ਉਹ ਬਹੁਤ ਵੱਖਰਾ ਹੈ। ਜੇ ਅਸੀਂ ਆਪਣੇ ਸੱਭਿਆਚਾਰਕ ਢਾਂਚੇ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਬਹੁਤ ਕੁਛ ਜਿਹੜਾ ਉਹ ਸਾਡੇ ਲਈ ਵੀ ਹੈਰਾਨ ਕਰਨ ਵਾਲਾ, ਜਿਵੇਂ ਤੁਸੀਂ ਗੱਲ ਕੀਤੀ ਡਿਫੈਕਟੋ ਰਿਲੇਸ਼ਨਸ਼ਿਪ ਦੀ, ਤੁਸੀਂ ਗੱਲ ਕੀਤੀ ਕਿ ਜਿਹੜੇ ਪਹਿਲਾਂ ਤੋਂ ਇਕੱਠੇ ਰਹਿ ਰਹੇ ਲੋਕ ਆ ਉਹਨਾਂ ਦੀ। ਸੋ ਇਹ ਸਾਰੀ ਜਿਹੜੀ ਪ੍ਰਕਿਰਿਆ ਆ, ਮੈਨੂੰ ਲੱਗਦਾ ਕਿ ਇਹ ਜਾਣਨ ਦੀ ਬਹੁਤ ਲੋੜ ਹੈ ਸਾਨੂੰ ਵੀ, ਕਿਉਂਕਿ ਜਦੋਂ ਅਸੀਂ ਇਸ ਸੱਭਿਆਚਾਰ ਦੇ ਵਿੱਚ ਆਉਂਦੇ ਹਾਂ ਨਵੇਂ ਨਵੇਂ, ਸਾਡੇ ਲਈ ਬਹੁਤ ਚੀਜ਼ਾਂ ਜਿਹੜੀਆਂ ਵੱਖਰੀਆਂ ਹੁੰਦੀਆਂ, ਬਹੁਤ ਚੀਜ਼ਾਂ ਨਵੀਆਂ ਹੁੰਦੀਆਂ, ਮਾਹੌਲ ਨਵਾਂ ਹੁੰਦਾ, ਵਾਤਾਵਰਨ ਨਵਾਂ ਹੁੰਦਾ। ਜਦੋਂ ਅਸੀਂ ਪਰਿਵਾਰ ਦੀ ਹੁਣ ਗੱਲ ਕੀਤੀ ਹੈ, ਪਰਿਵਾਰ ਦਾ ਜਿਹੜਾ ਢਾਂਚਾ ਉਹ ਸਾਡੇ ਸੱਭਿਆਚਾਰ ਦੇ ਵਿੱਚ ਉਹਦੇ ਰੂਪ ਬਹੁਤ ਵੱਖਰੇ ਵੱਖਰੇ ਆ, ਹਨਾ। ਇਕਹਿਰੇ ਪਰਿਵਾਰ ਆ ਤੇ ਸਾਂਝੇ ਪਰਿਵਾਰ ਆ, ਸਿਰਫ ਦੋ ਤਰ੍ਹਾਂ ਦੇ ਜਿਹੜੇ ਅਸੀਂ ਦੇਖਦੇ ਆ। ਇਕਹਿਰੇ ਪਰਿਵਾਰ ਆ ਜਿਹੜੇ ਸਿਰਫ ਹਸਬੈਂਡ ਵਾਈਫ ਆਪਣੇ ਬੱਚਿਆਂ ਦੇ ਨਾਲ ਰਹਿੰਦੇ ਆ, ਤੇ ਜਿਹੜੇ ਸਾਂਝੇ ਪਰਿਵਾਰ ਆ ਉਹਦੇ ਵਿੱਚ ਕੀ ਆ ਕਿ ਜਿਹੜੇ ਦਾਦਾ ਦਾਦੀ ਵੀ ਆ, ਚਾਚਾ ਚਾਚੀ ਵੀ, ਯਾਨੀ ਕਿ ਪਿੱਛੇ ਤੋਂ ਜਿਹੜੇ ਭੈਣ ਭਰਾ ਸਾਰੇ ਇਕੱਠੇ ਰਹਿ ਰਹੇ ਆ, ਹਨਾ, ਔਰ ਉਹਨਾਂ ਦੇ ਆਪਣੇ ਬੱਚੇ ਵੀ ਜਿਹੜੇ ਆ ਉਹ ਵੀ ਅੱਗਿਓਂ ਇਕੱਠੇ ਰਹਿੰਦੇ ਆ। ਅਸੀਂ ਇਹਨਾਂ ਪਰਿਵਾਰਾਂ ਦੇ ਵਿੱਚ ਪਲ ਕੇ ਆਏ ਆ, ਹਨਾ। ਤੇ ਉਸ ਤੋਂ ਬਾਅਦ ਕਹਿਰੇ ਪਰਿਵਾਰਾਂ ਦਾ ਜਿਹੜਾ ਚੱਲਣ ਆ ਉਹ ਸਾਡੇ ਸੱਭਿਆਚਾਰ ਦੇ ਵਿੱਚ ਵੀ ਸ਼ੁਰੂ ਹੋਇਆ, ਪਰ ਕਹਿਰੇ ਪਰਿਵਾਰਾਂ ਤੋਂ ਬਾਅਦ ਜਦੋਂ ਅਸੀਂ ਇੱਥੇ ਆਉਂਦੇ ਆ ਇਸ ਧਰਤੀ ਦੇ ਉੱਤੇ, ਅਸੀਂ ਜੇ ਦੇਖੀਏ ਤਾਂ ਵੈਸੇ ਤਾਂ ਹਰਮਨ ਰੇਡੀਓ ਦੇ ਨਾਲ ਜਿਹੜੇ ਦੇਸ਼ ਵਿਦੇਸ਼ ਤੋਂ ਲੋਕ ਜੁੜਦੇ ਆ, ਪਰ ਅਸੀਂ ਜਿਹੜੀ ਅੱਜ ਦੀ ਜਿਹੜੀ ਗੱਲਬਾਤ ਕਰ ਰਹੇ ਹਾਂ ਉਹ ਆਸਟ੍ਰੇਲੀਅਨ ਲਹਿਜ਼ੇ ਨੂੰ ਲੈ ਕੇ ਕਰ ਰਹੇ ਹਾਂ। ਤੇ ਆਸਟ੍ਰੇਲੀਆ ਦਾ ਜਿਹੜਾ ਜ਼ਿੰਦਗੀ ਦਾ ਲਹਿਜ਼ਾ ਆ ਉਹ ਤਕਰੀਬਨ ਪੱਛਮ ਦੇ ਜਿਹੜੇ ਦੇਸ਼ ਨੇ, ਕੈਨੇਡਾ, ਅਮਰੀਕਾ, ਉਥੋਂ ਦੇ ਇੰਗਲੈਂਡ, ਉਥੋਂ ਦੇ ਲਹਿਜ਼ੇ ਦੇ ਅਨੁਸਾਰ ਹੀ ਆ। ਤੇ ਬਹੁਤ ਸਾਰੇ ਲੋਕ ਉਹ ਵੀ ਜੋੜ ਸਕਦੇ ਆ ਇਸ ਸੱਭਿਆਚਾਰ ਨੂੰ ਆਪਣੇ ਉਸ ਸੋਚ ਦੇ ਨਾਲ। ਹੁਣ ਇਹ ਗੱਲ ਆਉਂਦੀ ਆ ਕਿ ਜਦੋਂ ਕੋਈ ਵੀ ਪ੍ਰਵਾਸੀ ਇੱਥੇ ਆਉਂਦਾ, ਚਾਹੇ ਉਹ ਵਿਦਿਆਰਥੀ ਦੇ ਤੌਰ ਤੇ ਆਉਂਦਾ, ਚਾਹੇ ਉਹ ਪਰਮਾਨੈਂਟ ਰੈਜ਼ੀਡੈਂਟ ਦੇ ਤੌਰ ਤੇ ਆਉਂਦਾ, ਮੁਸ਼ਕਲਾਂ ਪਹਿਲਾਂ ਬਹੁਤ ਜ਼ਿਆਦਾ ਆਉਂਦੀਆਂ ਕਿਉਂਕਿ ਪਰਿਵਾਰ ਦੇ ਨਾਲ ਉਹਦਾ ਤੋੜ ਵਿਛੋੜ ਹੁੰਦਾ ਉਸ ਵੇਲੇ। ਪਰਿਵਾਰ ਦਾ ਉਹ ਜਿਹੜਾ ਵਿਛੋੜਾ ਆ, ਪਰਿਵਾਰ ਦੀ ਅਣਹੋਂਦ ਦੇ ਵਿੱਚ ਇੱਥੇ ਆ ਕੇ ਕੁਛ ਜਿਹੜੀਆਂ ਹਕੀਕਤਾਂ ਆ ਉਹਨਾਂ ਦੇ ਰੂਬਰੂ ਹੋਣ ਦੀ ਜਿਹੜੀ ਪ੍ਰਕਿਰਿਆ ਆ ਉਹ ਵੀ ਉਹਦੇ ਲਈ ਅਸਹਿ ਹੁੰਦੀ ਆ। ਤੇ ਇਹੋ ਜਿਹੇ ਮਾਹੌਲ ਦੇ ਵਿੱਚ ਮੈਨੂੰ ਲੱਗਦਾ ਕਿ ਬਹੁਤ ਤਰ੍ਹਾਂ ਦੀਆਂ ਮੁਸ਼ਕਲਾਂ ਆਉਣ ਦੇ ਕਾਰਨ ਜਿਹੜਾ ਆਲਾ ਦੁਆਲਾ ਆ, ਜਿਹੜਾ ਵਾਤਾਵਰਨ ਆ, ਉਹ ਸਪੋਰਟਿਵ ਨਹੀਂ ਹੁੰਦਾ ਉਹਦੇ ਲਈ ਉਸ ਵੇਲੇ। ਤੁਸੀਂ ਜਿਵੇਂ ਲਾ ਇਨਫੋਰਸਮੈਂਟ ਦੇ ਵਿੱਚ ਕੰਮ ਕਰਦੇ ਆ ਰਹੇ ਹੋ, ਤੁਹਾਡਾ ਸਿੱਧਾ ਵਾਸਤਾ ਤੁਸੀਂ ਦੱਸਿਆ ਵੀ ਪੈਂਦਾ, ਇਸ ਸਮੇਂ ਦੇ ਵਿੱਚ ਇਸ ਮਾਹੌਲ ਦੇ ਵਿੱਚ ਕਿਸ ਤਰ੍ਹਾਂ ਤੁਹਾਡਾ ਵਿਭਾਗ ਜਿਹੜਾ ਆ ਉਹ ਸਪੋਰਟ ਕਰਦਾ ਜਿਹੜੇ ਕਿ ਪਰਿਵਾਰ ਛੱਡ ਕੇ ਆਏ ਹੋਏ ਲੋਕ ਆ, ਜਾਂ ਕੀ ਤੁਸੀਂ ਕੀ ਸੋਚਦੇ ਹੋ ਵੀ ਕਿਸ ਤਰ੍ਹਾਂ ਦਾ ਇੰਪੈਕਟ ਜਿਹੜਾ ਉਹਨਾਂ ਲੋਕਾਂ ਦੇ ਉੱਤੇ ਉਹ ਪਿਆ ਹੁੰਦਾ ਉਸ ਵੇਲੇ?
ਇਹ ਬੜਾ ਭਾਵੁਕ ਹੋਣ ਵਾਲਾ ਕੁਐਸਚਨ ਹੈ ਜਿਹੜਾ ਤੁਸੀਂ ਕੀਤਾ, ਕਿਉਂਕਿ ਜਦੋਂ ਇੱਕ ਇਨਸਾਨ
ਜੀ
ਆਪਣੇ ਪਰਿਵਾਰ ਚੋਂ, ਚਾਹੇ ਉਹ ਸਾਂਝਾ ਹੋਵੇ ਚਾਹੇ ਇਕੇਰਾ ਪਰਿਵਾਰ ਹੋਵੇ, ਇੱਕ ਮੁਲਕ ਛੱਡ ਕੇ ਦੂਸਰੇ ਮੁਲਕ ਦੇ ਵਿੱਚ ਆ ਕੇ ਐਸਟੈਬਲਿਸ਼ ਹੋਣ ਦੀ ਕੋਸ਼ਿਸ਼ ਕਰਦਾ
ਜੀ,
ਉਹਦੇ ਲਈ ਇੱਕ ਟੋਟਲੀ ਨਿਊ ਇਨਵਾਇਰਮੈਂਟ ਹੁੰਦਾ ਉਹ। ਹੁਣ ਆਪਾਂ ਜਿੱਥੇ ਗਰੋਥ ਕਰਦੇ ਹਾਂ, ਜਿੱਥੇ ਜਿਸ ਪਰਿਵਾਰ ਚ ਪਲੇ ਹੁੰਦੇ, ਵੱਡੇ ਹੁੰਦੇ, ਜਿੱਥੇ ਸਾਡੀਆਂ ਰਿਸ਼ਤੇਦਾਰੀਆਂ ਜੁੜੀਆਂ ਹੁੰਦੀਆਂ, ਉੱਥੇ ਅਨਫੋਰਚੁਨੇਟਲੀ ਅਸੀਂ ਇੱਕ ਡਿਪੈਂਡੈਂਟ ਹੋ ਜਾਂਦੇ ਹਾਂ। ਹੁਣ ਮੈਂ ਮਤਲਬ ਸਾਰੇ ਮੋਸਟਲੀ ਆਪਣੇ 90% ਜਿਹੜੇ ਬੱਚੇ ਆਉਂਦੇ ਨੇ ਉਹ ਉਹੋ ਜਿਹੇ ਪਰਿਵਾਰਾਂ ਚੋਂ ਆਉਂਦੇ ਨੇ ਜਿੱਥੇ ਮਾਂ ਬਾਪ ਨੇ ਸਾਰੇ ਕੰਮ ਉਹਨਾਂ ਦੇ ਕੀਤੇ ਹੁੰਦੇ ਆ,
ਜੇ
ਸਵੇਰ ਨੂੰ ਉੱਠਦੇ ਵੀ ਆ ਤੇ ਰੋਟੀ ਵੀ ਮਾਂ ਪਕਾ ਕੇ ਦੇ ਦਿੰਦੀ ਆ, ਉਹਨਾਂ ਨੇ ਸਕੂਲ ਜਾਣਾ, ਬਾਅਦ ਵਿੱਚ ਕਾਲਜਸ ਜਾਣਾ, ਕੋਈ ਵੀ ਲੋੜਾਂ ਹੁੰਦੀਆਂ ਅਸੀਂ ਸਿੱਧੀਆਂ ਆਪਣੇ ਮਾਂ ਬਾਪ ਨੂੰ ਦੱਸਦੇ ਆ, ਮਾਂ ਬਾਪ ਸਾਡੇ ਲਈ ਕਰਦੇ ਆ, ਫਿਰ ਚਾਚੇ ਤਾਏ ਉੱਥੇ ਹੁੰਦੇ ਨੇ, ਕੋਈ ਵੀ ਹੈਲਪ ਹੋਵੇ ਅਸੀਂ ਉਹਨਾਂ ਤੋਂ ਮੰਗ ਲੈਂਦੇ ਆ। ਜਦੋਂ ਅਸੀਂ ਨਵੇਂ ਮੁਲਕ ਦੇ ਵਿੱਚ ਆਨੇ ਆ, ਕਿਉਂਕਿ ਪਰਿਵਾਰ ਦੇ ਵਿੱਚ ਜਦੋਂ ਇੱਕ ਪਰਿਵਾਰ ਆ ਉਹ ਇੱਕ ਰਿਸ਼ਤਿਆਂ ਦਾ ਮਿਲਨ ਹੁੰਦਾ,
ਬਿਲਕੁਲ
ਰਿਸ਼ਤਿਆਂ ਦੇ ਵਿੱਚ ਸਾਡੀਆਂ ਸਾਂਝਾਂ ਜਿਹੜੀਆਂ ਜੁੜੀਆਂ ਹੁੰਦੀਆਂ ਉਹਦੇ ਵਿੱਚ ਇੱਕ ਪਰਸਨਲ ਫੀਲਿੰਗਸ ਹੁੰਦੀਆਂ।
ਬਿਲਕੁਲ ਬਿਲਕੁਲ,
ਜਦੋਂ ਅਸੀਂ ਨਵੀਂ ਜਗ੍ਹਾ ਆ ਕੇ ਵਸਦੇ ਹਾਂ ਉਹਦੇ ਵਿੱਚ ਸਾਨੂੰ ਕਿਸੇ ਤੇ ਟਰਸਟ ਕਰਨਾ ਬਹੁਤ ਹਾਰਡ ਹੋ ਜਾਂਦਾ
ਜੀ,
ਇਹ ਇੱਕ ਸਭ ਤੋਂ ਵੱਡਾ ਫੈਕਟਰ ਆ
ਜੀ।
ਹੁਣ ਜੇ ਅਸੀਂ ਡਿਪਾਰਟਮੈਂਟ ਦੇ ਲੈਵਲ ਦੇ ਹਿਸਾਬ ਨਾਲ ਦੇਖੀਏ, ਸਾਡੇ ਲਈ ਐਜ਼ ਏ ਡਿਪਾਰਟਮੈਂਟ ਤਾਂ ਉਹ ਇੱਕ ਮਾਈਗ੍ਰੈਂਟ ਆ ਰਿਹਾ
ਠੀਕ,
ਤੇ ਉਹਦੇ ਤੋਂ ਇੱਕ ਐਕਸਪੈਕਟੇਸ਼ਨ ਰੱਖੀ ਜਾਂਦੀ ਆ ਕਿ ਜੇ ਉਹ ਇਸ ਮੁਲਕ ਦੇ ਵਿੱਚ ਆ ਕੇ ਵੱਸ ਰਿਹਾ ਆ
ਜੀ,
ਉਹਨੂੰ ਇਸ ਮੁਲਕ ਦੇ ਰੂਲਸ ਐਂਡ ਰੈਗੂਲੇਸ਼ਨ ਮੁਤਾਬਕ ਚੱਲਣਾ ਪੈਣਾ
ਠੀਕ,
ਤੇ ਉਹ ਇੰਨਾ ਕੁ ਮੈਚਿਓਰ ਹੋ ਕੇ ਇੱਥੇ ਆ ਰਿਹਾ ਕਿ ਉਹਨੂੰ ਆਪਣੀਆਂ ਲੋੜਾਂ ਬਾਰੇ ਪਤਾ ਆ, ਤਦੇ ਉਹਨੇ ਪ੍ਰਵਾਸ ਕੀਤਾ ਇੱਕ ਮੁਲਕ ਨੂੰ ਛੱਡ ਕੇ ਦੂਸਰੇ ਮੁਲਕ ਦੇ ਵਿੱਚ ਆਉਣ ਦਾ ਤੇ ਆਪਣੀ ਜ਼ਿੰਦਗੀ ਨੂੰ ਅੱਗੇ ਤੋਰਨ ਦਾ। ਜੇ ਉਹਨੂੰ ਕੋਈ ਮੁਸ਼ਕਿਲ ਆਉਂਦੀ ਆ ਉਹਦੇ ਲਈ ਸਾਡੇ ਕੋਲ ਇੱਥੇ ਸੰਸਥਾਵਾਂ ਬਣੀਆਂ ਹੋਈਆਂ ਨੇ ਜਿਹਦੇ ਵਿੱਚ ਸਾਈਕੋਲੋਜੀਕਲ ਅਸੈਸਮੈਂਟਸ ਵੀ ਹੁੰਦੀਆਂ ਨੇ, ਜਿਹਦੇ ਵਿੱਚ ਇਹੋ ਜਿਹੀਆਂ ਸਰਵਿਸਿਜ਼ ਵੀ ਦਿੱਤੀਆਂ ਜਾਂਦੀਆਂ ਹੈਲਪਲਾਈਨ ਦੇ ਵਿੱਚ ਕਿ ਤੁਸੀਂ ਆਪਣਾ ਜ਼ਿੰਦਗੀ ਦਾ ਜਿਹੜਾ ਗੁਬਾਰ ਆ, ਜਿਹਨਾਂ ਤੁਹਾਨੂੰ ਲੱਗਦਾ ਕਿ ਮੈਂ ਬਹੁਤ ਪਰੇਸ਼ਾਨ ਹੋ ਗਿਆ, ਮੈਨੂੰ ਸਟ੍ਰੈਸ ਹੋ ਗਈ ਆ ਕਿ ਮੈਂ ਇਕੱਲਾ ਆ ਇੱਥੇ, ਮੇਰਾ ਸਾਰਾ ਪਰਿਵਾਰ ਪਿੱਛੇ ਬੈਠਾ, ਤੁਸੀਂ ਉਹ ਡਿਸਕਸ਼ਨ ਕਰ ਸਕਦੇ ਹੋ ਉਹਨਾਂ ਦੇ ਨਾਲ
ਠੀਕ।
ਪਰ ਮੈਨੂੰ ਇਹ ਸਭ ਤੋਂ ਵੱਡੀ ਮਤਲਬ ਮੁਸ਼ਕਿਲ ਮੈਨੂੰ ਲੱਗਦਾ ਕਿ ਆਪਣੇ ਬੱਚਿਆਂ ਦੇ ਵਿੱਚ ਆ ਰਹੀ ਆ ਕਿ ਉਹ ਓਪਨ ਅਪ ਨਹੀਂ ਹੋ ਪਾਉਂਦੇ
ਜੀ,
ਉਹਨਾਂ ਨੂੰ ਰਾਈਟ ਡਿਸੀਜਨ ਬਣਾਉਣ ਦੇ ਲਈ ਉਹ ਗਾਈਡੈਂਸ ਹੀ ਨਹੀਂ ਮਿਲ ਪਾਉਂਦੀ ਇੱਥੇ, ਕਿਉਂਕਿ ਉਹ ਉਹਨਾਂ ਪਰਿਵਾਰਾਂ ਚੋਂ ਆਏ ਹੁੰਦੇ ਆ ਜਿੱਥੇ ਉਹ ਟੋਟਲੀ ਇੱਕ ਤਰ੍ਹਾਂ ਨਾਲ
ਨਿਰਭਰ
ਨਿਰਭਰ ਵੀ ਹੈਗੇ ਨੇ ਤੇ, ਪਰ ਉਹਨਾਂ ਨੂੰ ਉੱਥੇ ਇੱਕ ਸਿਕਿਓਰ ਜ਼ੋਨ ਹੁੰਦਾ, ਕਿਉਂਕਿ ਹੁਣ ਕੁਛ ਬੱਚੇ ਇੱਥੇ ਆਉਂਦੇ ਨੇ ਬਹੁਤ ਕੋਨਫੀਡੈਂਸ ਹੁੰਦੇ ਨੇ
ਜੀ,
ਤੇ ਉਹ ਉਹਨਾਂ ਨੂੰ ਪਤਾ ਹੁੰਦਾ ਕਿ ਮੈਂ ਜ਼ਿੰਦਗੀ ਦੇ ਵਿੱਚ ਕੀ ਮੇਰਾ ਏਮ ਆ, ਕੀ ਮੈਂ ਕਰਨਾ ਚਾਹੁੰਦਾ
ਜੀ,
ਤੇ ਉਹ ਆਪਣਾ ਪੂਰਾ ਮਤਲਬ ਏਮ ਮੈਨੇਜ ਕਰਕੇ ਆਉਂਦੇ ਨੇ। ਪਰ ਮੋਸਟਲੀ ਬੱਚੇ ਉਹ ਹੁੰਦੇ ਨੇ ਜਿਹੜੇ ਸਾਂਝੇ ਪਰਿਵਾਰਾਂ ਦੇ ਵਿੱਚੋਂ ਆ ਕੇ ਜਦੋਂ ਉਹਨਾਂ ਨੂੰ ਇੱਥੇ ਆਪ ਹੀ ਰੋਟੀ ਬਣਾਉਣੀ ਪੈਂਦੀ ਆ, ਤੇ ਫਿਰ ਇਹ ਨਹੀਂ ਹੈਗਾ ਕਿ ਉਹ ਨਹੀਂ ਕਰ ਮਤਲਬ ਸਟਰਗਲ ਕਰਦੇ ਆ, ਸਟਰਗਲ ਕਰਕੇ ਉਹ ਖੜੇ ਹੋ ਜਾਂਦੇ, ਉਹਨਾਂ ਚ ਕੋਨਫੀਡੈਂਸ ਵੀ ਆ ਜਾਂਦਾ
ਜੀ,
ਪਰ ਦਿਲ ਦੀਆਂ ਕਿਤੇ ਗਹਿਰਾਈਆਂ ਦੇ ਵਿੱਚ ਉਹਨਾਂ ਦੀ ਇੱਕ ਇਨਸਿਕਿਓਰਮੈਂਟ ਰਹਿ ਜਾਂਦੀ ਆ
ਜੀ,
ਤੇ ਇਸ ਕਰਕੇ ਮੈਂ ਜਦੋਂ ਵੀ ਆਪਣੀਆਂ ਜਿਹੜੀਆਂ ਪੰਜਾਬੀ ਜਾਂ ਸਿੱਖ ਸੰਸਥਾਵਾਂ ਆ ਉਹਨਾਂ ਦੇ ਨਾਲ ਮਿਲਦਾ ਹੁੰਦਾ, ਉਹਨਾਂ ਨੂੰ ਇਹੀ ਕਹਿਣਾ ਹੁੰਦਾ ਕਿ ਅਸੀਂ ਸਾਨੂੰ ਇੱਕ ਸੈਸ਼ਨ ਰੱਖਣੇ ਚਾਹੀਦੇ ਆ, ਕੋਈ ਵੀ ਜਿਹੜੇ ਨਵੇਂ ਮਾਈਗ੍ਰੈਂਟ ਆਉਂਦੇ ਨੇ ਉਹਨਾਂ ਦੇ ਨਾਲ ਅਸੀਂ ਹੈਲਪ ਨਾ ਕਰੀਏ ਪਰ ਅਸੀਂ ਵਿਚਾਰ ਸਾਂਝੇ ਕਰੀਏ, ਗੱਲਾਂ ਬਾਤਾਂ ਕਰੀਏ, ਤਾਂ ਕਿ ਗੱਲਾਂ ਬਾਤਾਂ ਦੇ ਨਾਲ ਅਸੀਂ ਉਹਨਾਂ ਦੇ ਦਿਲ ਦੀਆਂ ਜਿਹੜੀਆਂ ਪਰੇਸ਼ਾਨੀਆਂ ਆ ਉਹ ਇੱਦਾਂ ਕਰ ਜਦੋਂ
ਜਾਣ
ਇੱਦਾਂ ਫੀਲ ਕਰਨ ਕਿ ਹਾਂ ਮੈਂ ਰਿਲੈਕਸ ਹੋ ਗਿਆ, ਮੈਂ ਆਪਣੇ ਕਿਸੇ ਪਰਿਵਾਰ ਦੇ ਬੰਦੇ ਨਾਲ ਗੱਲ ਕਰਕੇ ਆਇਆ
ਜੀ। ਜੀ ਬਿਲਕੁਲ, ਸੋ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਭਾਵੇਂ ਮਦਦ ਨਾ ਕਰੀਏ, ਮੈਨੂੰ ਲੱਗਦਾ ਕਿ ਉਹਨਾਂ ਨੂੰ ਸੁਣ ਲੈਣਾ, ਉਹਨਾਂ ਨੂੰ ਜਾਣ ਲੈਣਾ ਹੀ ਬਹੁਤ ਵੱਡੀ ਮਦਦ ਉਸ ਵੇਲੇ ਹੋ ਸਕਦੀ ਆ।
ਹਾਂਜੀ,
ਜਿਵੇਂ ਤੁਸੀਂ ਅਸੁਰੱਖਿਅਤ ਭਾਵਨਾ ਦੀ ਗੱਲ ਕੀਤੀ ਆ, ਇਹ ਇੱਕ ਬੜਾ ਆਮ ਜਿਹਾ ਮੈਨੂੰ ਲੱਗਦਾ ਮਸਲਾ ਹੈ, ਜਦੋਂ ਇੱਥੇ ਅਸੀਂ ਆਉਂਦੇ ਹਾਂ ਤੇ ਇੱਕ ਅਸੁਰੱਖਿਆ ਦੀ ਭਾਵਨਾ ਜਿਹੜੀ ਆ ਉਹ ਹਮੇਸ਼ਾ ਸਾਡੇ ਅੰਦਰ ਹੁੰਦੀ ਆ, ਚਾਹੇ ਕੋਈ ਕਿੰਨਾ ਵੀ ਕੋਨਫੀਡੈਂਟ ਹੋਵੇ, ਅਸੀਂ ਪਿੱਛੋਂ ਹਾਈਲੀ ਕੁਆਲੀਫਾਈਡ ਲੋਕ ਜਿਹੜੇ ਉਹ ਆਉਂਦੇ ਇੱਥੇ ਸਟੂਡੈਂਟ ਵੀਜ਼ੇ ਤੇ ਆਉਂਦੇ ਆ, ਪਰ ਇੱਕ ਜਿਹੜੀ ਅਸੁਰੱਖਿਆ ਦੀ ਭਾਵਨਾ ਉਹ ਹਮੇਸ਼ਾ ਹੀ ਹੁੰਦੀ ਆ ਨਵੀਂ ਧਰਤੀ ਤੇ ਆਉਣ ਕਰਕੇ। ਸੋ ਇੱਕ ਪਰਿਵਾਰ ਦੀ ਜਿਹੜੀ ਅਣਹੋਂਦ ਆ ਉਹ ਕਿਤੇ ਨਾ ਕਿਤੇ ਜ਼ਰੂਰ ਮਹਿਸੂਸ ਹੁੰਦੀ ਆ, ਮਾਂ ਦੀਆਂ ਉਹ ਪੱਕੀਆਂ ਹੋਈਆਂ ਰੋਟੀਆਂ ਯਾਦ ਆਉਂਦੀਆਂ ਜਦੋਂ ਇੱਥੇ ਆ ਕੇ ਆਪ ਪਕਾਉਣੀਆਂ ਪੈਂਦੀਆਂ, ਹਨਾ। ਸੋ ਇੱਥੇ ਜਿਹੜੀ ਇਮੋਸ਼ਨਲ ਸਪੋਰਟ ਆ ਉਹਦੀ ਲੋੜ ਬਹੁਤ ਜ਼ਿਆਦਾ ਵੱਧ ਜਾਂਦੀ ਆ। ਸੋ ਇਮੋਸ਼ਨਲ ਸਪੋਰਟ ਜਿਹੜੀ ਆ ਉਹ ਅਸਲ ਦੇ ਵਿੱਚ ਅਸੀਂ ਆਪਣੇ ਸਿਰਫ ਪਰਿਵਾਰ ਤੋਂ ਹੀ ਹਾਸਲ ਕਰਦੇ ਆਏ ਹੁੰਦੇ ਆ, ਔਰ ਇੱਥੇ ਆ ਕੇ ਜਦੋਂ ਪਰਿਵਾਰ ਨਹੀਂ ਹੁੰਦਾ ਤੇ ਫਿਰ ਅਸੀਂ ਲੱਭਦੇ ਆ ਕਿ ਕੋਈ ਇਹੋ ਜਿਹੀ ਸਪੋਰਟ ਦੇਣ ਵਾਲਾ ਜ਼ਰੂਰ ਹੋਵੇ, ਹਨਾ। ਤੇ ਇਹੋ ਜਿਹੇ ਮਾਹੌਲ ਦੇ ਵਿੱਚ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਅੱਗੇ ਸਾਡੇ ਲਈ ਪੈਦਾ ਹੁੰਦੀਆਂ ਆ, ਕਿਹੜੇ ਮਸਲੇ ਸਾਡੇ ਲਈ ਪੈਦਾ ਹੁੰਦੇ ਆ, ਅੱਜ ਦੇ ਇਸ ਤਰਜ਼ੇ ਜ਼ਿੰਦਗੀ ਸਿਲਸਿਲੇ ਦੇ ਵਿੱਚ ਅਸੀਂ ਇਸੇ ਦੇ ਉੱਤੇ ਗੱਲ ਕਰਦੇ ਆ ਰਹੇ ਹਾਂ, ਔਰ ਅੱਜ ਅਸੀਂ ਗੱਲ ਜਿਹੜੀ ਕੀਤੀ ਆ ਉਹ ਪਰਿਵਾਰ ਦੇ ਬਾਰੇ ਕੀਤੀ ਆ। ਸੋ ਦਿਓਲ ਸਾਹਿਬ, ਅਖੀਰ ਦੇ ਵਿੱਚ ਜਿਹੜੀ ਗੱਲ ਹੈ ਉਹ ਆਪਾਂ ਮੁਕਾਵਾਂਗੇ, ਪਰ ਉਸ ਤੋਂ ਪਹਿਲਾਂ ਅਸੀਂ ਗੱਲ ਕਰਨੀ ਚਾਹਾਂਗੇ, ਜਦੋਂ ਅਸੀਂ ਇਮੋਸ਼ਨਲ ਸਪੋਰਟ ਦੀ ਗੱਲ ਕਰਦੇ ਹਾਂ, ਤੁਸੀਂ ਕਿਹਾ ਵੀ ਗੁਰਦੁਆਰਾ ਸਾਹਿਬ ਜਾਂ ਹੋਰ ਜਿਹੜੀਆਂ ਧਾਰਮਿਕ ਸੰਸਥਾਵਾਂ ਆ, ਹਨਾ, ਉੱਥੇ ਵੀ ਉਹਨਾਂ ਲੋਕਾਂ ਦਾ ਜਿਹੜਾ ਇਹ ਇੱਕ ਫਰਜ਼ ਵੀ ਬਣ ਜਾਂਦਾ ਕਿ ਆਏ ਹੋਏ ਲੋਕਾਂ ਨੂੰ ਉਹ ਜ਼ਰੂਰ ਇਹੋ ਜਿਹੀ ਸਪੋਰਟ ਜਿਹੜੀ ਉਹ ਮੁਹੱਈਆ ਕਰਵਾਉਣ, ਪਰ ਇਸ ਤੋਂ ਇਲਾਵਾ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਜਾਂ ਤੁਹਾਡੇ ਵਿਭਾਗ ਵੱਲੋਂ ਕਿਸ ਤਰ੍ਹਾਂ ਦੀਆਂ ਹੋਰ ਸਹੂਲਤਾਂ ਜਿਹੜੀਆਂ ਆ ਉਹ ਸਾਡੇ ਜਿਹੜੇ ਬੱਚੇ ਆ, ਵਿਦਿਆਰਥੀ ਆ ਜਾਂ ਉੱਥੋਂ ਆਉਣ ਵਾਲੇ ਜਿਹੜੇ ਲੋਕ ਆ ਉਹਨਾਂ ਦੇ ਲਈ ਮੁਹੱਈਆ ਹੋ ਸਕਦੀਆਂ?
ਹਾਂਜੀ, ਜਿਹੜੀਆਂ ਅਸੀਂ ਸਰਕਾਰ ਵੱਲੋਂ ਜਾਂ ਸਾਡੇ ਡਿਪਾਰਟਮੈਂਟ ਵੱਲੋਂ ਕਹਿ ਰਹੇ ਨੇ ਉਹ ਆਲਰੇਡੀ ਫੈਸਿਲਿਟੀਜ਼ ਹੈਗੀਆਂ ਨੇ, ਸਾਨੂੰ ਲੋੜ ਸਿਰਫ ਇਹ ਹੈ ਕਿ ਉਹਨਾਂ ਬਾਰੇ ਅਵੇਅਰ ਕਰਨ ਦੀ
ਜੀ,
ਕਿਉਂਕਿ ਜਦੋਂ ਕੋਈ ਨਵਾਂ ਇਨਸਾਨ ਇੱਥੇ ਆਉਂਦਾ ਹੈ ਜਾਂ ਕੋਈ ਵੀ ਨਵਾਂ ਵਿਦਿਆਰਥੀ ਆਉਂਦਾ ਉਹਨੂੰ ਉਹਦੀ ਅਵੇਅਰਨੈਸ ਹੋਵੇ
ਜੀ,
ਉਹਨੂੰ ਆਪਣੇ ਰਾਈਟਸ ਬਾਰੇ ਪਤਾ ਹੋਵੇ, ਰਾਈਟ ਕੰਟੈਕਟ ਕਿੱਥੇ ਕਰਨਾ, ਕਦੋਂ ਕਰਨਾ, ਉਹਨੂੰ ਉਸ ਦੇ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ
ਜੀ,
ਤੇ ਉਹ ਜਿਹੜੀ ਜਾਣਕਾਰੀ ਆ ਜਿਹੜੇ ਸਰਕਾਰੀ ਸਾਧਨ ਨੇ ਉਹਨਾਂ ਤੋਂ ਤਾਂ ਆਪਾਂ ਟੀਵੀ ਤੇ ਵੀ ਦੇਖਦੇ ਹਾਂ, ਐਡਵਰਟਾਈਜ਼ਮੈਂਟਸ ਆਉਂਦੀਆਂ, ਰੇਡੀਓ ਤੇ ਵੀ ਦੱਸੀਆਂ ਜਾਂਦੀਆਂ ਨੇ
ਜੀ,
ਪਰ ਜੇ ਜਿਸ ਤਰ੍ਹਾਂ ਹੁਣ ਤੁਸੀਂ ਰੇਡੀਓ ਚਲਾ ਰਹੇ ਹੋ ਹਰਮਨ ਰੇਡੀਓ, ਜੇ ਟਾਈਮ ਤੇ ਟਾਈਮ ਤੁਸੀਂ ਇਹ ਆਪਣੇ ਪੰਜਾਬੀ ਭਾਸ਼ਾ ਦੇ ਵਿੱਚ ਵੈਬਸਾਈਟਸ ਉੱਤੇ, ਫੇਸਬੁੱਕ ਉੱਤੇ ਤੁਸੀਂ ਉਹ ਅਵੇਅਰਨੈਸ ਬਾਰ ਬਾਰ ਰਿਪੀਟ ਕਰੀ ਜਾਓਗੇ ਤਾਂ ਮੇਰੇ ਖਿਆਲ ਨਾਲ ਅੱਜ ਦੀ ਡੇਟ ਚ ਜਿਸ ਤਰ੍ਹਾਂ ਇੱਕ ਨਵਾਂ ਜ਼ਮਾਨਾ ਚੱਲ ਰਿਹਾ, ਹਰੇਕ ਇਨਸਾਨ ਕੋਲ ਫੋਨ ਆ ਤੇ ਉਹਨੂੰ ਐਕਸੈਸ ਹੈਗੀ ਆ ਇਹਨਾਂ ਇਨਫੋਰਮੇਸ਼ਨ ਦੀ,
ਠੀਕ,
ਤੇ ਬਾਅਦ ਦੇ ਵਿੱਚ ਐਟ ਦੀ ਐਂਡ ਆਫ ਦਾ ਡੇ ਮੈਂ ਸਿਰਫ ਇਹ ਕਹਿਣਾ ਜ਼ਰੂਰੀ ਸਮਝਦਾ ਕਿ ਜਿਹੜਾ ਇਨਸਾਨ ਕਿਸੇ ਪਰੇਸ਼ਾਨੀ ਚੋਂ ਲੰਘ ਰਿਹਾ ਉਹਨੂੰ ਕਿਤੇ ਨਾ ਕਿਤੇ
ਜੀ
ਇੱਕ ਕਦਮ ਅੱਗੇ ਪੁੱਟਣਾ ਪੈਣਾ
ਜੀ,
ਹੈਲਪ ਵਾਸਤੇ ਉਹਨੂੰ ਆਸਕ ਕਰਨਾ ਪੈਣਾ,
ਠੀਕ,
ਜੇ ਉਹ ਆਸਕ ਨਹੀਂ ਕਰੂਗਾ
ਜੀ
ਤਾਂ ਕਿਤੇ ਨਾ ਕਿਤੇ ਜਿਹੜੇ ਸਮਾਜ ਸੇਵੀ ਸੰਸਥਾਵਾਂ ਨੇ
ਜੀ
ਉਹ ਕਿਤੇ ਨਾ ਕਿਤੇ ਉਹਨਾਂ ਨੂੰ ਇੱਦਾਂ ਫੀਲ ਹੋਣ ਲੱਗ ਪੈਣਾ ਕਿ ਅਸੀਂ ਇਸ ਤਾਈਂ ਪਹੁੰਚ ਕਿਉਂ ਨਹੀਂ ਕਰ ਸਕੇ।
ਬਿਲਕੁਲ ਜੀ, ਸੋ ਸਬ ਕੁਛ ਹੁੰਦਿਆਂ ਸਾਧਨਾ ਦੇ ਹੁੰਦਿਆਂ ਵੀ ਕਈ ਵਾਰ ਅਫਸੋਸ ਇਸ ਗੱਲ ਦਾ ਹੀ ਹੁੰਦਾ ਕਿ ਉਹ ਸਾਧਨ ਜਿਹੜੇ ਆ ਉਹ ਉਹਨਾਂ ਤੱਕ ਪਹੁੰਚੇ ਨੀ ਸਹੀ ਢੰਗ ਦੇ ਨਾਲ। ਸੋ ਬਹੁਤ ਵਧੀਆ ਤੁਸੀਂ ਦੱਸਿਆ ਕਿ ਅਸੀਂ ਸਾਰੇ ਇਸ ਚੀਜ਼ ਦੇ ਲਈ ਮਦਦਗਾਰ ਹੋ ਸਕਦੇ ਹਾਂ ਜੇਕਰ ਅਸੀਂ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਸਹੀ ਤਰੀਕੇ ਦੇ ਨਾਲ ਉਹਨਾਂ ਤੱਕ ਪਹੁੰਚਾਈਏ। ਤੇ ਉਸ ਤੋਂ ਵੀ ਬਾਅਦ ਇੱਕ ਹੋਰ ਗੱਲ ਜਿਹੜੀ ਉਹ ਮੈਨੂੰ ਲੱਗਦਾ ਜ਼ਰੂਰ ਕਰਨੀ ਬਣਦੀ ਹੈ ਜਾਣ ਤੋਂ ਪਹਿਲਾਂ, ਉਹ ਹੈ ਕਿ ਪਰਿਵਾਰ ਨੂੰ ਲੈ ਕੇ ਹੋਰ ਕਿਹੜੀਆਂ ਗੱਲਾਂ ਦਾ ਜਿਹੜਾ ਧਿਆਨ ਆ ਉਹ ਇੱਥੇ ਰੱਖਣਾ ਜ਼ਰੂਰੀ ਆ, ਕਿਉਂਕਿ ਅਸੀਂ ਸ਼ੁਰੂ ਦੇ ਵਿੱਚ ਇੱਕ ਗੱਲ ਕੀਤੀ ਸੀ ਦਿਓਲ ਸਾਹਿਬ ਵੀ ਜਾਣੇ ਅਣਜਾਣੇ ਦੇ ਵਿੱਚ ਬਹੁਤ ਕੁਛ ਪਰਿਵਾਰਾਂ ਦੇ ਵਿੱਚ ਇੱਦਾਂ ਦਾ ਹੋ ਰਿਹਾ ਕਿ ਪਰਿਵਾਰਾਂ ਦੀ ਜਿਹੜੀ ਟੁੱਟ ਭੱਜ ਸ਼ੁਰੂ ਹੋ ਗਈ ਹੈ। ਗੱਲ ਅਸੀਂ ਹਲੇ ਵਿਦਿਆਰਥੀ ਜੀਵਨ ਦੀ ਵੀ ਕਰ ਰਹੇ ਹਾਂ ਪਰ ਨਾਲ ਨਾਲ ਅਸੀਂ ਪਰਿਵਾਰ ਦੀ ਵੀ ਕਰ ਰਹੇ ਹਾਂ। ਇੱਕ ਉਹ ਜਿਹੜਾ ਵਿਦਿਆਰਥੀ ਆ ਜਿਹੜਾ ਪਰਿਵਾਰ ਦੀ ਅਣਹੋਂਦ ਮਹਿਸੂਸ ਕਰ ਰਿਹਾ, ਪਰ ਇੱਕ ਉਹ ਪਰਿਵਾਰ ਜਿਹੜੇ ਇੱਥੇ ਆਏ ਆ ਜਿਨ੍ਹਾਂ ਦੇ ਵਿੱਚ ਟੁੱਟ ਭੱਜ ਸ਼ੁਰੂ ਹੋਈ ਆ ਜਾਣੇ ਅਣਜਾਣੇ ਚ, ਕਿਉਂਕਿ ਬਹੁਤ ਕੁਛ ਸਾਡੇ ਸੱਭਿਆਚਾਰ ਮੁਤਾਬਕ ਜਿਹੜਾ ਸੀ ਉਹ ਇਸੇ ਤਰ੍ਹਾਂ ਚੱਲਦਾ ਆ ਰਿਹਾ ਸੀ, ਪਰ ਇੱਥੇ ਦਾ ਜਿਹੜਾ ਸੱਭਿਆਚਾਰ ਉਹ ਨਵਾਂ ਸੀਗਾ ਇਸ ਕਰਕੇ ਉਹ ਥੋੜਾ ਜਿਹਾ ਵੱਖਰਾ ਹੋ ਗਿਆ। ਔਰ ਕਾਨੂੰਨ ਦੇ ਮੁਤਾਬਕ ਜਿਵੇਂ ਤੁਸੀਂ ਦੱਸਿਆ ਕਿ ਉਹ ਜਾਣੇ ਅਣਜਾਣੇ ਦੇ ਵਿੱਚ ਹੀ ਛੋਟੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਆ ਉਹ ਸਾਡੇ ਲਈ ਇੱਥੇ ਬਹੁਤ ਵੱਡੀਆਂ ਸਮੱਸਿਆਵਾਂ ਵੀ ਬਣ ਗਈਆਂ ਜਾਂਦੇ ਜਾਂਦੇ ਇਹਦੇ ਉੱਤੇ ਗੱਲ।
ਇਹਦੇ ਉੱਤੇ ਅਮਰਜੀਤ ਜੀ ਮੈਂ ਸਿਰਫ ਇਹ ਕਹਿਣਾ ਚਾਹਾਂਗਾ ਕਿ ਜਦੋਂ ਕੋਈ ਇਨਸਾਨ ਪ੍ਰਵਾਸ ਕਰਕੇ ਦੂਸਰੇ ਮੁਲਕ ਤੋਂ ਇੱਥੇ ਆਉਂਦਾ
ਜੀ
ਉਹਦੇ ਉੱਤੇ ਉਹਦੇ ਜਜ਼ਬਾਤ ਹਾਵੀ ਹੋ ਜਾਂਦੇ ਨੇ। ਇੱਕ ਤਾਂ ਉਹ ਨਵੇਂ ਮੁਲਕ ਦੇ ਵਿੱਚ ਆਇਆ
ਜੀ
ਪਰ ਇੱਕ ਪਰਿਵਾਰ ਉਹ ਛੱਡ ਕੇ ਆਇਆ ਹੁੰਦਾ, ਇੱਕ ਉਹਦੀ ਇੱਕ ਉਮੀਦ ਹੁੰਦੀ ਹੈ ਕਿ ਉੱਥੇ ਮੈਂ ਨਵਾਂ ਪਰਿਵਾਰ ਆਪਣਾ ਸ਼ੁਰੂ ਕਰਨਾ
ਜੀ,
ਤੇ ਜਿਹੜੇ ਜਜ਼ਬਾਤ ਤੇ ਉਮੀਦ ਜਦੋਂ ਉਸ ਲੈਵਲ ਦੇ ਉੱਤੇ ਆ ਜਾਂਦੇ ਨੇ ਸਾਡੇ ਡਿਸੀਜਨ ਮੇਕਿੰਗ ਦੇ ਉੱਤੇ ਅਸਰ ਕਰਨ ਲੱਗ ਪੈਂਦੇ ਨੇ ਤਾਂ ਫਿਰ ਛੋਟੀਆਂ ਛੋਟੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ, ਕਿਉਂਕਿ ਜਦੋਂ ਆਪਾਂ ਕੋਈ ਨਵਾਂ ਰਿਸ਼ਤਾ ਜੋੜਦੇ ਹਾਂ ਉਹੀ ਜਜ਼ਬਾਤ ਤੇ ਉਹੀ ਉਮੀਦ ਇੱਕ ਇਨਸਾਨ ਦੀ ਹੁੰਦੀ ਆ, ਉਹੀ ਜਜ਼ਬਾਤ ਤੇ ਉਹੀ ਉਮੀਦ ਦੂਸਰੇ ਇਨਸਾਨ ਦੀ ਹੁੰਦੀ ਆ, ਸਾਨੂੰ ਉਹਨਾਂ ਨੂੰ ਕਿਤੇ ਨਾ ਕਿਤੇ ਮਿਲਣਾ ਪੈਂਦਾ ਤੇ ਜੇ ਉਹ ਮੇਲ ਜਿਹੜਾ ਆ ਸਹੀ ਨਹੀਂ ਹੋਵੇ ਕਿਤੇ ਨਾ ਕਿਤੇ ਮਾੜਾ ਮੋਟਾ ਫਰਕ ਰਹਿ ਜਾਵੇ ਜੇ ਆਪਾਂ ਉਹਨੂੰ ਕਲੀਅਰ ਨਹੀਂ ਕਰ ਪਾਉਂਦੇ ਤਾਂ ਉੱਥੇ ਫਿਰ ਜਿਹੜੇ ਆ ਛੋਟੇ ਛੋਟੇ ਇਸ਼ੂ ਸ਼ੁਰੂ ਹੋਣ ਲੱਗ ਪੈਂਦੇ ਆ ਜਿਹਦੇ ਬਾਰੇ ਆਪਾਂ ਅਗਲੇ ਸੈਗਮੈਂਟ ਦੇ ਵਿੱਚ ਹੋਰ ਡਿਟੇਲ ਦੇ ਵਿੱਚ ਗੱਲ ਕਰਾਂਗੇ।
ਬਿਲਕੁਲ, ਅਗਲੇ ਸੈਗਮੈਂਟ ਦੇ ਵਿੱਚ ਅਗਲੇ ਸਿਲਸਿਲੇ ਦੇ ਵਿੱਚ ਦੋਸਤੋ ਗੱਲ ਕਰਾਂਗੇ ਇੱਕ ਹੋਰ ਮਹੱਤਵਪੂਰਨ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਪੜਾ ਉਹ ਹੈ ਜੀ ਵਿਆਹ। ਸੋ ਵਿਆਹ ਆਸਟ੍ਰੇਲੀਅਨ ਢਾਂਚੇ ਦੇ ਵਿੱਚ ਕਿਹਨੂੰ ਮੰਨਿਆ ਜਾਂਦਾ ਹੈ ਔਰ ਸਾਡੇ ਸੱਭਿਆਚਾਰਕ ਢਾਂਚੇ ਦੇ ਵਿੱਚ ਵਿਆਹ ਦੀ ਕੀ ਮਹੱਤਤਾ ਹੈ ਔਰ ਇਸ ਸਾਰੇ ਰਿਸ਼ਤੇ ਦੇ ਵਿੱਚ ਜ਼ਿੰਦਗੀ ਦੇ ਵਿੱਚ ਜਿਹੜੀ ਉਤਰਾਅ ਚੜਾਅ ਆਉਂਦੇ ਆ ਜਾਂ ਫਿਰ ਜਿਹੜੀਆਂ ਮੁਸੀਬਤਾਂ ਮੁਸ਼ਕਲਾਂ ਜਿਹੜੀਆਂ ਆਉਂਦੀਆਂ ਉਹਨਾਂ ਨੂੰ ਕਿਸ ਤਰ੍ਹਾਂ ਸਹਿਜ ਰੂਪ ਦੇ ਵਿੱਚ ਲੈ ਕੇ ਚੱਲਿਆ ਜਾ ਸਕਦਾ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਅਗਲੇ ਸਿਲਸਿਲੇ ਦੇ ਵਿੱਚ। ਇਸ ਸਿਲਸਿਲੇ 'ਚ ਜਿਹੜੀ ਗੱਲਬਾਤ ਅਸੀਂ ਅੱਜ ਪਰਿਵਾਰ ਬਾਰੇ ਕੀਤੀ ਹੈ ਤੁਸੀਂ ਆਪਣਾ ਦਿਲ ਖੋਲ੍ਹ ਸਕਦੇ ਹੋ, ਤੁਸੀਂ ਸਾਨੂੰ ਆਪਣੀਆਂ ਈਮੇਲਸ ਔਰ ਆਪਣੇ ਜਿਹੜੇ ਸੁਨੇਹੇ ਆ ਸਾਨੂੰ ਟੈਲੀਗ੍ਰਾਮ ਦੇ ਰਾਹੀਂ ਜਾਂ ਚੱਲ ਰਹੀ ਵੀਡੀਓ ਦੇ ਰਾਹੀਂ ਤੁਸੀਂ ਸਾਨੂੰ ਭੇਜ ਸਕਦੇ ਹੋ ਇਹਦੇ ਕਮੈਂਟ ਸੈਕਸ਼ਨ ਦੇ ਵਿੱਚ। ਅੱਜ ਦੇ ਇਸ ਸਿਲਸਿਲੇ ਨੂੰ ਇੱਥੇ ਰੋਕਾਂਗੇ, ਤਰਜ਼ੇ ਜ਼ਿੰਦਗੀ ਦਾ ਅਗਲਾ ਸਿਲਸਿਲਾ ਲੈ ਕੇ ਬਹੁਤ ਜਲਦ ਤੁਹਾਡੇ ਨਾਲ ਪਾਵਾਂਗੇ ਨਵੀਂ ਸਾਂਝ ਔਰ ਗੱਲ ਕਰਾਂਗੇ ਵਿਆਹ ਦੇ ਉੱਤੇ। ਦਿਓਲ ਸਾਹਿਬ ਤੁਹਾਡਾ ਸਾਥ ਦੇਣ ਦੇ ਲਈ ਆਪਣਾ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਧੰਨਵਾਦ
ਜੀ, ਸ਼ੁਕਰੀਆ।
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਜੀ ਦੋਸਤੋ, ਇਸੀ ਤਰਜ਼ੇ ਜ਼ਿੰਦਗੀ ਇੱਕ ਸਿਲਸਿਲਾ ਜਿਹੜਾ ਲਹਿਰਾਂ ਦੇ ਵਿੱਚ ਅਸੀਂ ਇੱਕ ਨਵਾਂ ਸ਼ੁਰੂ ਕੀਤਾ ਔਰ ਕੋਸ਼ਿਸ਼ ਕੀਤੀ ਹੈ ਕਿ ਇਸ ਸਿਲਸਿਲੇ ਦੇ ਵਿੱਚ ਅਸੀਂ ਉਹਨਾਂ ਸਮੱਸਿਆਵਾਂ ਦੇ ਉੱਤੇ ਗੱਲ ਵੀ ਕਰ ਸਕੀਏ ਔਰ ਉਹਨਾਂ ਸਮੱਸਿਆਵਾਂ ਦੇ ਉੱਤੇ ਗੱਲ ਕਰਨ ਦੇ ਨਾਲ ਨਾਲ ਉਹਨਾਂ ਸਮੱਸਿਆਵਾਂ ਦੇ ਹੱਲ ਵੱਲ ਵੀ ਇੱਕ ਕਦਮ ਹੋਰ ਅੱਗੇ ਵੱਧ ਸਕੀਏ। ਸੋ ਇਹ ਤਾਂ ਹੀ ਸੰਭਵ ਹੈ ਜੇਕਰ ਤੁਸੀਂ ਵਾਕਈ ਜੇਕਰ ਕਿਸੇ ਇਹੋ ਜਿਹੇ ਮਾਹੌਲ ਦੇ ਵਿੱਚੋਂ ਗੁਜ਼ਰ ਰਹੇ ਹੋ, ਜੇਕਰ ਤੁਸੀਂ ਸਟੂਡੈਂਟ ਹੋ, ਜੇਕਰ ਤੁਸੀਂ ਪਰਿਵਾਰ ਵਾਲੇ ਹੋ, ਜੇਕਰ ਕਿਸੇ ਤਰ੍ਹਾਂ ਦੀ ਵੀ ਜਿਹੜੀ ਸਮੱਸਿਆ ਉਹ ਤੁਹਾਡੇ ਲਈ ਖੜੀ ਹੋਈ ਹੈ ਔਰ ਉਸ ਸਮੱਸਿਆ ਦੇ ਵਿੱਚੋਂ ਨਿਕਲਣਾ ਇੱਕ ਬਹੁਤ ਵੱਡੀ ਜਿਹੜੀ ਸਿਰਦਰਦੀ ਤੁਹਾਡੇ ਲਈ ਬਣ ਗਈ ਹੈ, ਇੱਕ ਨਮੋਸ਼ੀ ਦੀ ਜਿਹੜੀ ਹਾਲਤ ਹੈ, ਇੱਕ ਨਿਰਾਸ਼ਾ ਦੀ ਜਿਹੜੀ ਹਾਲਤ ਹੈ ਉਹ ਕਈ ਵਾਰ ਬਣਦੀ ਹੈ ਔਰ ਕਈ ਵਾਰ ਅਸੀਂ ਉਸ ਨੂੰ ਖੁੱਲੇ ਰੂਪ ਦੇ ਵਿੱਚ ਸਵੀਕਾਰਨ ਦੇ ਲਈ ਤਿਆਰ ਨਹੀਂ ਹੁੰਦੇ ਔਰ ਤਰਜ਼ੇ ਜ਼ਿੰਦਗੀ ਦੇ ਵਿੱਚ ਅੱਜ ਜਿਵੇਂ ਅਸੀਂ ਗੱਲ ਕੀਤੀ ਸੀ ਕਿ ਪਰਿਵਾਰ ਜਿਹੜਾ ਉਹ ਇੱਕ ਇਹੋ ਜਿਹੀ ਇਕਾਈ ਹੈ ਜਿਹੜੀ ਸਮਾਜ ਦੀ ਸਿਰਜਣਾ ਕਰਦੀ ਹੈ ਤੇ ਪਰਿਵਾਰ ਜਦੋਂ ਅਸੀਂ ਆਪਣੇ ਸੱਭਿਆਚਾਰਕ ਜਿਹੜੇ ਕਾਇਦੇ ਨੇ ਜਿਹੜੀਆਂ ਸੱਭਿਆਚਾਰਕ ਸਾਡੀਆਂ ਕਦਰਾਂ ਕੀਮਤਾਂ ਨੇ ਉਹਨਾਂ ਦੇ ਅਨੁਸਾਰ ਦੇਖਦੇ ਹਾਂ ਤੇ ਸਾਡੇ ਪਰਿਵਾਰ ਦਾ ਜਿਹੜਾ ਰੂਪ ਹੈ ਬਹੁਤ ਵੱਖਰਾ ਹੈ ਪਰ ਜਦੋਂ ਅਸੀਂ ਆਸਟ੍ਰੇਲੀਅਨ ਲਹਿਜੇ ਦੇ ਵਿੱਚ ਪਰਿਵਾਰ ਦੀ ਗੱਲ ਕਰਦੇ ਹਾਂ ਤੇ ਉਹ ਜਿਹੜਾ ਰੂਪ ਹੈ ਉਹ ਬਹੁਤ ਵੱਖਰਾ ਹੈ ਪਰ ਜਦੋਂ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆ ਜਾਂਦੇ ਹਾਂ ਇਸ ਧਰਤੀ ਦੇ ਉੱਤੇ ਆ ਜਾਂਦੇ ਹਾਂ ਤਾਂ ਸਿੱਧੇ ਰੂਪ ਦੇ ਵਿੱਚ ਇੱਥੋਂ ਦੇ ਸੱਭਿਆਚਾਰ ਦਾ ਜਿਹੜਾ ਪ੍ਰਭਾਵ ਆ ਉਹ ਸਾਡੇ ਉੱਤੇ ਪੈਂਦਾ ਸੋ ਉਹ ਲਾਜ਼ਮੀ ਵੀ ਹੈ ਕਿਉਂਕਿ ਜਦੋਂ ਕਿਸੇ ਵੀ ਧਰਤੀ ਦੇ ਉੱਤੇ ਤੁਸੀਂ ਆਉਂਦੇ ਹਾਂ ਕਿਸੇ ਵੀ ਅਲੱਗ ਤਰ੍ਹਾਂ ਦੇ ਸੱਭਿਆਚਾਰ ਦੇ ਵਿੱਚ ਤੁਸੀਂ ਵਿਚਰਦੇ ਆ ਤਾਂ ਕੁਛ ਹੱਦ ਤੱਕ ਜਿਹੜਾ ਉਹਦਾ ਪ੍ਰਭਾਵ ਆ ਉਹ ਤੁਹਾਡੇ ਉੱਤੇ ਪੈਣਾ ਯਕੀਨੀ ਆ ਪਰ ਇੱਥੇ ਜਿਹੜੀ ਸਮੱਸਿਆ ਉਹ ਇਹ ਹੈ ਕਿ ਨਵੀਂ ਧਰਤੀ ਦੇ ਉੱਤੇ ਸਾਡੀਆਂ ਮੁਸ਼ਕਲਾਂ ਵੀ ਨਵੀਆਂ ਹੁੰਦੀਆਂ ਚਾਹੇ ਅਸੀਂ ਉਸ ਸੱਭਿਆਚਾਰ ਦੇ ਪ੍ਰਭਾਵ ਨੂੰ ਸਿੱਧੇ ਰੂਪ ਦੇ ਵਿੱਚ ਕਬੂਲਦੇ ਹਾਂ ਪਰ ਉਹ ਜਿਹੜੀਆਂ ਮੁਸ਼ਕਲਾਂ ਆ ਉਹ ਨਵੇਂ ਤਰ੍ਹਾਂ ਦੀਆਂ ਪੈਦਾ ਹੁੰਦੀਆਂ ਕੁਛ ਚੀਜ਼ਾਂ ਦਾ ਜਿਹੜਾ ਗਿਆਨ ਹੈ ਉਹ ਸਾਨੂੰ ਹੁੰਦਾ ਕੁਛ ਚੀਜ਼ਾਂ ਦੀ ਜਿਹੜੀ ਜਾਣਕਾਰੀ ਉਹ ਨਹੀਂ ਹੁੰਦੀ ਸਾਨੂੰ ਗਿਆਨ ਨਹੀਂ ਹੁੰਦਾ ਔਰ ਉਸ ਗਿਆਨ ਨਾ ਹੋਣ ਦੇ ਕਾਰਨ ਜਾਂ ਫਿਰ ਉਹਦੇ ਪ੍ਰਤੀ ਜਾਗਰੂਕਤਾ ਨਾ ਹੋਣ ਦੇ ਕਾਰਨ ਕਈ ਵਾਰ ਅਸੀਂ ਬਹੁਤ ਵੱਡੀਆਂ ਸਮੱਸਿਆਵਾਂ ਦੇ ਵਿੱਚ ਫਸ ਜਾਂਦੇ ਹਾਂ ਸ਼ਿਕਾਰ ਹੋ ਜਾਂਦੇ ਹਾਂ ਜਦੋਂ ਪਰਿਵਾਰ ਦੀ ਗੱਲ ਕਰਦੇ ਹਾਂ ਤਾਂ ਇੱਥੇ ਵੀ ਸਿੱਧੇ ਤੌਰ ਦੇ ਉੱਤੇ ਇਹੋ ਹੀ ਕੁਛ ਚੀਜ਼ਾਂ ਜਿਹੜੀਆਂ ਧਿਆਨ ਦੇ ਵਿੱਚ ਰੱਖਣੀਆਂ ਜ਼ਰੂਰੀ ਆ ਆਸਟ੍ਰੇਲੀਅਨ ਢਾਂਚੇ ਦੇ ਮੁਤਾਬਕ ਸੋ ਆਸਟ੍ਰੇਲੀਅਨ ਢਾਂਚੇ ਦੇ ਵਿੱਚ ਰਹਿੰਦੇ ਆ ਕੁਛ ਕਾਨੂੰਨ ਇਹੋ ਜਿਹੇ ਬਣੇ ਹੋਏ ਆ ਔਰ ਉਹਨਾਂ ਕਾਨੂੰਨਾਂ ਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਸਾਨੂੰ ਹੋਣੀ ਬਹੁਤ ਜ਼ਰੂਰੀ ਹੈ ਪਰ ਉਸ ਤੋਂ ਵੀ ਪਹਿਲਾਂ ਮੈਂ ਤੁਹਾਨੂੰ ਇੱਕ ਗੁਜ਼ਾਰਿਸ਼ ਜ਼ਰੂਰ ਕਰਾਂਗੀ ਕਿ ਜੇਕਰ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋ ਤੁਹਾਡੇ ਆਲੇ ਦੁਆਲੇ ਵਿੱਚੋਂ ਜਾਂ ਫਿਰ ਤੁਹਾਡੇ ਜਿਹੜੇ ਦੋਸਤ ਮਿੱਤਰ ਨੇ ਉਹ ਕਿਸੇ ਵੀ ਇਹੋ ਜਿਹੀ ਸਮੱਸਿਆ ਦੇ ਵਿੱਚੋਂ ਲੰਘ ਰਹੇ ਆ ਤਾਂ ਤੁਸੀਂ ਕਿਸੇ ਵੀ ਸਮੇਂ ਹਰਮਨ ਰੇਡੀਓ ਨੂੰ ਈਮੇਲ ਦੇ ਰਾਹੀਂ ਆਪਣਾ ਮੈਸੇਜ ਭੇਜ ਸਕਦੇ ਹੋ ਤਾਂ ਕਿ ਤੁਹਾਡੀ ਉਸ ਸਮੱਸਿਆ ਦੇ ਸਮਾਧਾਨ ਦੇ ਲਈ ਹੱਲ ਦੇ ਲਈ ਇੱਕ ਕਦਮ ਜਿਹੜਾ ਉਹ ਅੱਗੇ ਵਧਿਆ ਜਾ ਸਕੇ ਪਰ ਜਦੋਂ ਤੁਸੀਂ ਉਸ ਸਮੱਸਿਆ ਦੇ ਨਾਲ ਇੱਕਮਿੱਕ ਹੋ ਰਹੇ ਹੋ ਪਰ ਉਹਦਾ ਕੋਈ ਜਿਹੜਾ ਸਮਾਧਾਨ ਹੈ ਉਹਦਾ ਕੋਈ ਹੱਲ ਜਿਹੜਾ ਉਹ ਦਿਖਾਈ ਨਹੀਂ ਦੇ ਰਿਹਾ ਤਾਂ ਕਈ ਵਾਰ ਕੀ ਹੁੰਦਾ ਹੈ ਕਿ ਇਹਦੇ ਕਾਰਨ ਤੁਸੀਂ ਆਪਣੀ ਮਾਨਸਿਕ ਸਿਹਤ ਜਿਹੜੀ ਆ ਉਹ ਵਿਗਾੜ ਲੈਂਦੇ ਹੋ ਉਹ ਮਾਨਸਿਕ ਸਿਹਤ ਦੇ ਵਿਗੜਨ ਦੇ ਨਾਲ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਉਥਲ ਪੁਥਲ ਜਿਹੜੀ ਆ ਉਹ ਮੱਚ ਜਾਂਦੀ ਹੈ ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਜੇਕਰ ਸਮੱਸਿਆ ਦਾ ਸ਼ਿਕਾਰ ਹੋ ਰਹੇ ਹੋ ਤਾਂ ਤੁਸੀਂ ਉਸ ਸਮੱਸਿਆ ਦੇ ਬਾਰੇ ਜਿਹੜੀ ਗੱਲ ਹੈ ਉਹ ਜ਼ਰੂਰ ਚਾਹੇ ਆਪਣੇ ਬਹੁਤ ਭਰੋਸੇਯੋਗ ਦੋਸਤ ਦੇ ਨਾਲ ਕਰੋ ਚਾਹੇ ਤੁਸੀਂ ਸਾਨੂੰ ਕਿਉਂਕਿ ਇਹ ਭਰੋਸੇਯੋਗਤਾ ਜਿਹੜੀ ਆ ਉਹ ਤੁਹਾਨੂੰ ਬਣਾ ਕੇ ਰੱਖਣੀ ਪੈਣੀ ਆ ਔਰ ਅਸੀਂ ਇਸ ਗੱਲ ਦਾ ਯਕੀਨ ਦਵਾਉਂਦੇ ਹਾਂ ਕਿ ਤੁਹਾਡੀ ਜੇ ਭਰੋਸੇਯੋਗਤਾ ਜਿਹੜੀ ਆ ਉਹ ਅਸੀਂ ਵੀ ਬਣਾ ਕੇ ਰੱਖਾਂਗੇ ਸੋ ਤੁਸੀਂ ਆਪਣੀ ਗੱਲ ਜਿਹੜੀ ਆ ਉਹ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤੁਹਾਡਾ ਜਿਹੜਾ ਮੈਸੇਜ ਆ ਉਹ ਅਸੀਂ ਆਮ ਨਹੀਂ ਕਰਾਂਗੇ ਇਹ ਅਸੀਂ ਵਿਸ਼ਵਾਸ ਦਵਾਉਂਦੇ ਹਾਂ ਪਰ ਜੇਕਰ ਇਸ ਤਰ੍ਹਾਂ ਦੀ ਕਿਸੇ ਵੀ ਸਮੱਸਿਆ ਦਾ ਤੁਸੀਂ ਸ਼ਿਕਾਰ ਹੋ ਰਹੇ ਹੋ ਤਾਂ ਜ਼ਰੂਰ ਆਪਣੀ ਜਿਹੜੀ ਗੱਲ ਹੈ ਉਹ ਸਾਡੇ ਤੱਕ ਪਹੁੰਚਾਓ ਸਾਡੇ ਨਾਲ ਕਰੋ ਜਾਂ ਫਿਰ ਆਪਣੇ ਉਹਨਾਂ ਭਰੋਸੇਯੋਗ ਦੋਸਤਾਂ ਜਾਂ ਰਿਸ਼ਤੇਦਾਰਾਂ ਦੇ ਨਾਲ ਕਰੋ ਔਰ ਜੇਕਰ ਤੁਹਾਨੂੰ ਲੱਗਦਾ ਕਿ ਨਹੀਂ ਇਹ ਗੱਲ ਜਿਹੜੀ ਆ ਜੇ ਰਿਸ਼ਤੇਦਾਰਾਂ ਦੇ ਵਿੱਚ ਕਰਾਂਗੇ ਤਾਂ ਉਹ ਬਹੁਤ ਵੱਡਾ ਹੋਰ ਖਲਾਰਾ ਪੈ ਸਕਦਾ ਕਿਉਂਕਿ ਸਾਡੇ ਸੱਭਿਆਚਾਰ ਮੁਤਾਬਕ ਬਹੁਤ ਕੁਛ ਜਿਹੜਾ ਆ ਉਹ ਆਸਟ੍ਰੇਲੀਆ ਵਰਗਾ ਨਹੀਂ ਆ ਸੋ ਇਸ ਕਰਕੇ ਤੁਸੀਂ ਆਪਣਾ ਜਿਹੜਾ ਦਿਲ ਆ ਉਹ ਜ਼ਰੂਰ ਖੋਲੋ ਤੁਹਾਨੂੰ ਗੱਲ ਕਰਨੀ ਪੈਣੀ ਆ ਜੇਕਰ ਕਿਸੇ ਸਮੱਸਿਆ ਦੇ ਵਿੱਚੋਂ ਤੁਸੀਂ ਗੁਜ਼ਰ ਰਹੇ ਹੋ ਤਾਂ ਤੁਹਾਨੂੰ ਪਹੁੰਚ ਕਰਨੀ ਪੈਣੀ ਆ ਉਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਉਹਦੇ ਲਈ ਤੁਹਾਨੂੰ ਕਾਨੂੰਨ ਜਾਣਨੇ ਪੈਣੇ ਆ ਤੁਹਾਨੂੰ ਇੱਥੋਂ ਦੀ ਜਿਹੜੀ ਕਾਨੂੰਨੀ ਵਿਵਸਥਾ ਆ ਉਹਦੇ ਬਾਰੇ ਜਾਗਰੂਕ ਹੋਣਾ ਪੈਣਾ ਆ ਸੋ ਇਹਦੇ ਲਈ ਹੀ ਇਹ ਜਿਹੜਾ ਤਰਜ਼ੇ ਜ਼ਿੰਦਗੀ ਜਿਹੜਾ ਅਸੀਂ ਸਿਲਸਿਲਾ ਸ਼ੁਰੂ ਕੀਤਾ ਆ ਤਾਂ ਕਿ ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਨਾਲ ਜੂਝ ਰਹੇ ਚਾਹੇ ਸਾਡੇ ਵਿਦਿਆਰਥੀ ਨੇ ਚਾਹੇ ਇੱਥੇ ਪਰਮਾਨੈਂਟ ਜਿਹੜੇ ਰਹਿ ਰਹੇ ਸਾਡੇ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਇੱਕ ਦੋ ਹੋਣਾ ਪੈ ਰਿਹਾ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ ਸੋ ਉਹ ਸਮੱਸਿਆਵਾਂ ਕਿਸੇ ਵੀ ਚੀਜ਼ ਦੇ ਨਾਲ ਸੰਬੰਧਿਤ ਹੋ ਸਕਦੀਆਂ ਉਹ ਤੁਹਾਡੇ ਬੱਚਿਆਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਉਹ ਤੁਹਾਡੀ ਆਪਸੀ ਜਿਹੜਾ ਤੁਹਾਡਾ ਆਪਸੀ ਰਿਸ਼ਤਾ ਪਤੀ ਪਤਨੀ ਦਾ ਆ ਉਹਦੇ ਵਿੱਚ ਵੀ ਹੋ ਸਕਦਾ ਕਿ ਕੁਛ ਇਹੋ ਜਿਹਾ ਹੋਵੇ ਜਿਹਦੇ ਕਾਰਨ ਤੁਹਾਡੇ ਪਰਿਵਾਰ ਦੀ ਜਿਹੜੀ ਟੁੱਟ ਭੱਜ ਆ ਉਹ ਸ਼ੁਰੂ ਹੋ ਗਈ ਹੋਵੇ ਇੱਕ ਵਿਦਿਆਰਥੀ ਦੇ ਤੌਰ ਤੇ ਹੋ ਸਕਦਾ ਕਿ ਤੁਸੀਂ ਕੁਛ ਇਹੋ ਜਿਹੀਆਂ ਸਮੱਸਿਆਵਾਂ ਦਾ ਸ਼ਿਕਾਰ ਹੋਵੋ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਹੌਲੀ ਹੌਲੀ ਤੁਹਾਡੇ ਪਰਿਵਾਰ ਦੇ ਉੱਤੇ ਅਸਰ ਕਰ ਰਹੀਆਂ, ਕਿਉਂਕਿ ਜਿਹੜੇ ਵਿਦਿਆਰਥੀ ਆ ਉਹ ਵੀ ਸਾਰੇ ਦੇ ਸਾਰੇ ਹੀ ਜਿਹੜੇ ਆ ਉਹ ਇੰਡੀਪੈਂਡੈਂਟ ਨਹੀਂ ਆ, ਕੁਆਰੇ ਨਹੀਂ ਆ, ਉਹ ਇੱਥੇ ਵਿਆਹ ਕਰਵਾ ਕੇ ਵੀ ਆਉਂਦੇ ਆ ਔਰ ਵਿਦਿਆਰਥੀ ਜੀਵਨ ਦੇ ਵਿੱਚ ਜਿਹੜੇ ਜੋੜੇ ਇੱਥੇ ਪਹੁੰਚਦੇ ਆ ਉਹਨਾਂ ਦੇ ਲਈ ਜਿਹੜੀ ਜ਼ਿੰਦਗੀ ਆ ਉਹ ਦੂਸਰਿਆਂ ਦੇ ਨਾਲੋਂ ਵੀ ਕਾਫੀ ਜ਼ਿਆਦਾ ਔਖੀ ਹੁੰਦੀ ਆ। ਸੋ ਇਸ ਕਰਕੇ ਇਹ ਸਮਝ ਪਾਉਣਾ, ਸਾਨੂੰ ਇੱਥੋਂ ਦੇ ਕਾਨੂੰਨਾਂ ਦੇ ਬਾਰੇ ਗਿਆਨ ਹੋਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਆ, ਤੇ ਇਸੇ ਕਰਕੇ ਇਸ ਸਿਲਸਿਲੇ ਦੇ ਤਹਿਤ ਅਸੀਂ ਚਾਹਵਾਂਗੇ ਤੁਸੀਂ ਸਾਡੇ ਨਾਲ ਸਾਂਝ ਜ਼ਰੂਰ ਬਣਾਓ ਔਰ ਤਾਂ ਕਿ ਅਸੀਂ ਆਸਟ੍ਰੇਲੀਅਨ ਕਾਨੂੰਨਾਂ ਮੁਤਾਬਕ ਜਿਹੜੀਆਂ ਜਾਣਕਾਰੀਆਂ ਆ ਉਹ ਅਸੀਂ ਲੈ ਸਕੀਏ। ਲਾ ਇਨਫੋਰਸਮੈਂਟ ਆਫਿਸਰ ਮਿਸਟਰ ਤਕਦੀਰ ਸਿੰਘ ਦਿਓਲ ਹੋਰਾਂ ਨੂੰ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਣ ਦਾ ਵੀ ਸਾਡਾ ਜਿਹੜਾ ਮਕਸਦ ਇਹੀ ਹੈ ਕਿ ਪਰਿਵਾਰਾਂ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਵੀ ਸਮੱਸਿਆਵਾਂ ਜੇਕਰ ਅਸੀਂ ਉਹਨਾਂ ਤੋਂ ਬਾਹਰ ਆਉਣਾ ਹੈ, ਉਹਨਾਂ ਦੇ ਨਾਲ ਜੇਕਰ ਤੁਸੀਂ ਦੋ ਹੱਥ ਹੋ ਰਹੇ ਹੋ ਤਾਂ ਉਹਨਾਂ ਦਾ ਸਾਹਮਣਾ ਜਿਹੜਾ ਕਿਸ ਤਰੀਕੇ ਦੇ ਨਾਲ ਸਹੀ ਤਰੀਕੇ ਦੇ ਨਾਲ ਅਸੀਂ ਕਰਨਾ ਉਹਦੇ ਬਾਰੇ ਇਹ ਜਾਣਕਾਰੀ ਜਿਹੜੀ ਆ ਉਹ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਚ ਵੀ ਲੈ ਕੇ ਆਵਾਂਗੇ। ਅਗਲਾ ਜਿਹੜਾ ਸਿਲਸਿਲਾ ਹੈ ਉਹ ਵਿਆਹ ਦੇ ਉੱਤੇ ਹੋਵੇਗਾ। ਸੋ ਵਿਆਹ ਜਿਹੜਾ ਆ ਆਸਟ੍ਰੇਲੀਅਨ ਕਾਨੂੰਨ ਮੁਤਾਬਕ ਕੀ ਮੰਨਿਆ ਜਾਂਦਾ ਔਰ ਵਿਆਹ ਤੋਂ ਬਾਅਦ ਕਿਸ ਤਰ੍ਹਾਂ ਦੇ ਕਾਨੂੰਨ ਜਿਹੜੇ ਆ ਉਹ ਆਸਟ੍ਰੇਲੀਆ ਦੇ ਵਿੱਚ ਮੌਜੂਦ ਨੇ ਔਰ ਇਸੇ ਤਰ੍ਹਾਂ ਅਸੀਂ ਆਪਣੇ ਸੱਭਿਆਚਾਰਕ ਪਿਛੋਕੜ ਦੇ ਵਿੱਚ ਜਾਈਏ ਤਾਂ ਵਿਆਹ ਦੀ ਕੀ ਮਹਾਨਤਾ ਹੈ ਸਾਡੇ ਆਪਣੇ ਸੱਭਿਆਚਾਰ ਦੇ ਵਿੱਚ ਉਹਦੇ ਉੱਤੇ ਵੀ ਜ਼ਰੂਰ ਅਸੀਂ ਗੱਲ ਕਰਨੀ ਹੈ। ਪਿਛਲੇ ਦਿਨੀ ਮੈਂ ਇੱਕ ਲੇਖ ਵੀ ਲਿਖਿਆ ਸੀ, ਲਾਵਾਂ ਲਈਆਂ ਦੀ ਰੱਖਿਓ ਲਾਜਵੇ। ਸੋ ਲਾਵਾਂ ਲਈਆਂ ਦੀ ਰੱਖਿਓ ਲਾਜਵੇ ਜਿਹੜਾ ਇਹ ਲੇਖ ਆ ਬਹੁਤ ਤਰ੍ਹਾਂ ਦਾ ਜਿਹੜਾ ਫੀਡਬੈਕ ਆ ਮੈਨੂੰ ਇਸ ਲੇਖ ਤੋਂ ਬਾਅਦ ਮਿਲਿਆ, ਬਹੁਤ ਲੋਕਾਂ ਨੇ ਪਸੰਦ ਵੀ ਕੀਤਾ। ਪਰ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਤੇ ਅਹਿਮ ਗੱਲ ਜਿਹੜੀ ਆ ਉਹ ਮੈਂ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹ ਇਹ ਸੀ ਕਿ ਸਾਡੇ ਸੱਭਿਆਚਾਰਕ ਪਿਛੋਕੜ ਦੇ ਵਿੱਚ ਸਾਡੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ ਉਹਨਾਂ ਦੇ ਵਿੱਚ ਵਿਆਹ ਜਿਹੜਾ ਹੈ ਉਹ ਬਹੁਤ ਹੀ ਪਵਿੱਤਰ ਰਿਸ਼ਤਾ ਹੈ, ਬਹੁਤ ਪਵਿੱਤਰ ਬੰਧਨ ਹੈ। ਸੋ ਇਹ ਰਸਮ ਨਾ ਹੋ ਕੇ ਇੱਕ ਬਹੁਤ ਪਵਿੱਤਰ ਬੰਧਨ ਹੈ, ਇੱਕ ਪਿਆਰਾ ਬੰਧਨ ਹੈ ਜਿਹਦੇ ਵਿੱਚ ਦੋ ਜੀ ਜਿਹੜੇ ਆ ਉਹਨਾਂ ਦਾ ਮੇਲ ਹੁੰਦਾ ਹੈ, ਨਾ ਸਿਰਫ ਸਰੀਰਕ ਤੌਰ ਤੇ ਸਗੋਂ ਰੂਹਾਨੀ ਤੌਰ ਤੇ ਅਸੀਂ ਇੱਕ ਦੂਸਰੇ ਦੇ ਪ੍ਰਤੀ ਸਮਰਪਿਤ ਹੋ ਜਾਂਦੇ ਹਾਂ। ਇੱਥੇ ਇਹ ਨਹੀਂ ਹੈ ਕਿ ਅਸੀਂ ਜੇ ਔਰਤ ਹੈ ਤਾਂ ਫਿਰ ਔਰਤ ਜਿਹੜੀ ਹੈ ਉਹ ਪੂਰੀ ਤਰ੍ਹਾਂ ਸਮਰਪਿਤ ਹੈ ਪਰ ਜਿਹੜਾ ਉਧਰੋਂ ਮਰਦ ਆ ਉਹ ਪੂਰੀ ਤਰ੍ਹਾਂ ਸਮਰਪਿਤ ਨਹੀਂ ਆ, ਕਿਉਂਕਿ ਮਰਦ ਜਿਹੜਾ ਉਹ ਮਰਦ ਆ, ਕਿਉਂਕਿ ਸਾਡਾ ਜਿਹੜਾ ਸਮਾਜ ਆ ਉਹ ਮਰਦ ਪ੍ਰਧਾਨ ਹੈ। ਸੋ ਇਸ ਕਰਕੇ ਵਿਆਹ ਦਾ ਜਿਹੜਾ ਇਹ ਬੰਧਨ ਹੈ ਉਹਦੇ ਵਿੱਚ ਦੋਵਾਂ ਨੂੰ ਇੱਕ ਦੂਸਰੇ ਪ੍ਰਤੀ ਸਮਰਪਿਤ ਹੋਣਾ ਪੈਣਾ। ਸੋ ਇਹ ਸਮਰਪਣ ਦੀ ਜਿਹੜੀ ਭਾਵਨਾ ਅਸਲ ਦੇ ਵਿੱਚ ਛੋਟੇ ਛੋਟੇ ਤਿਆਗ ਕਰਨ ਦੇ ਨਾਲ ਪਲਦੀ ਹੈ, ਅੱਗੇ ਵੱਧਦੀ ਹੈ। ਪ੍ਰੋਗਰਾਮ ਦਾ ਜਿਹੜਾ ਅਗਲਾ ਸਿਲਸਿਲਾ ਯਾਨੀ ਕਿ ਤਰਜ਼ੇ ਜ਼ਿੰਦਗੀ ਦਾ ਜਿਹੜਾ ਅਗਲਾ ਸਿਲਸਿਲਾ ਉਹਦੇ ਵਿੱਚ ਗੱਲ ਕਰਾਂਗੇ ਇਸ ਪਵਿੱਤਰ ਰਿਸ਼ਤੇ ਦੇ ਉੱਤੇ ਔਰ ਇਸ ਰਿਸ਼ਤੇ ਦੇ ਵਿੱਚ ਜਿਹੜੀਆਂ ਤਰੇੜਾਂ ਆ ਰਹੀਆਂ ਉਹਦਾ ਕਾਰਨ ਕੀ ਹੈ, ਉਹਨਾਂ ਕਾਰਨਾਂ ਨੂੰ ਜਾਣਨ ਦੀ ਅਸੀਂ ਕੋਸ਼ਿਸ਼ ਕਰਾਂਗੇ। ਤੁਸੀਂ ਵੀ ਸਾਡੇ ਨਾਲ ਉਸ ਤਰਜ਼ੇ ਜ਼ਿੰਦਗੀ ਦੇ ਸਿਲਸਿਲੇ ਦੇ ਵਿੱਚ ਜ਼ਰੂਰ ਜੁੜਿਓ ਤੇ ਆਪਣੇ ਜਿਹੜੇ ਵਿਚਾਰ ਹੈ ਤੁਸੀਂ ਸਾਂਝੇ ਜ਼ਰੂਰ ਕਰਿਓ। ਇਸ ਵੇਲੇ ਪ੍ਰੋਗਰਾਮ ਦੇ ਵਿੱਚ ਸਮਾਂ ਇੱਕ ਗੀਤ ਦਾ ਹੋ ਚੁੱਕਿਆ, ਗੀਤ ਤੋਂ ਬਾਅਦ ਆਉਂਦੇ ਹਾਂ ਵਾਪਸ, ਤੁਸੀਂ ਸਾਡੇ ਨਾਲ ਬਣੇ ਰਹੋ ਜੁੜੇ ਰਹੋ।
ਸੀ ਜਾਣੂ ਮੇਰੀ ਹਿੰਡ ਤੋਂ, ਮੇਰੀ ਯਾਦ ਨੀ ਭੁਲਾਈ ਜਾਣੀ ਪਿੰਡ ਤੋਂ, ਮਾਏ ਤੂੰ ਵੀ ਸੀ ਜਾਣੂ ਮੇਰੀ ਹਿੰਡ ਤੋਂ, ਮੇਰੀ ਯਾਦ ਨੀ ਭੁਲਾਈ ਜਾਣੀ ਪਿੰਡ ਤੋਂ, ਬਾਜਾਂ ਵਾਲੇ ਨੇ ਵੀ ਵਾਰੇ ਸੀਗੇ ਕੌਮ ਤੋਂ, ਤੇਰਾ ਪੁੱਤ ਵੀ ਹੈ ਕੌਮ ਦਾ ਮਰੀਦ ਹੋਇਆ ਏ, ਪੱਤੇ ਨਾਲ ਤਾਂ ਨੀ ਮਰਿਆ ਬੇਬੇ ਪੁੱਤ ਤੇਰਾ ਦੇਸ਼ ਲਈ ਸ਼ਹੀਦ ਹੋਇਆ ਏ, ਨਸ਼ਿਆਂ ਦੇ ਨਾਲ ਤਾਂ ਨੀ ਮਰਿਆ ਮਾਏ ਪੁੱਤ ਤੇਰਾ ਦੇਸ਼ ਲਈ ਸ਼ਹੀਦ ਹੋਇਆ ਏ, ਲਾ ਦੀ ਯੂਥ ਨੂੰ ਸੁਨੇਹਾ ਮੇਰੇ ਦੇਸ਼ ਦੇ ਮੇਰੀ ਸੁਣ ਕੇ ਨਿਊਜ਼ ਡੋਲ ਜਾਣਨਾ ਮਾੜੇ ਲੀਡਰਾਂ ਦੇ ਕੰਨੀ ਗੱਲ ਕੱਢਦੀ ਮੇਰੇ ਨਾਮ ਤੇ ਸਿਆਸਤ ਚਲਾਉਣਨਾ ਜਿਹੜੇ ਕਹਿੰਦੇ ਸੀ ਫੌਜੀ ਨੇ ਕੀ ਕਰਨਾ ਅੱਜ ਉਹਨਾਂ ਦੇ ਵੀ ਦਿਲ ਦੇ ਕਰੀਬ ਹੋਇਆ ਏ ਨਸ਼ੇ ਪੱਤੇ ਨਾਲ ਤਾਂ ਨੀ ਮਰਿਆ ਬੇਬੇ ਪੁੱਤ ਤੇਰਾ ਦੇਸ਼ ਲਈ ਸ਼ਹੀਦ ਹੋਇਆ ਏ ਨਸ਼ਿਆਂ ਦੇ ਨਾਲ ਤਾਂ ਨੀ ਮਰਿਆ ਮਾਏ ਪੁੱਤ ਤੇਰਾ ਦੇਸ਼ ਲਈ ਸ਼ਹੀਦ ਹੋਇਆ ਏ ਤੇਰੇ ਪੋਤੇ ਨੂੰ ਬੇਬੇ ਨਾ ਕਦੇ ਰੋਕੀ ਤੂੰ ਜੇ ਕਦੇ ਆਖ ਦੂ ਮੈਂ ਬਾਪੂ ਜਿਹਾ ਬਣਨਾ ਜਿਵੇਂ ਤੋਰਿਆ ਸੀ ਮੈਨੂੰ ਨਾਲ ਹੌਸਲੇ ਓਵੇਂ ਉਹਦੇ ਲਈ ਵੀ ਹੌਲਾ ਕਰੀ ਮੰਨਣਾ ਤੇਰੀ ਮੰਜੇ ਤੇ ਬਿਠਾ ਕੇ ਸੇਵਾ ਕਰੂ ਮੈਂ ਕਰੀ ਮਾਫ ਤੈਨੂੰ ਸੁੱਖ ਨਾ ਨਸੀਬ ਹੋਇਆ ਕਰੀ ਮਾਫ ਤੈਨੂੰ ਸੁੱਖ ਨਾ ਨਸੀਬ ਹੋਇਆ ਨਸ਼ੇ ਪੱਤੇ ਨਾਲ ਤਾਂ ਨੀ ਮਰਿਆ ਬੇਬੇ ਪੁੱਤ ਤੇਰਾ ਦੇਸ਼ ਲਈ ਸ਼ਹੀਦ ਹੋਇਆ ਨਸ਼ਿਆਂ ਦੇ ਨਾਲ ਤਾਂ ਨੀ ਮਰਿਆ ਮਾਏ ਪੁੱਤ ਤੇਰਾ ਦੇਸ਼ ਲਈ ਸ਼ਹੀਦ ਹੋਇਆ ਏ ਮੇਰੇ ਮੈਡਲਾਂ ਨੂੰ ਵੇਖ ਦਿਨ ਕੱਟ ਲੀ ਕਿਸੇ ਜਨਮ ਚ ਮਿਲੂਗਾ ਜ਼ਰੂਰ ਮੈਂ ਜਿਹੜੇ ਰਹਿ ਗਏ ਸੀ ਉਹ ਲੰਬੇ ਤੇਰੇ ਅੰਮੀਏ ਸਭ ਘੱਟ ਵਧੇ ਕਰ ਦੂੰਗਾ ਦੂਰ ਮੈਂ ਗੀਤ ਲਵਲੀ ਦੇ ਰਾਹੀਂ ਗੱਲ ਪਹੁੰਚ ਜੇ ਨਾ ਤੇਰਾ ਪੁੱਤ ਮਾਏ ਕਿਸੇ ਤੋਂ ਖਰੀਦ ਹੋਇਆ ਏ ਤੇਰਾ ਪੁੱਤ ਮਾਏ ਕਿਸੇ ਤੋਂ ਖਰੀਦ ਹੋਇਆ ਨਸ਼ੇ ਪੱਤੇ ਨਾਲ ਤਾਂ ਨੀ ਮਰਿਆ ਬੇਬੇ ਪੁੱਤ ਤੇਰਾ ਦੇਸ਼ ਲਈ ਸ਼ਹੀਦ ਹੋਇਆ ਏ ਨਸ਼ਿਆਂ ਦੇ ਨਾਲ ਤਾਂ ਨੀ ਮਰਿਆ ਮਾਏ ਪੁੱਤ ਤੇਰਾ ਦੇਸ਼ ਲਈ ਸ਼ਹੀਦ ਹੋਇਆ ਏ
ਮਾੜੇ ਕੰਮ ਕਰ ਤੇਰਾ ਸਿਰ ਨਹੀਂ ਚੁਕਾਇਆ ਮੈਂ ਮਾਫ ਕਰੀ ਬੇਬੇ ਇਸ ਉਮਰ ਰੁਆਇਆ ਮੈਂ
ਜੀ ਦੋਸਤੋ ਕਰਮਜੀਤ ਅਨਮੋਲ ਦੀ ਆਵਾਜ਼ ਦੇ ਵਿੱਚ ਇਹ ਗੀਤ ਤੁਸੀਂ ਸੁਣਿਆ ਤੇ ਵਾਕਈ ਇਹੋ ਜਿਹਾ ਮਰਨਾ ਜਿਹੜਾ ਆਉਣ ਵਾਲੇ ਸਮੇਂ ਦੀ ਜਿਹੜੀ ਲੁਕਾਈ ਆ ਉਹ ਵੀ ਯਾਦ ਰੱਖਦੀ ਆ ਦੁਨੀਆਂ ਯਾਦ ਰੱਖਦੀ ਆ ਇਹੋ ਜਿਹਾ ਮਰਨਾ ਸੋ ਇਸ ਕਰਕੇ ਜ਼ਿੰਦਗੀ ਦੇ ਵਿੱਚ ਆਉਣਾ ਵੀ ਸਾਡਾ ਤਾਂ ਹੀ ਸਫਲ ਹੈ ਜੇਕਰ ਅਸੀਂ ਸਿਰਫ ਆਪਣਾ ਹੀ ਆਪਾਂ ਨਹੀਂ ਸਵਾਰਦੇ ਸਗੋਂ ਦੂਜਿਆਂ ਦਾ ਸਵਾਰਦੇ ਆ ਔਰ ਮੈਨੂੰ ਲੱਗਦਾ ਹੁੰਦਾ ਵੀ ਸਿੱਖ ਧਰਮ ਦੇ ਵਿੱਚ ਸਾਨੂੰ ਗੁਰਬਾਣੀ ਦੇ ਰਾਹੀਂ ਵੀ ਇਹ ਸਿੱਖ ਜਿਹੜੀ ਆ ਇਹ ਸੀਖ ਜਿਹੜੀ ਆ ਇਹ ਥਾਂ ਥਾਂ ਦੇ ਉੱਤੇ ਦਿੱਤੀ ਬਣਦੀ ਆ ਖੈਰ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਕਰਦਿਆਂ ਸਵਾਗਤ ਤੇ ਪ੍ਰੋਗਰਾਮ ਲਹਿਰਾਂ ਚੱਲ ਰਿਹਾ ਤੇ ਲਹਿਰਾਂ ਪ੍ਰੋਗਰਾਮ ਇਸ ਵੇਲੇ ਆਪਣੇ ਆਖਰੀ ਪੜਾਅ ਦੇ ਉੱਤੇ ਪਹੁੰਚ ਚੁੱਕਿਆ ਪਰ ਸਾਡੇ ਨਾਲ ਕੁਝ ਦੋਸਤ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋਏ ਨੇ ਉਹਨਾਂ ਨੂੰ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ ਸਾਡੇ ਨਾਲ ਗੁਰਿੰਦਰ ਸਿੰਘ ਹੋਰਾਂ ਨੇ ਦੁਬਾਰਾ ਸਾਂਝ ਪਾਈ ਸੀ ਕਹਿੰਦੇ ਬੌਬੀ ਸਿੱਧੂ ਜੀ ਤੋਂ ਜ਼ਰਾ ਬਚ ਕੇ ਕਹਿੰਦੇ ਬੁਝਾਰਤ ਪਾ ਕੇ 6-6-5 ਵਿੱਚ ਨਾਂ ਦਿੰਦੇ ਹਨ ਠੀਕ ਹੈ ਜੀ ਧੰਨਵਾਦ ਪ੍ਰੋਗਰਾਮ ਚ ਸ਼ਿਰਕਤ ਕਰਨ ਦੇ ਲਈ ਦੁਬਾਰਾ ਅੱਗੇ ਰਵਿੰਦਰ ਸਿੰਘ ਧਨੀ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਇਹਨਾਂ ਨੇ ਅੱਛਾ ਇਹ ਬੇਬੇ ਜੀ ਹੋਰਾਂ ਦੇ ਸਮੇਂ ਦੇ ਉੱਤੇ ਆਏ ਸੀਗੇ ਔਰ ਬੇਬੇ ਜੀ ਤਾਂ ਜਾ ਚੁੱਕੇ ਆ ਕਹਿੰਦੇ ਬੇਬੇ ਪੈਰੀ ਪੈਨੇ ਆ ਕੀ ਹਾਲ ਹੈ ਬੇਬੇ ਜੀ ਕਹਿੰਦੇ ਇੰਗਲਿਸ਼ ਜਮਾ ਮੇਰੇ ਮਰ ਗਈ ਹੈ ਅੱਛਾ ਜੀ ਠੀਕ ਹੈ ਸੋ ਦੇਖੋ ਜੀ ਬੇਬੇ ਜੀ ਤਾਂ ਜਾ ਚੁੱਕੇ ਆ ਪਰ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਬੇਬੇ ਜੀ ਜਿਹੜੇ ਆ ਉਹ ਦੁਬਾਰਾ ਜ਼ਰੂਰ ਆਉਣਗੇ ਸਾਡੇ ਨਾਲ ਵਾਅਦਾ ਕਰਕੇ ਗਏ ਆ ਕਹਿੰਦੇ ਸੀ ਵੀ ਅੱਜ ਸਮਾਂ ਨਹੀਂ ਆ ਕਹਿੰਦੇ ਅਗਲੇ ਹਫ਼ਤੇ ਕੋਈ ਗੱਲ ਗੁੱਲ ਸੁਣਾ ਕੇ ਜਾਣਗੇ ਫਿਰ ਸੁਣਾਂਗੇ ਕੀ ਗੱਲ ਕਰਦੇ ਆ ਕਿੱਦਾਂ ਦਾ ਇੱਥੇ ਮਹਿਸੂਸ ਕਰਦੇ ਆ ਕਿਉਂਕਿ ਜਿਹੜੇ ਬੇਬੇ ਬਾਪੂ ਇੱਥੇ ਰਹਿੰਦੇ ਆ ਹਨਾ ਉਹਨਾਂ ਦੇ ਦਿਲ ਦੀਆਂ ਜਾਣਨੀਆਂ ਵੀ ਬੜੀਆਂ ਜ਼ਰੂਰੀ ਹੁੰਦੀਆਂ ਔਰ ਅੱਜ ਉਹਨਾਂ ਨੂੰ ਇੱਥੇ ਰੇਡੀਓ ਤੇ ਆ ਕੇ ਬੜਾ ਚੰਗਾ ਲੱਗਿਆ ਔਰ ਕਹਿੰਦੇ ਵੀ ਮੈਨੂੰ ਸੁਣਨਾ ਤਾਂ ਚੰਗਾ ਲੱਗਦਾ ਹੀ ਲੱਗਦਾ ਸੀ ਵੀ ਅੱਜ ਆ ਕੇ ਬੜੀ ਖੁਸ਼ੀ ਹੋਈ ਆ ਬਾਕੀ ਬੜੇ ਪਿਆਰ ਦੇ ਨਾਲ ਦੁਆਵਾਂ ਦੇ ਕੇ ਗਏ ਆ ਔਰ ਰੱਬ ਕਹਿੰਦੇ ਭਲੀ ਕਰੇ ਸੋ ਪਰਮਾਤਮਾ ਇਸੇ ਤਰ੍ਹਾਂ ਸਾਰਿਆਂ ਨੂੰ ਸੁੱਖ ਆਨੰਦ ਦੇਵੇ ਜਿਸ ਤਰ੍ਹਾਂ ਉਹ ਸਾਨੂੰ ਦੁਆਵਾਂ ਦੇ ਕੇ ਗਏ ਆ ਉਹ ਵੀ ਇਸੇ ਤਰ੍ਹਾਂ ਸਿਹਤਮੰਦ ਰਹਿਣ ਤੇ ਅਗਲੇ ਹਫ਼ਤੇ ਸਾਡੇ ਨਾਲ ਫੇਰ ਜੁੜਨ ਆਸ ਕਰਦੇ ਹਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਧਨੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਔਰ ਤੁਹਾਡੇ ਸਾਰੇ ਪਰਿਵਾਰ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਤੇ ਧੰਨਵਾਦ ਜੁੜਨ ਦੇ ਲਈ ਅਗਲੀ ਸਾਂਝ ਸਾਡੇ ਨਾਲ ਪਾਈ ਹੈ ਹਰਜਿੰਦਰ ਸਿੰਘ ਘੁੰਮਣ ਬੱਸੀ ਪਠਾਣਾ ਵਾਲਿਆਂ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਘੁੰਮਣ ਸਾਹਿਬ प्रोग्राम च कहिंदे बहुत वधिया विचार है पर सब तो वध बहादुर बहादुरी लड़की दी है कहिंदे दूजे परिवार विच एडजस्ट हुंदी है। बिल्कुल ए गल जिहड़ी है ए मननी बड़ी जरूरी है और इत्थे जदों असीं नवें तरह दे सभ्याचार दे विच दाखल हुंने आ तां उत्थे बहुत सारियां इहो जिहियां कदरां कीमतां आ जिहड़ियां ਸਾਨੂੰ ਪਿੱਛੇ ਛੱਡਣੀਆਂ ਪੈਂਦੀਆਂ ਹਨਾ। ਜਦੋਂ ਅਸੀਂ ਇਹ ਗੱਲ ਮੰਨਦੇ ਹਾਂ ਵੀ ਜਿਹੜਾ ਸਾਡਾ ਸਮਾਜ ਹੈ ਉਹ ਮਰਦ ਪ੍ਰਧਾਨ ਸਮਾਜ ਹੈ ਤਾਂ ਬਹੁਤ ਵਾਰ ਇਹ ਗੱਲ ਬਰਦਾਸ਼ਤ ਕਰਨੀ ਇਹ ਗੱਲ ਹਜ਼ਮ ਕਰਨੀ ਸਾਡੇ ਲਈ ਬਹੁਤ ਜ਼ਿਆਦਾ ਔਖੀ ਹੁੰਦੀ ਹੈ ਮੁਸ਼ਕਲ ਹੁੰਦੀ ਹੈ ਕਿਉਂਕਿ ਸਾਨੂੰ ਇਹ ਗੱਲ ਹਜ਼ਮ ਹੀ ਨਹੀਂ ਹੁੰਦੀ ਕਿ ਸਾਡਾ ਜਿਹੜਾ ਸਮਾਜ ਹੈ ਉਹ ਮਰਦ ਪ੍ਰਧਾਨ ਸਮਾਜ ਹੈ ਕਿਉਂਕਿ ਜੇ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਜਿਹੜੀਆਂ ਕੁੜੀਆਂ ਉਹਨਾਂ ਦੇ ਕੋਲ ਲਗਭਗ ਹਰ ਤਰ੍ਹਾਂ ਦੇ ਜਿਹੜੇ ਅਧਿਕਾਰ ਆ ਪਰ ਇਹਦੇ ਬਾਵਜੂਦ ਵੀ ਜਦੋਂ ਕੁੜੀਆਂ ਕੰਮ ਕਾਜ ਕਰਦੀਆਂ ਆਪਣੀਆਂ ਵੱਖ ਵੱਖ ਖੇਤਰਾਂ ਦੇ ਵਿੱਚ ਨੌਕਰੀਆਂ ਕਰਦੀਆਂ ਜਿਹੜੀਆਂ ਨੌਕਰੀ ਪੇਸ਼ਾ ਕੁੜੀਆਂ ਨੇ ਉਹਨਾਂ ਦੇ ਲਈ ਚੁਣੌਤੀਆਂ ਘੱਟ ਨਹੀਂ ਹੈ ਉਹਨਾਂ ਦੇ ਲਈ ਚੁਣੌਤੀਆਂ ਦੁੱਗਣੀਆਂ ਜਾਂ ਤਿੱਗਣੀਆਂ ਹੋ ਕੇ ਸਾਹਮਣੇ ਆਉਂਦੀਆਂ ਸੋ ਉਹ ਚੁਣੌਤੀਆਂ ਜਿਹੜੀਆਂ ਉਹ ਕੀ ਹੁੰਦੀਆਂ ਉਹਦੇ ਬਾਰੇ ਜ਼ਰੂਰ ਆਪਣੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਗੱਲਬਾਤ ਕਰਦੇ ਰਹਾਂਗੇ ਪਰ ਇਹ ਗੱਲ ਜਿਹੜੀ ਆ ਉਹ ਮੰਨਣ ਯੋਗ ਜ਼ਰੂਰ ਹੈ ਕਿ ਕਿਤੇ ਨਾ ਕਿਤੇ ਜਦੋਂ ਲੜਕੀ ਐਡਜਸਟ ਕਰਦੀ ਹੈ ਦੂਜੇ ਪਰਿਵਾਰ ਦੇ ਵਿੱਚ ਤਾਂ ਘੁੰਮਣ ਸਾਹਿਬ ਲੜਕੇ ਦੇ ਲਈ ਵੀ ਐਡਜਸਟਮੈਂਟ ਜਿਹੜੀ ਕਰਨੀ ਉਹ ਬਹੁਤ ਜ਼ਰੂਰੀ ਹੁੰਦੀ ਹੈ ਜਿਹੜੀ ਕਿ ਸਾਡੇ ਪਰਿਵਾਰਾਂ ਦੇ ਵਿੱਚ ਬਹੁਤ ਘੱਟ ਸਿਖਾਈ ਜਾਂਦੀ ਹੈ ਬਹੁਤ ਘੱਟ ਪਰਿਵਾਰਾਂ ਦੇ ਵਿੱਚ ਲੜਕੇ ਨੂੰ ਵੀ ਇਹੋ ਜਿਹੇ ਮਾਹੌਲ ਦੇ ਲਈ ਤਿਆਰ ਕੀਤਾ ਜਾਣਾ ਮੁਸ਼ਕਲ ਲੱਗਦਾ ਕਿਉਂਕਿ ਜਦੋਂ ਅਸੀਂ ਵਿਆਹ ਦੀ ਗੱਲ ਕੀਤੀ ਆ ਵਿਆਹ ਜਿਹੜਾ ਆ ਉਹ ਅਸਲ ਦੇ ਵਿੱਚ ਦੋਵਾਂ ਜੀਵਾਂ ਦਾ ਇੱਕ ਤਰ੍ਹਾਂ ਦਾ ਸਮਰਪਣ ਆ ਠੀਕ ਹੈ ਦੋ ਪਰਿਵਾਰਾਂ ਦਾ ਇੱਕ ਦੂਜੇ ਦੇ ਲਈ ਸਮਰਪਣ ਆ ਪਰ ਜਿੱਥੇ ਕਿਤੇ ਉਸ ਸਮਰਪਣ ਦੀ ਘਾਟ ਹੁੰਦੀ ਹੈ ਜਿੱਥੇ ਕਿਤੇ ਐਡਜਸਟਮੈਂਟ ਦੇ ਵਿੱਚ ਵਕਫਾ ਰਹਿ ਜਾਂਦਾ ਆ ਫਾਸਲਾ ਰਹਿ ਜਾਂਦਾ ਆ ਉੱਥੇ ਹੀ ਇਹ ਜਿਹੜੀ ਸਮੱਸਿਆ ਆ ਉਹ ਵੱਡੀ ਬਣ ਕੇ ਸਾਹਮਣੇ ਆਉਂਦੀ ਹੈ ਜੇਕਰ ਇਹ ਸਮਰਪਣ ਦੋਵਾਂ ਧਿਰਾਂ ਵੱਲੋਂ ਇੱਕੋ ਜਿਹਾ ਹੋਵੇ ਜੇਕਰ ਵਾਕਈ ਇਹ ਤਿਆਗ ਅਸੀਂ ਇੱਕ ਦੂਜੇ ਦੀਆਂ ਖੁਸ਼ੀਆਂ ਦੇ ਲਈ ਕਰਦੇ ਰਹੀਏ ਤਿਆਗ ਵੀ ਛੋਟੇ ਛੋਟੇ ਹੀ ਹੁੰਦੇ ਆ ਔਰ ਇਹ ਖੁਸ਼ੀਆਂ ਵੀ ਜਿਹੜੀਆਂ ਇਹ ਵੀ ਕੋਈ ਬਹੁਤੀਆਂ ਵੱਡੀਆਂ ਨਹੀਂ ਹੁੰਦੀਆਂ ਛੋਟੀਆਂ ਛੋਟੀਆਂ ਹੀ ਖੁਸ਼ੀਆਂ ਹੁੰਦੀਆਂ ਔਰ ਉਹਨਾਂ ਖੁਸ਼ੀਆਂ ਦੇ ਲਈ ਛੋਟੇ ਛੋਟੇ ਜਿਹੜੇ ਤਿਆਗ ਆ ਉਹ ਕਰਨੇ ਅਹਿਮ ਹੁੰਦੇ ਆ ਸੋ ਉਹ ਤਿਆਗ ਜਿਹੜੇ ਆ ਜਦੋਂ ਸਿਰਫ ਇੱਕ ਧਿਰ ਕਰਦੀ ਜਾਂਦੀ ਆ ਔਰ ਦੂਸਰੀ ਨੂੰ ਉਸ ਤਿਆਗ ਦਾ ਮੁੱਲ ਨਹੀਂ ਹੁੰਦਾ ਜਦੋਂ ਉਹਦੀ ਅਹਿਮੀਅਤ ਨਹੀਂ ਹੁੰਦੀ ਜਦੋਂ ਉਹਦੀ ਕਦਰ ਨਹੀਂ ਹੁੰਦੀ ਤਾਂ ਕਿਤੇ ਨਾ ਕਿਤੇ ਇਹੋ ਜਿਹੀਆਂ ਸਮੱਸਿਆਵਾਂ ਉਹ ਸਾਹਮਣੇ ਆਉਂਦੀਆਂ ਜਿਹਦੇ ਵਿੱਚ ਅੱਜ ਜਿਵੇਂ ਅਸੀਂ ਪਰਿਵਾਰ ਦੀ ਗੱਲ ਕੀਤੀ ਆ ਪਰਿਵਾਰਾਂ ਦੇ ਵਿੱਚ ਫਿਰ ਟੁੱਟ ਭੱਜ ਜਿਹੜੀ ਆ ਉਹ ਸ਼ੁਰੂ ਹੋਣੀ ਸ਼ੁਰੂ ਹੋ ਜਾਂਦੀ ਹੈ ਹੁਣ ਜਦੋਂ ਆਸਟ੍ਰੇਲੀਅਨ ਢਾਂਚੇ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਇੱਥੇ ਤਾਂ ਪਰਿਵਾਰ ਉਹਨੂੰ ਵੀ ਮੰਨ ਲਿਆ ਜਾਂਦਾ ਜਿਹੜੇ ਲੋਕ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੇ ਆ ਸਾਡੇ ਸੱਭਿਆਚਾਰ ਦੇ ਵਿੱਚ ਅਜੇ ਤੱਕ ਇਹੋ ਜਿਹੇ ਪਰਿਵਾਰਾਂ ਦੀ ਮਨਾਹੀ ਸੀ ਪਰ ਹੁਣ ਜਿੱਦਾਂ ਜਿੱਦਾਂ ਅਸੀਂ ਗੱਲ ਕੀਤੀ ਆ ਵੀ ਜਿਸ ਨਵੇਂ ਸੱਭਿਆਚਾਰ ਚ ਅਸੀਂ ਸ਼ਾਮਲ ਹੁੰਦੇ ਹਾਂ ਉਸ ਨਵੇਂ ਸੱਭਿਆਚਾਰ ਦਾ ਪ੍ਰਭਾਵ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਉੱਪਰ ਸੁੱਤੇ ਸਿੱਧ ਹੁੰਦਾ ਜ਼ਰੂਰ ਆ ਔਰ ਹੁਣ ਇਹ ਪ੍ਰਭਾਵ ਕਬੂਲਣਾ ਕਿੰਨਾ ਕੁ ਜਾਇਜ਼ ਆ ਔਰ ਕਿੰਨਾ ਕੁ ਨਜਾਇਜ਼ ਆ ਇਹ ਵੀ ਸਾਡੇ ਉੱਤੇ ਹੀ ਨਿਰਭਰ ਕਰਦਾ ਇਸ ਸਾਰੀ ਗੱਲਬਾਤ ਨੂੰ ਅਸੀਂ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਵਾਂਗੇ ਅਗਲੇ ਹਫ਼ਤੇ ਕਿਉਂਕਿ ਇਸ ਦੇ ਉੱਤੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਕਿ ਸਾਨੂੰ ਫਿਰ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਜੇਕਰ ਇਸ ਸੱਭਿਆਚਾਰ ਦੇ ਵਿੱਚ ਰਹਿੰਦਿਆਂ ਹੋਇਆਂ ਇਹੋ ਜਿਹੀਆਂ ਜਿਹੜੀਆਂ ਕਦਰਾਂ ਕੀਮਤਾਂ ਆ ਉਹ ਸਾਡੇ ਪਰਿਵਾਰਾਂ 'ਚ ਸ਼ਾਮਲ ਹੋ ਰਹੀਆਂ ਤਾਂ ਕੀ ਉਹਨਾਂ ਨੂੰ ਕਬੂਲ ਲੈਣਾ ਜਾਇਜ਼ ਹੈ ਜਾਂ ਫਿਰ ਸਾਨੂੰ ਆਪਣੀਆਂ ਸੱਭਿਆਚਾਰਕ ਕੀਮਤਾਂ ਜਿਹੜੀਆਂ ਕਿ ਅਮੀਰ ਨੇ ਜਿਹੜੀਆਂ ਕਿ ਬਹੁਤ ਸੰਸਕਾਰੀ ਨੇ ਉਹਨਾਂ ਨੂੰ ਬਚਾ ਕੇ ਰੱਖਣਾ ਔਰ ਉਹਨਾਂ ਦੇ ਲਈ ਆਪਣੇ ਆਪ ਦੇ ਵਿੱਚ ਮਾਣ ਮਹਿਸੂਸ ਕਰਨਾ ਜਿਹੜਾ ਉਹ ਕਿੰਨਾ ਕੁ ਜ਼ਰੂਰੀ ਹੈ ਸੋ ਇਹਨਾਂ ਦੋਵਾਂ ਪੱਖਾਂ ਦੇ ਉੱਤੇ ਗੱਲਬਾਤ ਜਿਹੜੀ ਆ ਪ੍ਰੋਗਰਾਮ ਦੇ ਵਿੱਚ ਜ਼ਰੂਰ ਕਰਾਂਗੇ ਅਗਲੇ ਹਫ਼ਤੇ ਹੁਣ ਜਿਹੜਾ ਪ੍ਰੋਗਰਾਮ ਦਾ ਸਮਾਂ ਆ ਉਹ ਲਗਭਗ ਸਮਾਪਤ ਹੈ ਪਰ ਅਸੀਂ ਜਾਣ ਤੋਂ ਪਹਿਲਾਂ ਵੀ ਇਹੀ ਕਹਾਂਗੇ ਕਿ ਜੇਕਰ ਪਰਿਵਾਰਾਂ ਦੇ ਵਿੱਚ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਥੋੜੀ ਬਹੁਤੀ ਵੀ ਕੋਈ ਉਥਲ ਪੁਥਲ ਤੁਸੀਂ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਦੇਰ ਨਾ ਕਰਿਆ ਕਰੋ ਸਾਡੇ ਨਾਲ ਸਾਨੂੰ ਤੁਸੀਂ ਮੈਸੇਜ ਕਰ ਸਕਦੇ ਹੋ ਸਾਡੇ ਨਾਲ ਤੁਸੀਂ ਸਾਡੇ ਕਿਸੇ ਵੀ ਮੈਂਬਰ ਨੂੰ ਫੋਨ ਕਾਲ ਕਰਕੇ ਆਪਣੇ ਉਸ ਮਸਲੇ ਦੇ ਬਾਰੇ ਜਿਹੜੀ ਗੱਲ ਆ ਉਹ ਜ਼ਰੂਰ ਕਰ ਸਕਦੇ ਹੋ ਸੋ ਲਓ ਜੀ ਅਖੀਰ ਦੇ ਵਿੱਚ ਸੁਰਜੀਤ ਪਾਤਰ ਹੋਰਾਂ ਦੇ ਇਸ ਸ਼ੇਅਰ ਦੇ ਨਾਲ ਮੈਂ ਤੁਹਾਡੇ ਤੋਂ ਇਜਾਜ਼ਤ ਚਾਹਵਾਂਗੀ ਪਾਤਰ ਸਾਹਿਬ ਕਹਿੰਦੇ ਕਿ ਤੇਰੇ ਤੇ ਮੇਰੇ ਰਾਹ ਵਿੱਚ ਜੋ ਲੀਕ ਵਹਿ ਗਈ ਏ, ਤੇਰੇ ਤੇ ਮੇਰੇ ਰਾਹ ਵਿੱਚ ਜੋ ਲੀਕ ਵਹਿ ਗਈ ਏ, ਜ਼ਰਾ ਗੌਰ ਨਾਲ ਦੇਖਾਂ ਕਿਤੇ ਮੇਰਾ ਨਾ ਹੋਵੇ, ਜੋ ਸੌਂਗਿਆ ਏ ਪਿਆਸਾ ਉਹਨੂੰ ਚੁੰਮ ਕੇ ਜਗਾ ਲੈ, ਜੋ ਸੌਂਗਿਆ ਏ ਪਿਆਸਾ ਉਹਨੂੰ ਚੁੰਮ ਕੇ ਜਗਾ ਲੈ, ਕਿਤੇ ਖਾਬ ਵਿੱਚ ਭਟਕਦਾ ਉਹ ਥਾਂ ਕੁਥਾਂ ਨਾ ਹੋਵੇ, ਕਿਤੇ ਖਾਬ ਵਿੱਚ ਭਟਕਦਾ ਉਹ ਥਾਂ ਕੁਥਾਂ ਨਾ ਹੋਵੇ। ਤੇ ਲੈਣੇ ਆ ਜੀ ਇਜਾਜ਼ਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਅਗਲੇ ਹਫਤੇ ਤੁਹਾਡੇ ਨਾਲ ਫੇਰ ਪਾਵਾਂਗੇ ਵਿਚਾਰਾਂ ਦੀ ਸਾਂਝ ਪ੍ਰੋਗਰਾਮ ਲਹਿਰਾਂ ਦੇ ਵਿੱਚ ਵੱਖੋ ਵੱਖ ਸਿਲਸਿਲਿਆਂ ਦੇ ਰਾਹੀਂ। ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880909001। ਵੈਬਸਾਈਟ ਵਿਜ਼ਿਟ ਕਰੋ kularhospital.com।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ
ਰਾਂਝਾ ਪੱਲੇ ਪਾ ਦੇ ਮਾਏ, ਕੁਝ ਹੋਰ ਨਾ ਮੰਗਾ। ਮੇਰੇ ਰਾਂਝਾ ਪੱਲੇ ਪਾ ਦੇ ਮਾਏ, ਕੁਝ ਹੋਰ ਨਾ ਮੰਗਾ। ਮੈਨੂੰ ਜੱਟੀਓਂ ਹੀਰ ਬਣਾ ਦੇ, ਮੈਨੂੰ ਜੱਟੀਓਂ ਹੀਰ ਬਣਾ ਦੇ ਮਾਏ, ਮੈਂ ਕੁਝ ਹੋਰ ਨਾ ਮੰਗਾ। ਹੋ ਮੇਰੇ ਰਾਂਝਾ ਦਾ। ਮੈਨੂੰ ਰਾਂਝੇ ਸੰਗ ਪਰ ਨਾ ਦੇ, ਮੈਨੂੰ ਰਾਂਝੇ
ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਦੋਸਤੋ ਮੈਂ ਹਾਂ ਲਖਵਿੰਦਰ ਵਡਾਲੀ ਵਡਾਲੀ ਮਿਊਜ਼ਿਕ ਦਾ ਅਫੀਸ਼ੀਅਲ ਯੂਟਿਊਬ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਸੁਣੋ ਸਾਡੇ ਨਵੇਂ ਪੁਰਾਣੇ ਗਾਣੇ ਤੇ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਇੰਜੋਏ ਕਰ ਸਕੋ ਵਡਾਲੀ ਮਿਊਜ਼ਿਕ ਦੇ ਸਾਰੇ ਗਾਣੇ ਰੱਬ ਰੱਖਾ
ਗੁਫਤਗੂ ਹੋਈ ਮੂੰਹੋਂ ਕੁਝ ਬੋਲ ਹੋਇਆ ਨਾ ਕੋਲੋਂ ਦੀ ਲੰਘਦੇ ਰਹੀਏ ਆ ਕਦੇ ਖੜ ਕੋਲ ਹੋਇਆ ਨਾ ਝੂਟਣਾ ਚਾਹੁੰਦਾ ਸੀ ਦੋਨੋਂ ਇਸ਼ਕ ਦੀ ਪੀਂਗ ਤੇ ਚੜ ਕੇ ਨਾ ਆਖਿਆ ਤੂੰ ਵੀ ਕੁਝ ਸੱਜਣਾ ਮੈਥੋਂ ਕੁਝ ਬੋਲ ਹੋਇਆ ਨਾ ਆਖਿਆ ਤੂੰ ਵੀ ਕੁਝ ਸੱਜਣਾ ਮੈਥੋਂ ਕੁਝ ਬੋਲ ਹੋਇਆ ਨਾ ਪਿਆਰ ਦੀਆਂ ਬਾਤਾਂ ਮੈਂ ਪਾਵਾਂ ਹੁੰਗਾਰਾ ਭਰਦੀ ਹੋਵੇਂ ਤੂੰ ਤੇਰੇ ਤੋਂ ਸਭ ਕੁਝ ਵਾਰਾਂ ਮੈਂ ਮੇਰੇ ਤੇ ਮਰਦੀ ਹੋਵੇਂ ਤੂੰ ਪਵੇ ਬਰਸਾਤ ਇਸ਼ਕੇ ਦੀ ਮੌਸਮ ਬੇਈਮਾਨ ਜਿਹਾ ਹੋਵੇ ਖਾਨ ਦੀ ਬੁੱਕਣ ਵਿੱਚ ਬੈਠੀ ਕਲੋਲਾਂ ਕਰਦੀ ਹੋਵੇਂ ਤੂੰ ਖਾਨ ਦੀ ਬੁੱਕਣ ਵਿੱਚ ਬੈਠੀ ਕਲੋਲਾਂ ਕਰਦੀ ਹੋਵੇਂ ਤੂੰ ਤੂੰ ਵੀ ਕੋਈ ਕਰੇ ਇਸ਼ਾਰਾ ਨਾ ਕੋਠੇ ਦੀ ਛਾਤੀ ਉੱਤੇ ਚੜ ਕੇ ਉਡੀਕਾਂ ਕਰਦਾ ਰਹਿੰਦਾ ਹਾਂ ਮੈਂ ਤੇਰੇ ਰਾਹਾਂ ਵਿੱਚ ਖੜ ਕੇ ਕਿਤੇ ਕੋਈ ਮੌਕਾ ਮਿਲ ਜਾਵੇ ਤੇਰੇ ਨਾਲ ਵਾਦਾ ਕਰਨੇ ਦਾ ਮੈਂ ਦਿਲ ਦੇ ਭੇਦ ਖੋਲ ਦਿਆਂ ਹੱਥਾਂ ਵਿੱਚ ਹੱਥ ਤੇਰਾ ਫੜ ਕੇ ਮੈਂ ਦਿਲ ਦੇ ਭੇਦ ਖੋਲ ਦਿਆਂ ਹੱਥਾਂ ਵਿੱਚ ਹੱਥ ਤੇਰਾ ਫੜ ਕੇ
ਸਕੀਮਾਂ ਘੜਦੇ ਰਹਿੰਦੇ ਹਾਂ ਕਿਤੇ ਮੁਲਾਕਾਤ ਹੋ ਜਾਵੇ ਚੋਰੀ ਚੋਰੀ ਦੁਨੀਆ ਤੋਂ ਸਾਂਝਾ ਜਜ਼ਬਾਤ ਹੋ ਜਾਵੇ ਜਦੋਂ ਜੱਗ ਸਾਰਾ ਸੌ ਜਾਂਦਾ ਸ਼ਫੀ ਦਿਲਦਾਰ ਆ ਜਾਵੇ ਕਦੇ ਸੁਰਜੀਤ ਵਿਛੜੇ ਨਾ ਕੋਈ ਕਰਾਮਾਤ ਹੋ 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 ਜਾਵੇ ਚੰਗੇ ਸੰਸਕਾਰ ਮਾਪਿਆਂ ਦੇ ਕੇ ਉਹ ਪਾਲੀ ਐ ਠੰਡੇ ਸੁਭਾਅ ਦੀ ਮਾਲਕ ਕਰਦੀ ਨਾ ਕਾਲੀ ਐ ਸੱਤੀ ਤੇ ਠੰਡੀ ਗੱਲ ਓ ਸਦਾ ਚੰਗੀ ਐ ਕਰਕੇ ਕਦੇ ਜਿੱਦ ਨਾ ਉਹਨੇ ਚੀਜ ਕੋਈ ਮੰਗੀ ਐ ਰੱਬ ਦੀ ਸੌ ਕਹਿਣੇ ਤੋਂ ਮੇਰੇ ਹੋਈ ਕਦੇ ਬਾਰ ਨੀ ਮੇਰੇ ਤੇ ਜਾਨ ਛਿੜਕਦੀ ਮੇਰੀ ਸਰਦਾਰ ਨੀ ਮੇਰੇ ਤੋਂ ਜਾਨ ਵਾਰਦੀ ਮੇਰੀ ਸਰਦਾਰ ਨੀ ਮੇਰੇ ਤੇ ਜਾਨ ਛਿੜਕਦੀ ਸੱਚੀ ਗੱਲ ਕੰਮੇ ਆਣੇ ਦਾ ਕਿੰਗਰਾ ਏ ਕਹਿੰਦਾ ਹੈ ਮੇਰੇ ਪਹਿਨਣ ਤੇ ਖਾਣ ਦਾ ਫਿਕਰ ਉਹਨੂੰ ਰਹਿੰਦਾ ਹੈ ਔਰਤ ਦੀ ਮਦਦ ਵਾਜੋ ਚੱਲਦੇ ਪਰਿਵਾਰ ਨੀ ਮੇਰੇ ਤੋਂ ਜਾਨਵਾਰ ਦੀ ਮੇਰੀ ਸਰਦਾਰ ਨੀ ਮੇਰੇ ਤੇ ਜਾਨ ਛਿੜਕਦੀ ਮੇਰੀ ਸਰਦਾਰ ਨੀ ਮੇਰੇ ਤੋਂ ਜਾਨਵਾਰ ਦੀ
ਲੈਣਾ ਨਿੱਕੀ ਨਿੱਕੀ ਗੱਲ ਉੱਤੇ ਰੁੱਸਣਾ ਵੀ ਗੱਲ ਚੰਗੀ ਨੀ ਢੋਲਣਾ ਇੱਕ ਦੂਲਾ ਆਜ਼ਾਦੀ ਦੀ ਸੇਵਾ ਕਰਨ ਦੇ ਪੱਖੋਂ ਸੰਸਾਰ ਦੇ ਇਤਿਹਾਸ ਦੇ ਵਿੱਚ ਜਿਤਨੇ ਅਵਸਰ ਅੱਜ ਹਨ ਉਤਨੇ ਪਹਿਲਾਂ ਕਦੇ ਵੀ ਨਹੀਂ ਸਨ। ਇਹ ਖੇਤਰ ਇਤਨਾ ਵਿਸ਼ਾਲ ਹੈ ਕਿ ਇਸ ਵਿੱਚ ਜੋ ਵੀ ਨਿਤਰੇਗਾ ਉਹ ਸਫਲ ਹੋਵੇਗਾ। ਵਿਚਾਰ ਨਰਿੰਦਰ ਕਪੂਰ, ਕਿਤਾਬ ਅੰਤਰਜਾਤ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਮੱਠੀ ਮੱਠੀ ਬਰਸਾਤ ਪਵੇ ਤੇਰੀ ਮੇਰੀ ਜੋੜੀ ਨਾ ਲੱਖੀ ਨਾ ਕਰੋੜੀ ਰੋੜੀ ਜਾਣਾ ਰਿਹਾ ਬਸ ਨਾ
ਮੌਸਮ ਸੁਹਾਣਾ ਵੀ ਹੋਇਆ ਮਰ ਜਾਣਾ ਦੂਰ ਨਾ ਤੂੰ ਜਾਣਾ ਮੇਰੇ ਮਈਆ
ਇਹ ਕਿਣ ਮਿਣ ਕਿਣ ਮਿਣਦੀ ਬਾਰਿਸ਼ ਜੋ ਪੈਂਦੀ ਏ ਕੰਨ ਲਾ ਕੇ ਸੁਣ ਲੈ ਤੂੰ ਗੱਲ ਦਿਲ ਦੀ ਕਹਿੰਦੀ ਏ
ਦੁਨੀਆ ਦੀ ਹਰਿਸ਼ ਭੁੱਲ ਜੇ ਜੇ ਸ਼ੇਖ ਚ ਖੋ ਜਾਈਏ
ਤੂੰ ਬਾਹਾਂ ਵਿੱਚ ਮੇਰੇ ਤੇ ਮੱਠੀ ਮੱਠੀ ਬਰਸਾਤ ਪਵੇ ਤੇਰੀ ਮੇਰੀ ਜੋੜੀ ਤਾਂ ਸ਼ੁਦਾਈ ਤੇਰੇ ਪਿਆਰ ਨੇ ਹਾਂ ਫਿਰ ਨਸ਼ੇ ਆਈ ਮੈਂ ਵੀ ਨੀਂਦਰ ਗਵਾਈ ਮੈਂ ਕਰ ਤਾਂ ਸ਼ੁਦਾਈ ਤੇਰੇ ਪਿਆਰ ਨੇ
ਮੈਂ ਚੰਨ ਵੱਲ ਵੇਖਾਂ ਤੀ ਤੇਰਾ ਚਿਹਰਾ ਦਿਸਦਾ ਏ ਮੈਨੂੰ ਲੋਕੀ ਪੁੱਛਦੇ ਨੇ ਇੱਕ ਸੂਰ ਕਿਸਦਾ ਏ
ਦਿਲ ਮੇਰਾ ਵੀ ਕਰਦਾ ਇਕੱਠੇ ਜਨਮ ਵਾਲੀ ਹੋ ਜਾਈਏ
ਤੂੰ ਬਾਹਾਂ ਵਿੱਚ ਮੇਰੇ ਮੱਠੀ ਮੱਠੀ ਬਰਸਾਤ ਪਵੇ
ਤੇਰੀ ਮੇਰੀ ਜੋੜੀ ਨਾ ਲੱਖੀ ਨਾ ਕਰੋੜੀ
ਤੇਰੀ ਮੇਰੀ ਜੋੜੀ
ਪੰਜਾਬ ਜਿਸ ਨੂੰ ਕਹਿੰਦੇ ਨੇ ਉਹ ਧਰਤੀ ਦਾ ਸਿਰਫ ਉਹੀ ਟੋਟਾ ਨਹੀਂ ਜਿੱਥੇ ਪੰਜ ਦਰਿਆ ਵਹਿੰਦੇ ਸਨ ਇਸ ਪੰਜਾਬ ਦੀਆਂ ਸਰਹੱਦਾਂ ਤੋਂ ਬਾਹਰ ਵੀ ਧਰਤੀ ਉੱਤੇ ਕਈ ਪੰਜਾਬ ਵਸਦੇ ਨੇ ਸੋ ਇਸ ਪੰਜਾਬ ਅਤੇ ਉਸ ਪੰਜਾਬ ਵਿਚਲੀ ਸਾਂਝ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਪ੍ਰੋਗਰਾਮ ਸਾਂਝ ਰਾਹੀਂ ਤੁਹਾਡੇ ਆਪਣੇ ਰੇਡੀਓ ਸਟੇਸ਼ਨ ਹਰਮਨ ਰੇਡੀਓ ਉੱਤੇ ਸੁਣਦੇ ਰਹੋ ਅਤੇ ਸਾਂਝ ਪਾਉਂਦੇ ਰਹੋ
ਆਹ
ਤੇਰਾ ਦਿਲ ਟੁੱਟਣਾ ਏ ਤੇਰਾ ਜਿਵੇਂ ਦਿਲ ਟੁੱਟਿਆ ਮੇਰਾ ਹੰਝੂ ਰੋਕਿਆ ਨਹੀਂ ਰੁਕਣੇ ਤੂੰ ਲਾਉਣਾ ਜ਼ੋਰ ਬਥੇਰਾ ਤੈਨੂੰ ਪੈ ਜੋ ਦਰਦ ਹੰਡਾਉਣਾ ਫੇਰ ਚੇਤਾ ਤੇਰਾ ਸਾਇਆ ਛੱਡ ਗਿਆ ਨੀ ਤੂੰ ਕੱਲੀ ਬੈ ਬੈ ਰੋਣਾ ਹਾਏ ਨੀ ਰਾਤਾਂ ਨੂੰ ਨੀ ਸੋਣਾ ਨੀ ਤੂੰ ਕੱਲੀ ਬੈ ਬੈ ਰੋਣਾ ਹਾਏ ਨੀ ਰਾਤਾਂ ਨੂੰ ਨੀ ਸੋਣਾ ਜਦੋਂ ਆਪਣਾ ਬਣਾ ਕੇ ਕੋਈ ਤੈਨੂੰ ਦਿਲ ਚੋਂ ਕੱਢ ਗਿਆ ਦਿਲ ਚੋਂ ਕੱਢ ਗਿਆ ਦਿਲ ਚੋਂ ਕੱਢ ਗਿਆ ਰਹਿਣਾ ਅੱਡ ਪਿਆ ਨੀ ਤੂੰ ਕੱਲੀ ਬੈ ਬੈ ਰੋਣਾ ਹਾਏ ਨੀ ਰਾਤਾਂ ਨੂੰ ਨੀ ਸੋਣਾ ਜਦੋਂ ਆਪਣਾ ਬਣਾ ਕੇ ਕੋਈ ਤੈਨੂੰ ਦਿਲ ਚੋਂ ਕੱਢ ਗਿਆ ਦਿਲ ਚੋਂ ਕੱਢ ਗਿਆ ਦਿਲ ਚੋਂ ਕੱਢ ਭੁੱਲ ਜਾਏਗੀ ਤੂੰ ਪਰ ਯਾਦ ਮੇਰੀ ਨੂੰ ਕਿਵੇਂ ਭੁਲਾਏਗੀ ਤੂੰ ਮੇਰਾ ਚਿਹਰਾ ਚਾਹੇ ਬੇਕਦਰੇ ਭੁੱਲ ਜਾਏਗੀ ਤੂੰ ਪਰ ਯਾਦ ਮੇਰੀ ਨੂੰ ਕਿਵੇਂ ਭੁਲਾਏਗੀ ਤੂੰ ਦਿਲ ਕਾਏ ਸੋਹਣੇ ਚਿਹਰੇ ਮਿਲ ਜਾਣਗੇ ਹੋਰ ਬਥੇਰੇ ਦਿਲ ਛੱਡ ਗਿਆ ਨੀ ਤੂੰ ਕੱਲੀ ਬੈ ਬੈ ਰੋਣਾ ਹਾਏ ਨੀ ਰਾਤਾਂ ਨੂੰ ਨੀ ਸੋਣਾ ਨੀ ਤੂੰ ਕੱਲੀ ਬੈ ਬੈ ਰੋਣਾ ਹਾਏ ਨੀ ਰਾਤਾਂ ਨੂੰ ਨੀ ਸੋਣਾ ਜਦੋਂ ਆਪਣਾ ਬਣਾ ਕੇ ਕੋਈ ਤੈਨੂੰ ਦਿਲ ਚੋਂ ਕੱਢ ਗਿਆ ਦਿਲ ਚੋਂ ਕੱਢ ਗਿਆ ਦਿਲ ਚੋਂ
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ
ਦੋਸਤੋ ਮੇਰਾ ਵਸਦਾ ਰਹੇ ਪੰਜਾਬ ਸੋਹਣਾ ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ ਐਸੀ ਹੱਥ ਚੋਂ ਕੱਢ ਕੇ ਹੇਕ ਲਾਉਂਦੇ
ਕੀ ਤੁਸੀਂ ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ
ਘੁੱਗੀ 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 ਆਪਣੇ
ਹਰਮਨ ਰੇਡੀਓ ਸੁਣ ਰਹੇ ਸਾਰੇ ਪੰਜਾਬੀਆਂ ਨੂੰ ਤੁਹਾਡੇ ਆਪਣੇ ਗੁਰਪ੍ਰੀਤ ਘੁੱਗੀ ਵੱਲੋਂ ਬਹੁਤ ਬਹੁਤ ਨਿੱਘੀ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਮੈਂ ਹਰਮਨ ਰੇਡੀਓ ਦੇ ਸਾਰੇ ਸਟਾਫ ਨੂੰ ਪ੍ਰੈਜ਼ੈਂਟਰਸ ਨੂੰ ਐਂਕਰਸ ਨੂੰ ਆਪਣਾ ਪਿਆਰ ਵੀ ਭੇਜਦਾ ਔਰ ਸਲਿਊਟ ਵੀ ਕਰਦਾ ਤੁਹਾਡੀ ਮਿਹਨਤ ਨੂੰ ਤੁਹਾਡੀ ਇਸ ਲਗਨ ਨੂੰ ਤੁਹਾਡੇ ਇਸ ਲਗਾਵ ਨੂੰ ਕਿ ਜਿਸ ਮਿਹਨਤ ਨਿਸ਼ਠਾ ਦੇ ਨਾਲ ਤੁਸੀਂ ਪੰਜਾਬ ਪੰਜਾਬੀ ਔਰ ਪੰਜਾਬੀਅਤ ਨੂੰ ਪ੍ਰਮੋਟ ਕਰ ਰਹੇ ਹੋ ਸਿਡਨੀ ਦੇ ਵਿੱਚ ਬਹਿ ਕੇ ਪਰਮਾਤਮਾ ਕਰੇ ਕਿ ਤੁਹਾਡਾ ਇਹ ਹਰਮਨ ਰੇਡੀਓ ਆਸਟ੍ਰੇਲੀਆ, ਆਸਟ੍ਰੇਲੀਆ ਤੋਂ ਬਾਅਦ ਪੂਰੇ ਆਸਟ੍ਰੇਲੀਆ ਮਹਾਦੀਪ ਦੇ ਵਿੱਚ, ਉਸ ਤੋਂ ਬਾਅਦ ਕੁੱਲ ਦੁਨੀਆਂ ਦੇ ਵਿੱਚ ਹਰਮਨ ਪਿਆਰਾ ਹੋਵੇ ਤੁਹਾਡਾ ਹਰਮਨ ਰੇਡੀਓ। ਸੋ ਇੱਕ ਵਾਰੀ ਫੇਰ ਮੇਰੀਆਂ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਦੁਆਵਾਂ ਤੁਹਾਡੇ ਨਾਲ।
ਹਰਮਨ ਰੇਡੀਓ ਰੱਬ ਮੰਨਿਆ ਵੇ ਤੂੰ ਐ ਦਿਲ ਵਿੱਚ ਮੇਰੇ ਜ਼ਿੰਦਗੀ ਨਾਮ ਐ ਤੇਰੇ ਤੈਨੂੰ ਸਭ ਮੰਨਿਆ ਹੋ ਮੇਰੇ ਦਿਲ ਵਿੱਚ ਹੈ ਜੋ ਵੀ ਉਹ ਗੱਲ ਸੁਣ ਲੈ ਅੱਜ ਉਹ ਵੀ ਤੈਨੂੰ ਹੁਣ ਜੋ ਮੈਂ ਕਹਿਣਾ ਵੇ